अपनी पसंद फर्नीचर वधिया डील्स ते लैण लई अज ही आओ इन्हां दी कैनेडी लोकेशन 142 कैनेडी रोड साउथ ब्रैम्पटन ते कॉल 905-874-7171
770 AM ਦੇ ਪਿਆਰੇ ਪਿਆਰੇ ਸਰੋਤਿਓ ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮਾਂ ਅਲੈਕਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਅੱਜ ਜਾਨੀ ਕਿ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਈਂਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ ਉਹਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਮੈਡੀਕਲ ਸੈਂਟਰ ਬ੍ਰੈਂਪਟਨ ਦੇ ਵਿੱਚ ਹੈ। ਤੁਹਾਨੂੰ ਪਤਾ ਹੀ ਹੈ ਕਿ ਬ੍ਰੈਂਪਟਨ ਦੇ ਵਿੱਚ ਜਿਹੜਾ ਇੱਕ ਨਵਾਂ ਬਹੁਤ ਵੱਡਾ ਹਸਪਤਾਲ ਬਣਿਆ ਉਹ ਬ੍ਰੈਂਪਲੀ ਰੋਡ ਦੇ ਉੱਤੇ ਹੈ। ਜਦੋਂ ਤੁਸੀਂ ਬ੍ਰੈਂਪਲੀ ਰੋਡ 'ਤੇ ਨੌਰਥ ਨੂੰ ਜਾਓਗੇ ਅਤੇ 6-7 ਲਾਈਟਾਂ ਤੋਂ ਬਾਅਦ ਖੱਬੇ ਹੱਥ 'ਚ ਗੈਸ ਸਟੇਸ਼ਨ ਆਉਂਦਾ ਅਤੇ ਉਹ ਨਾਲ ਹੀ ਰੋਡ ਕੱਟਦੀ ਆ, ਉਹਨੂੰ ਕਹਿੰਦੇ ਨੇ ਕੰਟਰੀ ਸਾਈਡ। ਹੁਣ ਪਿਛਲੇ 1 ਮਹੀਨੇ ਤੋਂ ਬੜੀ ਪਾਪੂਲਰ ਹੋਈ ਹੈ ਕਿਉਂਕਿ ਇੱਕ ਤਾਂ ਮਹੀਨਾ ਕੁ ਪਹਿਲਾਂ ਇੱਕ ਬਹੁਤ ਜ਼ਬਰਦਸਤ ਉਹਦੇ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਟੀਚਰ ਅਤੇ 3 ਛੋਟੇ ਬੱਚੇ ਰਾਈਟ ਵੇ ਉਹਨਾਂ ਦੀ ਡੈਥ ਹੋ ਗਈ ਸੀ। ਅਤੇ ਦੂਜੇ ਪਿਛਲੇ ਹਫ਼ਤੇ ਇਸ ਕਰਕੇ ਮਸ਼ਹੂਰ ਹੋਈ ਹੈ ਕਿ ਕੰਟਰੀ ਸਾਈਡ ਦੇ ਉੱਪਰ ਹੀ ਕੰਟਰੀ ਸਾਈਡ ਐਂਡ ਏਅਰਪੋਰਟ ਦੇ ਕੋਲੇ 200 ਬੰਦੇ ਲਗਾਤਾਰ ਖੁੱਲ੍ਹੇਆਮ ਸ਼ਰੇਆਮ ਪਾਰਟੀ ਕਰ ਰਹੇ ਸੀ ਅਤੇ ਪੁਲਿਸ ਨੇ ਉਹਨਾਂ ਨੂੰ ਚਾਰਜ ਕੀਤਾ ਸੀ। ਸੋ ਇਹ ਜਿਹੜੀਆਂ ਦੋਨੇ ਖ਼ਬਰਾਂ ਸੀ ਇਟ ਵਾਜ਼ ਏ ਟਾਕ ਆਫ ਦ ਟਾਊਨ। ਸੋ ਇਸ ਕਰਕੇ ਕੰਟਰੀ ਸਾਈਡ ਬੜੀ ਪਾਪੂਲਰ ਹੈ, ਇਸ ਕਰਕੇ ਬਦਨਾਮ ਕਰਕੇ ਨਾ ਸੋਚਿਓ। ਵੈਸੇ ਵੀ ਰੋਡ ਬੜੀ ਵਧੀਆ ਨਵੀਂ ਬਣਾਈ ਹੈ ਅਤੇ ਦੂਜੇ ਪਾਸੇ ਜਿਹੜੀ ਬ੍ਰੈਂਪਲੀ ਹੈ ਉਹ ਹਸਪਤਾਲ ਕਰਕੇ ਮਸ਼ਹੂਰ ਹੈ। ਸੋ ਜਿੱਥੇ ਬ੍ਰੈਂਪਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ ਉਸ ਐਗਜੈਕਟ ਇੰਟਰਸੈਕਸ਼ਨ ਦੇ ਉੱਤੇ ਅਜਿਹੇ ਪੀਸ ਨੁੱਕਰ ਦੇ ਉੱਤੇ ਸਾਡਾ ਇੱਕ ਗੈਸ ਸਟੇਸ਼ਨ ਹੈ। ਉਸ ਗੈਸ ਸਟੇਸ਼ਨ ਵਾਲੇ ਪਲਾਜੇ ਦੇ ਵਿੱਚ ਤੁਸੀਂ ਅੰਦਰ ਆਓ, ਤੁਹਾਨੂੰ ਸਾਡਾ ਮੈਡੀਕਲ ਸੈਂਟਰ ਮਿਲੇਗਾ ਜਿਹਦੇ ਵਿੱਚ ਅੰਡਰ ਦਾ ਸੇਮ ਰੂਪ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਸਰਵਿਸਿਜ਼। ਫਾਰ ਐਗਜ਼ਾਮਪਲ ਵੀ ਹੈ ਫਿਜ਼ੀਓਥੈਰੇਪੀ ਐਂਡ ਕੈਰੋਪ੍ਰੈਕਟਰ, ਅਰਜੈਂਟ ਕੇਅਰ, ਵਾਕਿੰਗ ਕਲੀਨਿਕ, ਫੈਮਿਲੀ ਪ੍ਰੈਕਟਿਸ ਅੱਜ ਵੀ ਖੁੱਲ੍ਹੇ ਸੀਗੇ ਉਹ ਲੌਂਗ ਵੀਕਰ ਨੂੰ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ ਹਾਲ ਤੱਕ ਡਾਕਟਰ ਫ੍ਰੀ ਨਹੀਂ ਹੋਏ ਕਿਉਂਕਿ ਇੰਨਾ ਰਸ਼ ਹੈ। ਸੋ ਇਸ ਦੇ ਨਾਲ ਹੀ ਫਾਰਮੇਸੀ ਵੀ ਹੈ ਸਾਡੀ ਅਤੇ ਕਾਰਨਰ ਦੇ ਵਿੱਚ ਐਨਕਾਂ ਦੀ ਦੁਕਾਨ ਹੈ ਜਿਹੜੀ ਕਿ ਅਸੀਂ ਹੁਣ ਬੰਦ ਕਰਨ ਜਾ ਰਹੇ ਹਾਂ। ਮੈਂ 770 ਅਤੇ ਸਵੇਰ ਯੁੱਧ ਵੀ ਜਸਵਾਲ ਦੇ ਪ੍ਰੋਗਰਾਮ 'ਚ ਵੀ ਦੱਸਿਆ ਸੀਗਾ ਵੀ ਇਹ ਜਿਹੜੀ ਸਾਡੀ ਐਨਕਾਂ ਦੀ ਦੁਕਾਨ ਹੈ ਡਿਊ ਟੂ ਸਮ ਰੀਜ਼ਨ, ਮੇਰੇ ਪਰਸਨਲ ਰੀਜ਼ਨ ਨੇ, ਉਸ ਕਰਕੇ ਸਾਨੂੰ ਇਹ ਜਿਹੜਾ ਸਟੋਰ ਹੈ ਬੰਦ ਕਰਨਾ ਪੈ ਰਿਹਾ, ਕਿਸੇ ਮੂਵ ਨਹੀਂ ਕਰਨਾ, ਇਹਨੂੰ ਬੰਦ ਹੀ ਕਰਨਾ। ਸੋ ਇਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ ਨੇ ਚਾਹੇ ਉਹ ਬ੍ਰੈਂਡਡ ਨੇ, ਸਨਗਲਾਸਿਸ ਨੇ ਜਾਂ ਆਈ ਫਰੇਮ ਨੇ, ਮਸਲਨ ਰੇਵਨ ਹੈ, ਪ੍ਰਾਡ ਹੈ, ਗੁੱਚੀ ਹੈ, ਟੌਮ ਫੋਰਡ ਹੈ, ਹਾਂਜੀ ਮਾਈਕਲ ਕੋਰ ਹੈ, ਜੋ ਵੀ ਮੈਨੂੰ ਤਾਂ ਹੁਣ ਇੰਨੇ ਨਾਮ ਵੀ ਨਹੀਂ ਆਉਂਦੇ, ਜਿੰਨੀਆਂ ਵੀ ਬ੍ਰੈਂਡਡ ਸਨਗਲਾਸਿਸ ਨੇ ਜਾਂ ਆਈ ਫਰੇਮ ਨੇ, ਸਨਗਲਾਸਿਸ 50% ਆਫ 'ਤੇ ਲਾਈਆਂ ਨੇ ਅੱਧੀ ਕੀਮਤ 'ਤੇ, ਜਿਹਦਾ ਮਤਲਬ ਹੈ ਕਿ ਸਾਡੀ ਆਲਮੋਸਟ ਉਹ ਕੋਸਟ ਪ੍ਰਾਈਸ ਬਣਦੀ ਹੈ। ਮੈਂ ਦੱਸ ਵੀ ਸਕਦਾ ਪਰ ਆਈ ਡੋਂਟ ਵਾਂਟ ਟੂ ਟੈਲ ਔਨ ਦ ਏਅਰ ਕਿਉਂਕਿ ਇਹਦੇ ਨਾਲ ਦੂਜਿਆਂ ਦਾ ਨੁਕਸਾਨ ਹੋਏਗਾ ਜਿਹੜੇ ਦੂਜੇ ਬੰਦੇ ਮੇਰੇ ਭੈਣ ਭਰਾ ਬਿਜ਼ਨਸ ਕਰਦੇ ਨੇ ਕਿਉਂਕਿ ਉਹਨਾਂ ਨੇ ਤਾਂ ਬਿਜ਼ਨਸ ਕਰਨਾ ਗੁੱਡ ਲੱਕ ਵੱਧਦਾ। ਪਰ ਜਦੋਂ ਤੁਸੀਂ ਸਾਡੇ ਸਟੋਰ 'ਤੇ ਆਓਗੇ ਇਸੇ ਤਰ੍ਹਾਂ ਜਿੰਨੇ ਵੀ ਬ੍ਰੈਂਡਡ ਆਈ ਫਰੇਮਸ ਨੇ ਉਹਦੇ ਉੱਤੇ 60% ਜਾਂ 60% ਔਫ ਲਾਇਆ, ਕੋਸਟ ਪ੍ਰਾਈਸ ਅਸੀਂ ਦੇ ਰਹੇ ਹਾਂ। ਅਤੇ ਜਿਹੜੇ ਨੋਨ ਬ੍ਰੈਂਡਡ ਨੇ, ਜਿਹੜੀਆਂ ਸਨਗਲਾਸਿਸ ਮੈਨਸ ਐਂਡ ਵੂਮੈਨ ਅਡਲਟਸ ਦੀਆਂ ਨੇ, ਉਹ 100 ਦੀਆਂ 3 ਨੇ, $100 ਦੀਆਂ 3, ਜਿਹੜੀ ਕਿ 100 ਜਾਂ $125 ਦੀ ਇੱਕ ਸੀਗੀ, ਹੁਣ ਅਸੀਂ ਕੋਸਟ ਪ੍ਰਾਈਸ 'ਤੇ 100 ਦੀਆਂ 3 ਵੇਚ ਰਹੇ ਹਾਂ। ਅਤੇ ਜਿਹੜੀਆਂ ਬੱਚਿਆਂ ਦੀਆਂ ਚਸ਼ਮੇ ਨਹੀਂ ਸਨਗਲਾਸਿਸ ਨੇ ਜਿਹੜੇ ਬੱਚਿਆਂ ਦੀਆਂ, ਉਹ ਅਸੀਂ 6 ਵੇਚ ਰਹੇ ਹਾਂ 100 ਦੀਆਂ, ਕਿਉਂਕਿ ਸਾਨੂੰ ਪਤਾ, ਮੈਨੂੰ ਵੀ ਆਦਤ ਸੀਗੀ ਛੋਟੇ ਹੁੰਦੇ ਜਾਂ ਰਜਾਈ ਮੂੰਹ 'ਚ ਪਾ ਲੈਣੀ ਜਾਂ ਖੇਸ ਮੂੰਹ 'ਚ ਪਾ ਲੈਣਾ, ਇਸ ਤਰ੍ਹਾਂ ਬੱਚੇ ਜਿਹੜੀ ਜਾਂ ਉਂਗਲੀ ਚੂਸਦੇ ਰਹਿੰਦੇ ਨੇ ਜਾਂ ਫਿਰ ਕਣਕ ਦੀ ਡੰਡੀ ਲਾ ਕੇ ਉਹ ਚੱਬਦੇ ਰਹਿੰਦੇ ਨੇ, ਸੋ ਛੇਤੀ ਤੋੜ ਲੈਂਦੇ ਨੇ, ਮੈਂ ਲਾਈਟ ਨੋਟ 'ਚ ਕਿਹਾ। ਸੋ ਇਸ ਕਰਕੇ ਤੁਸੀਂ ਉਹਨਾਂ ਨੂੰ ਜ਼ਿਆਦਾ ਲੈ ਕੇ ਦੇ ਸਕਦੇ ਹੋ, ਕਿਉਂਕਿ ਨਹੀਂ ਤਾਂ ਤੁਹਾਨੂੰ $80-90 ਖਰਚਣੇ ਪੈਣੇ ਸੀ, ਹੁਣ ਕੋਈ ਕੋਸਟ ਪ੍ਰਾਈਸ 'ਤੇ ਅਤੇ ਅਸੀਂ, ਸਾਡੇ ਕੋਲ ਸਟੋਕ ਕਾਫੀ ਹੈ ਅਤੇ ਅਸੀਂ ਉਹਨੂੰ ਕਲੀਅਰ ਆਊਟ ਕਰਨਾ ਹੈ। ਇਸੇ ਤਰ੍ਹਾਂ ਜਿਹੜੀਆਂ ਆਈ ਫਰੇਮਸ ਨੇ ਉਹ $50 ਦੀ ਇੱਕ ਹੈ ਜਿਹੜੀ ਕਿ $100-150 ਦੀ ਸੀ ਜਾਂ $200 ਦੀ ਹੋਊਗੀ ਲਗਭਗ, ਮੈਨੂੰ ਐਗਜੈਕਟ ਨਹੀਂ ਪਤਾ, ਕੋਈ 100 ਦੀਆਂ 2 ਲਾਈਆਂ, ਕੋਈ 200 ਦੀਆਂ 3 ਲਾਈਆਂ, ਅਤੇ ਬੱਚਿਆਂ ਦੀਆਂ ਜਿਹੜੀਆਂ ਉਹ $100 ਦੀਆਂ ਚਾਰ ਲਾਈਆਂ $25-25 ਦਾ ਫਰੇਮ ਹੈ ਜਿਹੜਾ ਕਿ ਤੁਹਾਨੂੰ ਘੱਟੋ ਘੱਟ $80-90 ਦਾ $100 ਦਾ ਮਿਲੂਗਾ। ਸੋ ਕਿਉਂਕਿ ਬੰਦ ਕਰਨਾ ਐਸੇ ਤਾਂ ਨਹੀਂ, ਜਿੰਨੇ ਵੀ ਲੈਂਸਿਸ ਨੇ ਚਾਹੇ ਉਹ ਸਿੰਗਲ ਵਿਜ਼ਨ ਦੇ ਨੇ, ਨੇੜੇ ਦੇ ਨੇ ਜਾਂ ਦੂਰ ਦੇ ਨੇ, ਬਾਈਫੋਕਲ ਨੇ ਜਾਂ ਪ੍ਰੋਗਰੈਸਿਵ ਨੇ, ਕੋਈ ਉਹ ਕੰਪਿਊਟਰ ਲਈ ਪਾਉਂਦਾ ਹੈ ਜਾਂ ਟਿੰਟ ਕਰਾਉਣਾ, ਉਹ ਸਾਡੀ ਸਭ ਕੋਸਟ ਪ੍ਰਾਈਜ਼ ਦੇ ਉੱਤੇ ਅਸੀਂ ਪਾ ਰਹੇ ਹਾਂ। ਸੋ ਜੇ ਤੁਸੀਂ ਆਉਣਾ ਹੈ, ਮੈਂ ਟਾਈਮਿੰਗ ਜ਼ਰੂਰ ਦੱਸ ਦਿੰਦਾ ਕਿ ਅਸੀਂ ਅੱਜ 11 to 2 ਤੱਕ ਖੁੱਲ੍ਹੇ ਸੀਗੇ, ਪਰ ਕੱਲ੍ਹ ਨੂੰ ਟਿਊਜ਼ਡੇ, ਵੈਨਸਡੇ, ਥਰਸਡੇ ਇਹ ਅਸੀਂ 12 to 5 ਤੱਕ ਖੁੱਲ੍ਹਾਂਗੇ। ਪਰ ਆਫਕੋਰਸ ਕਿਉਂਕਿ ਹੁਣ ਲੌਂਗ ਵੀਕਐਂਡ ਛੇਤੀ ਨਹੀਂ ਆਉਣਾ, ਸੋ ਇਹਦਾ ਮਤਲਬ ਇਹ ਹੋਇਆ ਕਿ ਹਰ ਸੋਮਵਾਰ ਨੂੰ, ਮੰਗਲਵਾਰ ਨੂੰ, ਬੁੱਧਵਾਰ ਨੂੰ ਅਤੇ ਵੀਰਵਾਰ ਨੂੰ ਚਾਰ ਦਿਨ ਅਸੀਂ 12 ਤੋਂ ਲੈ ਕੇ 5 ਤੱਕ ਖੁੱਲ੍ਹਦੇ ਹਾਂ। ਸ਼ੁੱਕਰਵਾਰ ਨੂੰ, ਜਿਹਨੂੰ ਫਰਾਈਡੇ ਅੰਗਰੇਜ਼ੀ 'ਚ ਕਹਿੰਦੇ, ਬੰਦ ਹੁੰਦੇ ਹਾਂ। ਸੈਚਰਡੇ ਅਤੇ ਸੰਡੇ, ਸ਼ਨੀਵਾਰ ਅਤੇ ਐਤਵਾਰ ਨੂੰ 11 ਤੋਂ ਲੈ ਕੇ 2 ਤੱਕ ਅਸੀਂ ਖੁੱਲ੍ਹਦੇ ਹਾਂ। ਤੁਸੀਂ ਜੇ 4 ਪੈਸੇ ਬਚਾਉਣੇ ਨੇ ਅਤੇ ਤੁਸੀਂ ਆ ਕੇ ਦੇਖ ਸਕਦੇ ਹੋ ਵਧੀਆ ਸਾਡੇ ਨਾਲ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਆਵੇ ਉਹਦੇ ਨਾਲ ਵਧੀਆ ਬੋਲੇ, ਉਹਦੀ ਰਿਸਪੈਕਟ ਕੀਤੀ ਜਾਵੇ। ਬਹਾਦਰ, ਬਾ ਨਸੀਬ ਜਿਹੜਾ ਬੰਦਾ ਆਉਂਦਾ ਉਹ ਪਰਮਾਤਮਾ ਦਾ ਰੂਪ ਹੁੰਦਾ, ਅਤੇ ਇਹੀ ਐਕਸਪੈਕਟ ਮੈਂ ਕਸਟਮਰਸ ਤੋਂ ਵੀ ਕਰਦਾ ਕਿ ਜਦੋਂ ਆਪਾਂ ਬੋਲੀਏ ਅਤੇ ਵਧੀਆ ਬੋਲੀਏ, ਕਿਉਂਕਿ ਕਿਸੇ ਨਾਲ ਛੋਟੀ ਜਿਹੀ ਡੰਗ 'ਚ ਉਹ ਮਾਰਨੇ, ਤੁਸੀਂ 100% ਤਾਂ ਕਿਸੇ ਨੂੰ ਵੀ ਨਹੀਂ ਖੁਸ਼ ਕਰ ਸਕਦੇ ਅੱਜ ਤੱਕ, ਨਾ ਰੱਬ ਨੇ ਨਹੀਂ ਖੁਸ਼ ਕਰ ਸਕਿਆ ਬੰਦਿਆਂ ਨੂੰ। ਸੋ ਕੋਸ਼ਿਸ਼ ਕਰੀ ਦੀ ਹੈ ਵੀ ਜੋ ਕੁਛ ਰੇਡੀਓ 'ਤੇ ਕਿਹਾ ਜਾਵੇ, ਕੌਮਾਂ ਫੁੱਲ ਸਟਾਪ, ਉਹ ਵਧਾ ਚੜਾ ਕੇ ਗੱਲਾਂ ਕੀਤੀ ਜਾਵੇ, ਉਹੀ ਦਿੱਤੀ ਜਾਵੇ। ਤੁਸੀਂ ਆਓ, ਚਾਹ ਪਾਣੀ ਪੀਓ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਵਧੀਆ, ਬਹੁਤ ਵਧੀਆ ਤਰੀਕੇ ਨਾਲ, ਤੁਹਾਨੂੰ ਪ੍ਰਾਈਜ਼ ਤੁਹਾਡੇ ਪੈਸੇ ਸੇਵ ਹੁੰਦੇ ਨੇ, ਤਾਂ ਲੈ ਲਓ, ਨਹੀਂ ਕੋਈ ਗੱਲ ਨਹੀਂ। ਆਪਾਂ ਕਦੇ ਨਹੀਂ ਫੋਰਸ ਕਰਦੇ ਵੀ ਨਹੀਂ ਨਹੀਂ ਲਓ ਸਾਡੇ ਕੋਲੋਂ, ਫਿਰ ਤੁਸੀਂ ਕਿਤੇ ਹੋਰ ਲੈ ਸਕਦੇ, ਸਾਲ ਓਪਨ। ਸੋ ਅਸੀਂ ਐਨਕਾਂ ਦੀ ਦੁਕਾਨ ਕਲੋਜ਼ ਕਰ ਰਹੇ ਹਾਂ। ਮੈਂ ਦੱਸ ਦੇਣਾ ਐਡਰੈਸ ਫਿਰ ਕਿ ਜਿਹੜਾ ਆਪਣਾ ਬਰੈਂਪਟਨ ਦੇ ਵਿੱਚ ਹਸਪਤਾਲ ਹੈ ਨਾ, ਉਹਨੂੰ ਬ੍ਰੈਮਲੀ ਰੋਡ ਕਹਿੰਦੇ ਆ। ਜਦੋਂ ਉਹ ਆਪਾਂ ਨੌਰਥ 'ਚ ਜਾਂਦੇ ਹਾਂ, 6-7 ਲਾਈਟਾਂ ਤੋਂ ਬਾਅਦ ਖੱਬੇ ਪਾਸੇ ਲੈਫਟ ਹੈਂਡ ਸਾਈਡ 'ਤੇ ਇੱਕ ਗੈਸ ਸਟੇਸ਼ਨ ਆਊਗਾ। ਮੈਂ ਲੈਫਟ ਹੈਂਡ ਕਿਹਾ, ਰਾਈਟ 'ਤੇ ਤਾਂ ਹੋਰ ਵੀ 2 ਆਉਂਦੇ ਨੇ, ਪਰ ਲੈਫਟ ਹੈਂਡ 'ਤੇ ਇੱਕੋ ਹੀ ਆਉਂਦਾ ਸਰਕਲ ਕੇ ਦਾ, ਉਹ ਬਿਲਕੁਲ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਹੈ। ਉੱਥੇ ਤੁਸੀਂ ਆ ਸਕਦੇ ਹੋ ਉਸ ਪਲਾਜ਼ੇ ਦੇ ਵਿੱਚ, ਅਤੇ ਉੱਥੇ ਸਾਡੀ ਐਨਕਾਂ ਦੀ ਦੁਕਾਨ ਹੈ ਖੁੰਜੇ 'ਚ, ਵੱਡਾ ਮੈਡੀਕਲ ਸੈਂਟਰ ਹੈ, ਇੱਕੋ ਹੀ ਦਰਵਾਜ਼ਾ ਹੈ ਜੋ ਤੁਸੀਂ ਐਂਟਰ ਕਰੋਗੇ, ਅਤੇ ਤੁਸੀਂ ਐਨਕਾਂ ਦਾ ਫਾਇਦਾ ਉਠਾ ਸਕਦੇ ਹੋ। ਕੱਲ੍ਹ ਨੂੰ ਅਸੀਂ 12 ਤੋਂ ਲੈ ਕੇ 5 ਤੱਕ ਖੁੱਲ੍ਹੇ ਹਾਂ। ਫੋਨ ਨੰਬਰ ਮੈਂ ਦੇ ਦਾਂ, ਜਿਹੜੇ ਭੈਣ ਭਰਾ ਦੂਰੋਂ ਆਉਣਾ ਚਾਹੁੰਦੇ ਨੇ ਆਰਾਮ ਨਾਲ ਦੇ ਦੇਣਾ ਨੰਬਰ। ਏਰੀਆ ਕੋਡ ਹੈਗਾ 2889, ਅੱਗੇ ਹੈਗਾ 569-569-0127. ਜੇ ਤੁਸੀਂ 0127 ਭੁੱਲ ਗਏ, 0126 ਕਰ ਲਓ, 0125 ਕਰ ਲਓ, 0124 ਕਰ ਲਓ, ਸਾਰੇ ਸਾਡੇ ਮੈਡੀਕਲ ਸੈਂਟਰ ਦੇ ਨੰਬਰ ਨੇ। ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਐਨਕਾਂ ਦੀ ਦੁਕਾਨ ਨੂੰ ਮਿਲਾ ਦਿਓ, ਉਹ ਮਿਲਾ ਦੇਣਗੇ। ਜਾਂ ਫਿਰ ਸਾਡਾ 905 ਦੇ ਨਾਲ ਵੀ ਨੰਬਰ ਹੈ 9057935866, ਏਰੀਆ ਕੋਡ ਹੈਗਾ 9057935866, ਇਹ ਸਾਡੇ ਫੋਨ ਨੰਬਰ ਨੇ। ਆਂਸਰ ਮਸ਼ੀਨ 'ਤੇ ਤੁਸੀਂ ਮੈਸੇਜ ਨਾ ਛੱਡਣਾ, ਜਾਂ ਸਾਡੀ ਤੁਸੀਂ ਵੈਬਸਾਈਟ 'ਤੇ ਵੀ ਜਾ ਸਕਦੇ ਹੋ, BNC ਅਰਜੈਂਟ ਕੇਅਰ ਜਾਂ BNC ਵਿਜ਼ਨ ਸੈਂਟਰ, ਜਿਹਦੇ ਵੀ ਜਾਓਗੇ ਉੱਥੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ ਵੀ ਲੈਂਜਿਸ, ਫਰੇਮ ਕਿਸ ਤਰ੍ਹਾਂ ਦੇ ਨੇ, ਕੀ ਨੇ, ਕਲੋਜਿੰਗ ਆਊਟ ਕੀ ਹੋ ਰਹੀ ਹੈ, ਟਾਈਮ ਕੀ ਨੇ, ਇਹ ਤੁਸੀਂ ਵੈਬਸਾਈਟ 'ਤੇ ਵੀ ਕਰ ਸਕਦੇ ਹੋ। ਮੇਰੇ ਖਿਆਲ ਹੁਣ ਤਾਂ ਤੁਹਾਨੂੰ ਵੈਸੇ ਵੀ ਇਸੇ ਵੈਰੀ ਪਾਪੂਲਰ ਮੈਡੀਕਲ ਸੈਂਟਰ ਆਪਣਾ ਬਰੈਂਪਟਨ ਦਾ, ਕੈਲੇਡੋਨ ਦਾ, ਮਿਸਿਸਾਗਾ ਦਾ, ਟੋਰਾਂਟੋ, ਈਟੋਬੀਕੋ, ਸਭ ਤੋਂ ਵੱਡਾ ਮੈਡੀਕਲ ਸੈਂਟਰ ਬਣਿਆ ਹੋਇਆ, ਜਿਹਦੇ ਵਿੱਚ ਹਰ ਪ੍ਰਕਾਰ ਦੀ ਜਿਹੜੀ ਹੈਲਥ ਨਾਲ ਰਿਲੇਟਡ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ। ਸੋ ਉਸ ਦੇ ਤਾਬਨ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ, ਆਪਾਂ ਮਾਇੰਡ ਐਂਡ ਬੋਡੀ ਪੇਸ਼ ਕਰਦੇ ਹਾਂ ਅੱਜ, ਕਿਉਂਕਿ ਰੱਖੜੀ ਦਾ ਤਿਉਹਾਰ ਹੈ। ਰਕਸ਼ਾ ਬੰਧਨ ਇਹਨੂੰ ਹਿੰਦੀ 'ਚ ਕਹਿੰਦੇ ਨੇ, ਰੱਖੜੀ ਆਪਾਂ ਇਹਨੂੰ ਪੰਜਾਬੀ 'ਚ ਕਹਿੰਦੇ ਹਾਂ। ਇਹ ਭੈਣਾਂ ਦਾ ਤਿਉਹਾਰ ਹੈ। ਮੈਂ ਸਵੇਰੇ ਤੋਂ ਰੇਡੀਓ ਦਾ ਪ੍ਰੋਗਰਾਮ ਸੁਣਦਾ ਸੀਗਾ, ਮੈਂ ਸੋਚਿਆ ਇਹਨੂੰ ਆਪਾਂ ਡਿਟੇਲ ਦੇ ਵਿੱਚ, ਬੇਸ਼ੱਕ ਸਾਨੂੰ ਬਹੁਤ ਲੋਕਾਂ ਨੂੰ ਜਿਹੜੇ ਰੱਖੜੀ ਮਨਾਉਂਦੇ ਨੇ, ਚਾਹੇ ਉਹ ਹਿੰਦੂ ਭੈਣ ਭਰਾ ਨੇ ਜਾਂ ਸਿੱਖ ਭੈਣ ਭਰਾ ਨੇ ਜਾਂ ਜੈਨੀ ਨੇ ਜਾਂ ਉਹ ਨੇਪਾਲ ਦੇ ਵਿੱਚ ਰਹਿਣ ਵਾਲੇ ਨੇਪਾਲੀ ਨੇ, ਉਹ ਦੈਟ ਫੈਸਟੀਵਲ ਇਜ਼ ਵੈਰੀ ਪਾਪੂਲਰ ਇਨ ਦੈਟ ਕੰਟਰੀਜ਼ ਐਂਡ ਦੈਟ ਰੀਜ਼ਨਸ। ਸੋ ਬਹੁਤੇ ਲੋਕਾਂ ਨੂੰ 80%, 90% ਲੋਕਾਂ ਨੂੰ ਮੇਨ ਗੱਲ ਤਾਂ ਪਤਾ, ਪਰ ਵਿਚਲੀਆਂ ਗੱਲਾਂ ਕੁਛ ਅਜਿਹੀਆਂ ਨੇ, ਮੈਂ ਚਾਹੁੰਦਾ ਕਿ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਸੋ ਅਸੀਂ ਰਾਖੀ ਦੇ ਉੱਤੇ ਡਿਟੇਲ 'ਚ ਗੱਲਬਾਤ ਕਰਾਂਗੇ ਵੀ ਰਕਸ਼ਾ ਬੰਧਨ ਦਾ ਮਤਲਬ ਕੀ ਹੈ, ਕਦੋਂ ਸ਼ੁਰੂ ਹੋਇਆ, ਕੀ ਭੈਣ ਭਰਾ ਦੇ ਬਣਦੀ ਹੈ ਰੱਖੜੀ, ਜਾਂ ਭਰਾ ਭੈਣ ਦੇ ਬਣ ਸਕਦੀ ਹੈ, ਕੋਈ ਲੇਡੀ ਹਸਬੈਂਡ ਨੂੰ ਬਣ ਸਕਦੀ ਹੈ, ਭਾਬੀ ਨੂੰ ਬਣ ਸਕਦੀ ਹੈ, ਕਿਹੜੇ ਗੁੱਟ 'ਤੇ ਬੰਨਣੀ ਹੈ, ਕਦੋਂ ਲਾਉਣੀ ਹੈ, ਕਿੰਨਾ ਚਿਰ ਰੱਖਣੀ ਹੈ, ਹਾਂਜੀ, ਅਤੇ ਫਿਰ ਰਸਮ ਕਦੋਂ ਸ਼ੁਰੂ ਹੋਈ, ਅਤੇ ਫਿਰ ਥੋੜ੍ਹੇ ਮੋਟੇ ਜਿਹੜੇ ਰੱਖੜੀ ਬੰਨਦੇ ਨੇ ਗੀਤ। ਸੋ ਇਹ ਸਾਰੀਆਂ ਗੱਲਾਂ ਕਰਾਂਗੇ। ਤੁਸੀਂ ਸਾਨੂੰ ਸਟੂਡੀਓ 'ਚ ਜੇ ਕੋਈ ਮੈਸੇਜ ਦੇਣਾ ਆਪਣੇ ਭਰਾ ਨੂੰ ਜਾਂ ਭਰਾ ਨੇ ਭੈਣ ਨੂੰ ਦੇਣਾ, ਜਾਂ ਕੋਈ ਰੱਖੜੀ ਦੇ ਸੰਬੰਧ ਕੋਈ ਵੀ ਗੱਲ ਕਰਨੀ ਹੈ, ਇੱਕੋ ਹੀ ਸ਼ਰਤ, ਪਿਆਰ ਨਾਲ ਸਵਾਲ ਪੁੱਛੋ ਤੇ ਤੁਸੀਂ ਜਿੰਨਾ ਮਰਜ਼ੀ ਪੁੱਛ ਲਓ, ਪੁੱਛੀ ਚਲੋ ਪਿਆਰ, ਜਿੰਨਾ ਚਿਰ ਪਿਆਰ 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 ਚੱਲੂਗਾ ਤੇ ਸਾਡੇ ਵੱਲੋਂ ਵੀ ਪਿਆਰ ਪਿਆਰ ਨਾਲ ਹੀ ਸੁਣਾਂਗੇ। ਸੋ ਸਟੂਡੀਓ ਦਾ ਨੰਬਰ ਹੈ 416-620-1778 ਇੰਗਲਿਸ਼, 416-620-1778। ਬਿਫੋਰ ਆਈ ਸਟਾਰਟ ਆਈ ਵਿਲ ਰਿਕੁਐਸਟ ਹਰ ਟੂ ਪਲੀਜ਼ ਪੁੱਟ ਇਸ ਵਨ ਸਿੰਪਲ ਸੌਂਗ ਔਨ ਰਾਖੀ, ਫਿਰ ਆਪਾਂ ਟੌਪਿਕ ਤੇ ਆਉਂਦੇ ਹਾਂ। ਸੁਣੋ,
ਸਭਸੇ ਬੜਾ ਤਿਉਹਾਰ ਹੈ ਯੇ ਰਕਸ਼ਾ ਬੰਧਨ, ਸਭਸੇ ਬੜਾ ਤਿਉਹਾਰ ਹੈ ਬੰਧਵਾ ਲੋ ਰਾਖੀ, ਬੰਧਵਾ ਲੋ ਰਾਖੀ ਬਹਿਣਾ ਕੈਸੇ ਪਿਆਰ ਹੈ ਯੇ ਰਕਸ਼ਾ ਬੰਧਨ, ਸਭਸੇ ਬੜਾ ਤਿਉਹਾਰ ਹੈ। के बदले में तुम देश की रक्षा करना, देश द्रोही और बाहर के दुश्मन से तुम लड़ना, अपने प्यारे भैया से अपने प्यारे भैया से कहने का अधिकार है। रक्षाबंधन नहीं, रक्षाबंधन सबसे बड़ा त्योहार है।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਸੀਂ ਗਾਣੇ ਦੇ ਵਿੱਚ ਸੁਣੀ ਲਿਆ ਕਿ ਅੱਜ ਰਕਸ਼ਾ ਬੰਧਨ ਕੈਨੇਡਾ ਦੇ ਵਿੱਚ ਅੱਜ ਮਨਾਇਆ ਜਾ ਰਿਹਾ, ਜਦੋਂ ਕਿ ਇੰਡੀਆ ਦੇ ਵਿੱਚ ਕੱਲ ਤਰੀਕ 3 ਅਗਸਤ ਹੈ। ਇੰਡੀਆ 'ਚ ਹੁਣ ਰਾਤ ਪੈ ਗਈ, ਆਪਣੇ ਇੱਥੇ ਸ਼ਾਮ ਹੈ। ਸੋ ਇਸ ਕਰਕੇ ਅੱਜ ਰਕਸ਼ਾ ਬੰਧਨ ਦਾ ਜਿਹੜਾ ਤਿਉਹਾਰ ਹੈ, ਜਿਹਨੂੰ ਰੱਖੜੀ ਪੰਜਾਬੀ 'ਚ ਕਹਿੰਦੇ ਹਾਂ, ਸਾਡੇ ਰਾਖੀ ਵੀ ਕਹਿੰਦੇ ਨੇ, ਰੱਖੜੀ ਵੀ ਕਹਿੰਦੇ ਨੇ, ਸੋ ਇਹ ਤਿਉਹਾਰ ਬੜਾ ਮਨਾਇਆ ਜਾ ਰਿਹਾ। ਅਤੇ ਇਹ ਜਿਹੜਾ ਫੈਸਟੀਵਲ ਹੈ, ਰਿਲੀਜੀਅਸ ਫੈਸਟੀਵਲ ਹੈ, ਇਹ ਹਿੰਦੂ ਜੈਨੀ ਸਿੱਖ ਭਰਾ ਨੇਪਾਲੀ ਤੇ ਜਿੱਥੇ ਵੀ ਇਹ ਲੋਕ ਦੁਨੀਆਂ 'ਚ ਵੱਸਦੇ ਨੇ ਉਹ ਬੜਾ ਸ਼ੌਕ ਦੇ ਨਾਲ ਮਨਾਉਂਦੇ ਨੇ। ਨੋ ਡਾਊਟ ਕਿ ਡਿਊ ਟੂ ਕਰੋਨਾ ਵਾਇਰਸ ਦੇਰ ਆਰ ਸਮ ਪ੍ਰੋਬਲਮਸ, ਉਹ ਤਾਂ ਹੁਣ ਸਾਰੀ ਦੁਨੀਆ ਹੀ ਬਦਲ ਗਈ। ਸੋ ਇਸ ਕਰਕੇ ਰੱਖੜੀਆਂ ਬੜੇ ਸ਼ੌਕ ਨਾਲ ਇੱਕ ਦੂਜੇ ਭੈਣ ਭਰਾ ਜਿਹੜੇ ਬਾਹਰ ਇੱਕ ਦੂਜੇ ਨੂੰ ਭੇਜਦੇ ਹੁੰਦੇ ਸੀ, ਉਹ ਨਹੀਂ ਆਈਆਂ। ਪਰ ਫਿਰ ਵੀ ਆਪਾਂ ਰਕਸ਼ਾ ਬੰਧਨ ਦੀ ਜਿਹੜੀ ਇੰਪੋਰਟੈਂਸ ਹੈ ਉਹ ਧਾਗੇ ਦੀ, ਉਹਦੇ ਉੱਤੇ ਗੱਲ ਕਰਾਂਗੇ। ਪਹਿਲਾਂ ਤਾਂ ਮੈਂ ਗੱਲ ਕਰਾਂਗਾ ਕਿ ਰਕਸ਼ਾ ਬੰਧਨ, ਰਕਸ਼ਾ ਤੇ ਬੰਧਨ ਦੋ ਅਲੱਗ ਅਲੱਗ ਸ਼ਬਦ ਨੇ। ਰਕਸ਼ਾ ਮੀਨਸ ਪ੍ਰੋਟੈਕਸ਼ਨ, ਰਕਸ਼ਾ ਕਰਨੀ, ਪ੍ਰੋਟੈਕਸ਼ਨ ਕਰਨੀ, ਰਕਸ਼ਾ ਮੀਨਸ ਪ੍ਰੋਟੈਕਸ਼ਨ। ਐਂਡ ਬੰਧਨ ਮੀਨਸ ਟੂ ਟਾਈ, ਵੀ ਆਪਾਂ ਕੋਈ ਚੀਜ਼ ਦਾ ਫੈਸਲਾ ਕਰ ਲਿਆ। ਰਕਸ਼ਾ ਮੀਨਸ ਪ੍ਰੋਟੈਕਸ਼ਨ ਐਂਡ ਬੰਧਨ ਮੀਨਸ ਟੂ ਟਾਈ ਐਂਡ ਦਿਸ ਹੋਲੀ ਥਰੈਡ, ਜਿਹੜਾ ਧਾਗਾ ਬੰਨਦੇ ਆ ਨਾ, ਰੱਖੜੀ ਬੰਨਦੇ ਆ, ਐਂਡ ਦਿਸ ਹੋਲੀ ਥਰੈਡ ਆਫਰਡ ਬਾਈ ਦਾ ਸਿਸਟਰ ਇਜ਼ ਅ ਸਿੰਬਲ ਆਫ ਲਵ। ਜਿਹੜੀਆਂ ਭੈਣਾਂ ਰੱਖੜੀ ਬੰਨਦੀਆਂ ਨੇ, ਖੰਮਣੀ ਬੰਨਦੀਆਂ ਨੇ, ਧਾਗਾ ਬੰਨਦੀਆਂ ਨੇ, ਉਹ ਕੀ ਹੈ? ਇਟਸ ਅ ਸਿੰਬਲ ਆਫ ਲਵ, ਪਿਆਰ ਦੀ ਨਿਸ਼ਾਨੀ ਹੈ, ਕਿਉਂਕਿ ਉਹ ਆਪਣੇ ਭਰਾ ਦੇ ਲਈ ਜਿਹਨੂੰ ਵੀ ਉਹ ਬੰਨਦੀਆਂ ਨੇ ਉਹਦੇ ਲਈ ਉਹਦੀ ਖੁਸ਼ੀ ਦੀ ਗੱਲ ਕਰਦੇ, ਖੁਸ਼ੀ ਦੀ ਕਾਮਨਾ ਕਰਦੇ, ਖੁਸ਼ੀ ਦੀ ਪ੍ਰੇਅਰ ਕਰਦੇ ਨੇ ਕਿ ਉਹਦੀ ਲੰਬੀ ਉਮਰ ਹੋਵੇ, ਸਦਾ ਖੁਸ਼ ਰਹੇ। ਇਹ ਉਹਦੇ ਲਈ ਜਿਹੜੀਆਂ ਨੇ ਵੈਲ ਵਿਸ਼ਿਸ ਉਹਦੇ ਲਈ ਰੱਖਦੀਆਂ ਨੇ ਦਿਲੋਂ। ਤੇ ਨਾਲ ਹੀ ਐਂਡ ਕਮਿਟਮੈਂਟ, ਜਿਹੜਾ ਧਾਗਾ ਬੰਨਿਆ ਰੱਖੜੀ ਬੰਨਦੀ, ਇਟਸ ਅ ਕਮਿਟਮੈਂਟ ਬਿਟਵੀਨ ਬ੍ਰਦਰ ਐਂਡ ਸਿਸਟਰ। ਸਿਸਟਰ ਦੀ ਕੀ ਕਮਿਟਮੈਂਟ ਹੈ ਕਿ ਮੇਰੀ, ਮੈਂ ਤੇਰੀ ਹਮੇਸ਼ਾ ਲੰਬੀ ਉਮਰ ਦੀ, ਤੇਰੀ ਵੈਲ ਬੀਇੰਗ ਦੀ, ਤੇਰੀ ਖੁਸ਼ੀ ਦੀ ਕਾਮਨਾ ਕਰਦੀ ਹਾਂ, ਹਮੇਸ਼ਾ ਪ੍ਰੇਅਰ ਚਾਹੁੰਦੀ ਹਾਂ, ਤੇਰੀ ਸੁੱਖ ਮੰਗਦੀ ਹਾਂ। ਤੇ ਜਦੋਂ ਕਿ ਬ੍ਰਦਰ ਦੀ ਹੁੰਦੀ ਹੈ, ਜਦੋਂ ਵੀ ਤੈਨੂੰ ਕਿਤੇ ਕੋਈ ਮੁਸੀਬਤ ਆਊਗੀ, ਸੋ ਆਮ ਦਾ ਫਸਟ ਵਨ ਟੂ ਹੈਂਡਲ, ਤੇ ਮੈਂ ਲੋਹੇ ਦੀ ਦੀਵਾਰ ਬਣ ਕੇ ਅੱਗੇ ਖੜਾ ਹੋਊਂਗਾ ਤੇਰੇ ਹਰ ਦੁੱਖ ਸੁੱਖ ਦੇ ਵਿੱਚ, ਤੇਰਾ ਭਾਈਵਾਲ ਬਣੂੰਗਾ, ਤੇਰਾ ਮੈਂ ਬਾਪ ਦਾ ਰੋਲ ਅਦਾ ਕਰੂੰਗਾ, ਜੋ ਵੀ ਤੈਨੂੰ ਕੋਈ ਕਦੇ ਵੀ ਕਦੇ ਖੁਸ਼ੀ ਦੇ ਵਿੱਚ ਵੀ ਸ਼ਰੀਕ ਹੋਊਂਗਾ ਤੇ ਗਮ ਦੇ ਵਿੱਚ ਵੀ ਸ਼ਰੀਕ ਹੋਊਂਗਾ। ਸੋ ਇਹ ਰਕਸ਼ਾ ਬੰਧਨ ਨੇ, ਪਰ ਸੋਚਣ ਵਾਲੀ ਗੱਲ ਹੈ ਵੀ ਇਹ ਜਿਹੜਾ ਰਾਖੀ ਦਾ ਤਿਉਹਾਰ ਹੈ ਜਾਂ ਰਕਸ਼ਾ ਬੰਧਨ ਕਦੋਂ ਸ਼ੁਰੂ ਹੋਇਆ? ਵੈਸੇ ਤਾਂ ਜੇ ਤੁਸੀਂ ਮੈਨੂੰ ਕਹੋ ਤੇ ਮੈਂ ਤੁਹਾਨੂੰ ਸ਼ੁਰੂ ਤੋਂ ਦੱਸ ਸਕਦਾ ਵੀ ਸਭ ਤੋਂ ਪਹਿਲਾਂ ਜੋ ਕਹਿੰਦੇ ਨੇ ਵੀ ਜਿਹੜਾ ਇੰਦਰ ਸੀ ਜਿਹਨੇ ਸ੍ਰਿਸ਼ਟੀ ਦੇ ਵਿੱਚ ਸਾਡੇ ਦੇਵੀ ਦੇਵਤੇ ਚ ਇੰਦਰ ਮੰਨਿਆ ਗਿਆ ਵੀ ਉਹ ਇੱਕ ਵਾਰੀ ਸੰਘਰਸ਼ ਕਰਦਾ ਉਹ ਜਦੋਂ ਕਹਿੰਦੇ ਨਾ ਦੇਵਤਿਆਂ ਦੇ ਤੇ ਰਾਕਸ਼ਾਂ ਦਾ ਯੁੱਧ ਹੋ ਰਿਹਾ ਸੀ, ਉੱਥੇ ਇੰਦਰ ਆਪਣੀ ਜਿਹੜੀ ਲੜਾਈ ਹੈ ਉਹ ਲੂਜ਼ ਕਰ ਰਿਹਾ ਸੀਗਾ। ਸੋ ਉਸ ਵੇਲੇ ਜਿਹੜੀ ਉਹਦੀ ਵਾਈਫ ਸੁਚੀ ਸੀਗੀ, ਉਹਨੇ ਉਹਦੇ ਗੁੱਟ ਦੇ ਉੱਤੇ ਧਾਗਾ ਜੋੜ ਦੀ ਬੰਨਤਾ ਜਿਹਨੂੰ ਰੱਖੜੀ ਕਹਿ ਸਕਦੇ ਆ, ਤੇ ਉਹਨੂੰ ਇੰਨਾ ਜੋਸ਼ ਆ ਗਿਆ ਕਿ ਉਹਨੇ ਸਾਰੇ ਰਾਕਸ਼ ਮਾਰ ਦਿੱਤੇ। ਉਦੋਂ ਉੱਥੋਂ ਹੀ ਇਹ ਵੈਸੇ ਪਰੰਪਰਾ ਚੱਲੀ ਹੈ ਵੀ ਉਦੋਂ ਉਸ ਟਾਈਮ ਦੇ ਉੱਤੇ ਵਾਈਫ ਨੇ ਸੁਚੀ ਨੇ ਇੰਦਰ ਨੂੰ ਰੱਖੜੀ ਬੰਨੀ ਸੀ, ਕਹਿ ਲਓ ਜਾਂ ਧਾਗਾ ਬੰਨਿਆ ਸੀਗਾ ਕਿ ਤੂੰ ਜੋਸ਼ ਚ ਆ। ਇਸ ਤਰ੍ਹਾਂ ਜਦੋਂ ਆਪਾਂ ਫੌਜਾਂ ਜਾਂਦੀਆਂ ਨੇ ਸਾਰੇ ਜਿਹੜੇ ਦੇਸ਼ ਦੇ ਜਿਹੜੀਆਂ ਭੈਣਾਂ ਹੁੰਦੀਆਂ ਬੱਚੇ ਹੁੰਦੇ ਨੇ ਉਹ ਰੱਖੜੀ ਬੰਨਦੇ ਨੇ। ਇਵਨ ਅੱਜ ਮੋਦੀ ਸਾਹਿਬ ਦੇ ਵੀ ਮੈਂ ਟੀਵੀ 'ਤੇ ਦੇਖ ਰਿਹਾ ਸੀਗਾ ਕਿ ਬੱਚੇ ਛੋਟੇ ਛੋਟੇ ਜਾ ਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੱਖੜੀ ਬੰਨਦੇ ਸੀ। ਉਹਦਾ ਕੀ ਮਤਲਬ ਹੈ? ਉਹਦਾ ਮਤਲਬ ਇਹ ਹੈ ਕਿ ਉਹ ਸਾਨੂੰ ਕਹਿੰਦੇ ਨੇ ਅਸੀਂ ਤੇਰੀ ਲੰਬੀ ਕਾਮਨਾ ਕਰਦੇ ਹਾਂ ਕਿ ਤੂੰ ਦੇਸ਼ ਦਾ ਵਧੀਆ ਪ੍ਰਧਾਨ ਮੰਤਰੀ ਬਣੇ, ਵਧੀਆ ਕੰਮ ਕਰੇ, ਲੋਕਾਂ ਦਾ ਫਾਇਦਾ ਕਰੇ। ਅਤੇ ਪ੍ਰਾਈਮ ਮਿਨਿਸਟਰ ਦੀ ਵੀ ਇਹ ਇੱਕ ਕਮਿਟਮੈਂਟ ਹੁੰਦੀ ਹੈ ਕਿ ਮੈਂ ਆਪਣੇ ਦੇਸ਼ ਦੇ ਲਈ, ਭੈਣਾਂ ਦਾ ਮਤਲਬ ਕਿ ਆਪਣੀ ਹਰ ਲੇਡੀ ਦੇ ਲਈ ਜਿਹੜੀ ਦੇਸ਼ ਦੇ ਵਿੱਚ ਹੈਗੀ ਉਹਦੀ ਪ੍ਰੋਟੈਕਸ਼ਨ ਦੇ ਲਈ, ਉਹਦੀ ਖੁਸ਼ੀ ਦੇ ਲਈ ਜਦੋਂ ਵੀ ਕਿਤੇ ਕੋਈ ਵਿਪਤਾ ਹੋਊਗੀ ਮੈਂ ਬਿਲਕੁਲ ਤਨ ਮਨ ਧਨ ਨਿਸ਼ਾਵਰ ਕਰੂੰਗਾ। ਸੋ ਇਹ ਰਕਸ਼ਾ ਬੰਧਨ ਦਾ ਐਕਚੁਅਲ ਮੀਨਿੰਗ ਹੈ। ਸੋ ਵੈਸੇ ਤਾਂ ਜੇ ਹਿਸਟੋਰੀਕਲ ਗੱਲ ਕਰੀਏ ਵੀ ਰਾਖੀ ਕਦੋਂ ਸ਼ੁਰੂ ਹੋਈ ਸੀ ਜਾਂ ਰਕਸ਼ਾ ਬੰਧਨ ਕਦੋਂ ਸ਼ੁਰੂ ਹੋਇਆ ਸੀਗਾ, ਤੁਹਾਨੂੰ ਸ਼ਾਇਦ ਯਾਦ ਹੋਊਗਾ ਮੀਰਾ ਬਾਈ ਦੇ ਟਾਈਮ ਦੇ ਵਿੱਚ, ਕਿਉਂਕਿ ਉਹਦੇ ਗਾਣੇ ਆ ਪਾਇਓ ਜੀ ਮੈਨੇ ਪ੍ਰੇਮ ਰਤਨ ਧਨ ਪਾਇਓ, ਮੀਰਾ ਦਾ ਗੀਤ ਹੈ। ਸੋ ਉਸ ਟਾਈਮ ਦੇ ਵਿੱਚ ਰਾਣਾ ਸਾਂਘਾ ਹੁੰਦਾ ਸੀਗਾ ਰਾਜਸਥਾਨ ਦੇ ਵਿੱਚ, ਚਿਤੌੜ ਦਾ ਰਾਜਾ, ਤੇ ਉਹ ਜਦੋਂ ਮਰ ਗਿਆ ਜਾਂ ਮਾਰ ਦਿੱਤਾ ਗਿਆ ਜਾਂ ਸ਼ਹੀਦ ਹੋ ਗਿਆ ਲੜਾਈ ਦੇ ਵਿੱਚ, ਤਾਂ ਉਹਦੀ ਜਿਹੜੀ ਵਾਈਫ ਸੀ ਨਾ ਕਰਮਾਵਤੀ, ਉਹ ਉਸ ਚਿਤੌੜ ਦੇ ਰਾਜ ਦੀ ਉਹਨੇ ਬਾਗਡੋਰ ਸੰਭਾਲੀ, ਸਮਝ ਲਓ ਰਾਣੀ ਬਣ ਗਈ, ਕਿਉਂਕਿ ਉਹਦਾ ਹਸਬੈਂਡ ਤਾਂ ਮਾਰਿਆ ਗਿਆ ਸੀ। ਸੋ ਜਦੋਂ ਉਸਨੇ ਬਾਗਡੋਰ ਸੰਭਾਲੀ ਜਾਂ ਉਹਦੀ ਮਹਾਰਾਣੀ ਬਣ ਗਈ, ਤਾਂ ਗੁਜਰਾਤ ਦੇ ਵਿੱਚ ਜਿਹੜਾ ਰਾਜਾ ਸੀਗਾ ਬਹਾਦਰ ਸ਼ਾਹ, ਉਹਨੇ ਦੇਖਿਆ ਵੀ ਹਰੇਕ ਬੰਦੇ ਨੂੰ ਲਾਲਚ ਤਾਂ ਹੁੰਦਾ ਹੀ ਹੈ, ਕੁਦਰਤ ਦਾ ਨਿਯਮ ਹੈ। ਉਹਨੇ ਦੇਖਿਆ ਵੀ ਇੱਕ ਲੇਡੀ ਹੁਣ ਚਿਤੌੜ ਦੀ ਰਾਣੀ ਬਣ ਗਈ ਤੇ ਇਹਨੂੰ ਤਾਂ ਜਿੱਤਣਾ ਆਸਾਨ ਹੈ, ਤੇ ਉਹਨੂੰ ਰੋਜ਼ ਤੰਗ ਕਰਦਾ ਸੀ, ਉਹਨੂੰ ਕੋਸ਼ਿਸ਼ ਕਰਦਾ ਸੀ ਵੀ ਇਹਨੂੰ ਅਰੈਸਟ ਕਰ ਲਈਏ ਜਾਂ ਇਹਦੇ ਉੱਤੇ ਕਬਜ਼ਾ ਕਰ ਲਈਏ, ਲੜਾਈ ਝਗੜੇ ਰਹਿੰਦੇ ਸੀਗੇ। ਤੇ ਰਾਣੀ ਨੂੰ ਵੀ ਪਤਾ ਸੀਗਾ ਕਿ ਮੇਰੇ ਕੋਲ ਇੰਨੀ ਫੌਜ ਨਹੀਂ ਤੇ ਉਹ ਬੰਦਾ ਮੈਨੂੰ ਰੋਜ਼ ਤੰਗ ਕਰਦਾ। ਸੋ ਉਸਨੇ ਉਸ ਟਾਈਮ ਤੇ ਜਿਹੜੀ ਕਰਨਾਵਤੀ ਲੇਡੀ ਸੀਗੀ ਉਹ ਨਾਲ ਦਾ ਜਿਹੜਾ ਇੱਕ ਐਮਪਰਰ ਸੀਗਾ ਹਿਮਾਯੂ, ਮੇਰੇ ਖਿਆਲ ਜਦੋਂ ਅਸੀਂ 10ਵੀਂ 'ਚ ਪੜ੍ਹਦੇ ਹੁੰਦੇ ਸੀਗੇ ਉਦੋਂ ਹਿਸਟਰੀ ਦੇ ਵਿੱਚ ਸਾਨੂੰ ਹਿਮਾਯੂ ਦਾ ਨਾਂ ਆਉਂਦਾ ਸੀਗਾ, ਉਹ ਮੁਸਲਮਾਨ ਰਾਜਾ ਸੀਗਾ। ਉਸਨੇ ਕਰਮਾਵਤੀ ਨੇ ਉਹ ਆਪ ਹਿੰਦੂ ਸੀਗੀ ਪਰ ਉਸਨੇ ਰੱਖੜੀ ਹਿਮਾਯੂ ਨੂੰ ਭੇਜੀ ਜਿਹੜੇ ਮੁਸਲਮਾਨ ਰਾਜੇ ਨੂੰ ਹੈ, ਤੇ ਜਦੋਂ ਭੇਜੀ ਆਪਣਾ ਭਰਾ ਬਣਾਇਆ, ਸੋ ਉਹਨੇ ਭਰਾ ਦਾ ਜਿਹੜਾ ਇਫਜ਼ਾਨਾ ਇਸ ਕਰਕੇ ਦਿੱਤਾ ਕਿ ਉਹਨੇ ਆਪਣੀਆਂ ਫੌਜਾਂ ਗੁਜਰਾਤ ਦੇ ਐਮਪਰਰ ਦੇ ਖਿਲਾਫ਼ ਖੜੀਆਂ ਕਰ ਦਿੱਤੀਆਂ। ਉਹਨੂੰ ਹਰਾ ਕੇ ਜਿਹੜੀ ਮਹਾਰਾਣੀ ਜਿਹੜੀ ਸੀ ਕਰਮਾਵਤੀ, ਉਹਦੇ ਜਿਹੜੇ ਬੇਟੇ ਨੂੰ ਹੈ ਉਹ ਰਾਜਭਾਗ ਸੰਭਾਲਤਾ। ਸੋ ਉੱਥੋਂ ਸ਼ੁਰੂ ਹੋਈ ਵੀ ਈਵਨ ਉਹ ਹੀ ਵਾਜ ਏ ਮੁਸਲਿਮ, ਪਰ ਕਿਉਂਕਿ ਉਹਨੂੰ ਰਾਖੀ ਭੇਜੀ ਸੀਗੀ, ਰਾਖੀ ਦਾ ਤਿਉਹਾਰ ਦੇ ਰਾਖੀ ਬੰਨਣ ਕਰਕੇ ਉਹਨੇ ਉਹਨੂੰ ਆਪਣੀ ਛੋਟੀ ਭੈਣ ਮੰਨ ਲਿਆ, ਤੇ ਭੈਣ ਦੇ ਲਈ ਉਹਨੇ ਕੁਰਬਾਨੀ ਇਹ ਕੀਤੀ ਕਿ ਆਪਣੀਆਂ ਪੂਰੀਆਂ ਫੌਜਾਂ ਭੇਜ ਕੇ ਗੁਜਰਾਤ ਦਾ ਜਿਹੜਾ ਰਾਜਾ ਸੀ ਤੰਗ ਕਰਦਾ ਸੀ ਬਹਾਦਰ ਸ਼ਾਹ, ਉਹਨੂੰ ਖਤਮ ਕਰ ਦਿੱਤਾ, ਤੇ ਜਿਹੜਾ ਉਹ ਰਾਜ ਸੀ ਚਿਤੌੜ ਦਾ ਕਰਮਾਵਤੀ ਨੂੰ ਵਾਪਸ ਮਿਲ ਗਿਆ। ਪਰ ਉਹ ਕਰਮਾਵਤੀ ਨੇ ਜਿਹੜਾ ਉਹ ਮੁੰਡਾ ਉਹਦਾ ਜਵਾਨ ਹੋ ਗਿਆ, ਸੋ ਉਹਨੂੰ ਅੱਗੇ ਹੈਂਡ ਓਵਰ ਕਰ ਦਿੱਤਾ। ਸੋ ਉੱਥੋਂ ਰਾਖੜੀ ਦਾ ਜਾਂ ਰਕਸ਼ਾ ਬੰਧਨ ਦਾ ਜਿਹੜਾ ਤਿਉਹਾਰ ਹੈ ਉੱਥੋਂ ਸ਼ੁਰੂ ਹੋਇਆ ਸੀ। ਇਸੇ ਤਰ੍ਹਾਂ ਤੁਸੀਂ ਆਪਾਂ ਕਰੋਨਾ ਵਾਇਰਸ ਦੇ ਜਿੱਥੇ ਰਮਾਇਣ ਦੇਖੀ ਹੈ ਸਾਰਿਆਂ ਨੇ, ਪਹਿਲਾਂ ਵੀ ਦੇਖਦੇ ਹੁੰਦੇ, ਅਸੀਂ ਵੀ ਦੇਖੀ ਹੈ ਬਹੁਤ ਵਾਰ, ਪਰ ਹੁਣ ਨਵੀਂ ਕਿਉਂਕਿ ਜੋ ਕਰੋਨਾ ਵਾਇਰਸ ਹੋ ਗਿਆ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਦਾ ਸੀ, ਤਾਂ ਰਮਾਇਣ ਸ਼ੁਰੂ ਹੋਈ ਤੇ ਨਾਲ ਹੀ ਮਹਾਂਭਾਰਤ ਸ਼ੁਰੂ ਹੋਇਆ। ਸੋ ਮਹਾਂਭਾਰਤ ਦੇ ਵਿੱਚ ਵੀ ਕਹਿੰਦੇ ਨੇ ਕਿ ਜਦੋਂ ਭਗਵਾਨ ਕ੍ਰਿਸ਼ਨ ਯੁਧਿਸ਼ਠਿਰ ਯੱਗ ਕਰ ਰਿਹਾ ਸੀਗਾ, ਜਿਹੜਾ ਪਾਂਡਵਾਂ ਦਾ ਜਿਹੜਾ ਵੱਡਾ ਸਭ ਤੋਂ ਭਰਾ ਸੀ, ਯੱਗ ਕਰ ਰਿਹਾ ਸੀ, ਉੱਥੇ ਸ਼ਿਸ਼ੂਪਾਲ ਆ ਗਿਆ। ਸ਼ਿਸ਼ੂਪਾਲ ਨੇ ਆ ਕੇ ਕ੍ਰਿਸ਼ਨ ਨੂੰ ਬਹੁਤ ਗਾਲਾਂ ਕੱਢੀਆਂ, ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕ੍ਰਿਸ਼ਨ ਸਮਾਈਲ ਦਿੰਦੇ ਗਏ। ਉਹਨੇ ਇੱਕ ਗਾਲ, ਦੋ ਗਾਲ, ਤਿੰਨ ਗਾਲ, ਚਾਰ ਗਾਲ, ਉਹਨੇ 99 ਗਾਲਾਂ ਕੱਢੀਆਂ, ਤਾਂ ਫਿਰ ਕ੍ਰਿਸ਼ਨ ਨੇ ਕਿਹਾ ਰੁੱਕ, ਕਿਉਂਕਿ ਤੈਨੂੰ 99 ਮਾਫ਼ ਸੀਗੇ। ਤੂੰ ਜੋ ਕੁਛ ਕਹਿ ਲੱਗਦਾ ਹੁਣ ਨੀ ਤੈਨੂੰ ਮਾਫ਼ ਕਰਨਾ। ਸੋ ਜਦੋਂ ਉਹਨੇ ਸੌਵੀਂ ਗੱਲ ਕੱਢੀ ਤਾਂ ਕ੍ਰਿਸ਼ਨ ਭਗਵਾਨ ਨੇ ਉਹ ਸੁਦਰਸ਼ਨ ਚੱਕਰ ਪ੍ਰੋਡਿਊਸ ਕਰਕੇ ਜਿਹੜਾ ਕਿ ਰੂਹਾਨੀ ਸਿੰਬਲ ਹੈ ਉਹ ਸੁਦਰਸ਼ਨ ਚੱਕਰ ਛੱਡਿਆ ਤੇ ਸ਼ਿਸ਼ੂਪਾਲ ਦੀ ਗਰਦਨ ਕੱਟੀ ਗਈ। ਇਹ ਮਹਾਂਭਾਰਤ ਦੀ ਸਟੋਰੀ ਦੇ ਵਿੱਚ ਆਉਂਦਾ। ਸੋ ਜਦੋਂ ਉਹਦੀ ਕ੍ਰਿਸ਼ਨ ਭਗਵਾਨ ਦੀ ਕਹਿੰਦੇ ਉਂਗਲੀ ਕੱਟੀ ਗਈ, ਸੋਰੀ ਉਹਦੀ ਗਰਦਨ ਕੱਟੀ ਗਈ, ਤਾਂ ਕ੍ਰਿਸ਼ਨ ਭਗਵਾਨ ਦੀ ਉਂਗਲੀ ਦੇ ਵਿੱਚੋਂ ਉਹ ਸੁਦਰਸ਼ਨ ਚੱਕਰ ਚੱਲਣ ਦੇ ਨਾਲ ਉਹਦੀ ਛੋਟੀ ਜਿਹੀ ਉਂਗਲ ਦੇ ਵਿੱਚ ਉਹਦੀ ਚੀਜ਼ੀ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ। ਜਦੋਂ ਖੂਨ ਨਿਕਲਣ ਲੱਗ ਪਿਆ ਉਸ ਟਾਈਮ ਰਾਈਟ ਐਟ ਦੈਟ ਟਾਈਮ ਕਹਿੰਦੇ ਲਾਰਡ ਕ੍ਰਿਸ਼ਨ ਦੀ ਕ੍ਰਿਸ਼ਨ ਭਗਵਾਨ ਦੀ ਵਾਈਫ ਵੀ ਉੱਥੇ ਸੀ, ਪਾਂਡਵ ਵੀ ਉੱਥੇ ਸੀ, ਹਾਂਜੀ ਹੋਰ ਬੜੇ ਜਿਹੜੇ ਰਾਜੇ ਮਹਾਰਾਜੇ ਉੱਥੇ ਸੀ, ਨੋਬਡੀ ਕੇਅਰਸ। ਪਰ ਉੱਥੇ ਇੱਕ ਦ੍ਰੋਪਦੀ ਸੀਗੀ, ਜਦੋਂ ਦੇਖਿਆ ਵੀ ਕਿਉਂਕਿ ਉਹਨੂੰ ਪਿਆਰ ਕਰਦੀ ਸੀ, ਉਹਨੂੰ ਭਗਤ ਸੀ ਉਹਦੀ, ਜਦੋਂ ਉਹਨੇ ਦੇਖਿਆ ਵੀ ਕ੍ਰਿਸ਼ਨ ਭਗਵਾਨ ਦੀ ਉਂਗਲੀ ਚੋਂ ਖੂਨ ਨਿਕਲ ਰਿਹਾ, ਉਹਨੇ ਭੱਜ ਕੇ ਜਾ ਕੇ ਆਪਣੀ ਸਾੜੀ ਪਾੜੀ। ਹਾਲਾਂਕਿ ਜਿਸ ਲੇਡੀ ਦੀ ਜਿਹੜੀ ਸਾੜੀ ਹੈ ਉਹਦੀ ਇੰਪੋਰਟੈਂਸ ਹੁੰਦੀ ਹੈ, ਉਹਨੂੰ ਬਹੁਤ ਪਿਆਰੀ ਹੁੰਦੀ ਹੈ, ਉਹਨੇ ਆਪਣੀ ਸਾੜੀ ਦਾ ਪੱਲੂ ਚੋਂ ਪੱਟੀ ਪਾੜ ਕੇ ਉਹਦੇ ਖੂਨ ਜਿਹੜੀ ਉਂਗਲੀ ਵੱਲ ਵੇਟੀ ਉਹਦਾ ਖੂਨ ਬੰਦ ਕਰਤਾ। ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਉਹਨੂੰ ਕਿਹਾ ਸੀਗਾ ਕਿ ਦ੍ਰੋਪਦੀ, ਆਹ ਜਿਹੜੀ ਤੂੰ ਮੇਰੀ ਉਂਗਲੀ ਬਣੀ ਹੈ ਨਾ ਆਪਣੀ ਸਾੜੀ ਪਾੜ ਕੇ, ਇਹਦੇ ਵਿੱਚ ਇੱਕ ਇੱਕ ਧਾਗੇ ਦਾ ਮੈਂ ਰਿਣੀ ਹਾਂ, ਧਾਗੇ ਦਾ ਕਿਹਾ ਸੀ ਉਹਨੇ, ਇੱਕ ਇੱਕ ਧਾਗੇ ਦਾ ਰਿਣੀ ਹਾਂ, ਤੇ ਜਦੋਂ ਮੌਕਾ ਆਊਗਾ ਮੈਂ ਬ੍ਰਦਰ ਦੇ ਤੌਰ ਤੇ ਤੇਰੀ ਪ੍ਰੋਟੈਕਸ਼ਨ ਕਰੂੰਗਾ। ਐਂਡ ਇਟ ਹੈਜ਼ ਬੀਨ ਪ੍ਰੂਵਡ ਕਿ ਜਦੋਂ ਧ੍ਰਿਤਰਾਸ਼ਟਰ ਦੇ ਦਰਬਾਰ ਦੇ ਵਿੱਚ ਦ੍ਰੋਪਦੀ ਦੀ ਸਾੜੀ ਲਾਈ ਜਾ ਰਹੀ ਸੀ, ਦੁਰਯੋਧਨ ਵੀ ਉੱਥੇ ਸੀਗੇ, ਹੋਰ ਮਹਾਰਥੀ ਸਾਰੇ ਉੱਥੇ ਸੀ, ਈਵਨ ਉਹਦੇ ਘਰ ਵਾਲੇ ਵੀ ਯੁਧਿਸ਼ਠਰ, ਭੀਮ, ਅਰਜਨ ਸਾਰੇ ਉੱਥੇ ਸੀ, ਉਹਦੀ ਸਾੜੀ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਤੇ ਉਦੋਂ ਫਿਰ ਉਹਨੇ ਕ੍ਰਿਸ਼ਨ ਨੂੰ ਯਾਦ ਕੀਤਾ ਆਪਣੇ ਭਰਾ ਨੂੰ। ਸੋ ਆਪਾਂ ਨੇ ਦੇਖਿਆ ਹੀ ਹੈ ਸਾਰੇ ਡਰਾਮੇ ਦੇ ਵਿੱਚ ਕਿ ਕ੍ਰਿਸ਼ਨ ਭਗਵਾਨ ਨੇ ਫਿਰ ਉਹ ਸਾੜੀ ਇੰਨੀ ਲੰਬੀ ਕਰਦੀ ਹੈ, ਇੰਨੀ ਲੰਬੀ ਕਰਦੀ, ਉਹ ਖਿੱਚ ਖਿੱਚ ਕੇ ਅਖੀਰ ਚ ਬੇਹੋਸ਼ ਹੋ ਕੇ ਡਿੱਗ ਪਿਆ, ਪਰ ਉਹ ਸਾੜੀ ਨਗਨ ਨਹੀਂ ਕਰ ਸਕਿਆ। ਸੋ ਇਹ ਹੈ ਭੈਣ ਤੇ ਭਰਾ ਦਾ ਜਿਹੜਾ ਪਿਆਰ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗੇ ਸਾਡੇ ਪੰਜਾਬ ਦੇ ਵਿੱਚ, ਉਹਨਾਂ ਦੀ ਜਿੰਦਾ ਜਿਹੜੀ ਵਾਈਫ ਸੀਗੀ ਉਹਨੇ ਨੇਪਾਲ ਦੇ ਮਹਾਰਾਜੇ ਨੂੰ ਸ਼ਾਇਦ ਬਹਾਦਰ ਜੰਗ ਜਾਂ ਸਮਥਿੰਗ ਨਾਂ ਸੀ, ਉਹਨੂੰ ਰੱਖੜੀ ਭੇਜੀ ਸੀ, ਤੇ ਉੱਥੇ ਉਹਨਾਂ ਨੇ ਜਿਹੜਾ ਸੀ ਕਿਉਂਕਿ ਗੋਰੇ ਉਹਨਾਂ ਨੂੰ ਤੰਗ ਕਰਦੇ ਸੀ ਉਸ ਏਰੀਏ ਦੇ ਵਿੱਚ, ਸੋ ਉਹਨਾਂ ਨੇ ਉਹ ਏਰੀਆ ਜਿਹੜਾ ਸੀਗਾ ਨੇਪਾਲ ਦੇ ਮਹਾਰਾਜੇ ਨੇ ਬਹਾਦਰ ਜੰਗ ਦਾ ਜਿਹੜਾ ਵੀ ਨਾਂ ਸੀ ਮੈਨੂੰ ਨਾਂ ਨਹੀਂ ਯਾਦ, ਉਹਨਾਂ ਨੇ ਉਹਨਾਂ ਨੂੰ ਉਹ ਰਾਜ ਦੇ ਦਿੱਤਾ ਸੀਗਾ। ਸੋ ਇਸੇ ਤਰ੍ਹਾਂ ਹੀ ਜੇ ਆਪਾਂ ਹੁਣ ਵੀ ਗੱਲ ਕਰੀਏ, ਤੁਸੀਂ ਦੇਖ ਲਓ ਵੀ ਸਾਡੇ ਮੈਂ ਬਰਨਾਲੇ ਨੂੰ ਬਿਲੋਂਗ ਕਰਦਾ, ਬਠਿੰਡੇ ਦੇ ਵਿੱਚ ਜੋ ਪੁਰਾਣੀ ਗੱਲ ਹੈ ਉੱਥੇ ਜੰਗਲਾਂ ਦੇ ਵਿੱਚ ਡਾਕੂ ਰਹਿੰਦੇ ਹੁੰਦੇ ਸੀਗੇ, ਤੇ ਕਹਿੰਦੇ ਉਹ ਡਾਕੂ ਜੰਗਲਾਂ ਦੇ ਵਿੱਚ ਸੀ, ਉਹਨਾਂ ਨੂੰ ਅਚਾਨਕ ਚੀਕਾਂ ਸੁਣੀਆਂ, ਜਦੋਂ ਉਹਨਾਂ ਨੂੰ ਚੀਕਾਂ ਸੁਣੀਆਂ ਵੀ ਕਿਸੇ ਲੇਡੀ ਦੀਆਂ ਚੀਕਾਂ ਆ ਰਹੀਆਂ, ਉਹ ਭੱਜ ਕੇ ਗਏ, ਤਾਂ ਲੇਡੀ ਨੇ ਕਿਹਾ ਉਹਨਾਂ ਨੂੰ ਵੀ ਉਹਨੂੰ ਨੀ ਪਤਾ ਸੀ ਵੀ ਡਾਕੂ ਨੇ, ਉਹ ਤਾਂ ਚੋਰਾਂ ਨੇ ਲੁੱਟਿਆ ਸੀ, ਉਹਨੇ ਕਿਹਾ ਵੀ ਆਹ ਮੇਰੇ ਤਾਂ ਸਾਰੇ ਗਹਿਣੇ ਗੁਣੇ ਖੋ ਕੇ ਉਹ ਭੱਜ ਗਏ, ਤੇ ਨਾਲੇ ਮੈਨੂੰ ਧੱਕੇ ਦੇ ਕੇ ਸਿੱਟ ਕੇ ਖੂਨ ਖਾਣ ਗਿਆ। ਉਹ ਕਹਿੰਦੇ ਕੋਈ ਗੱਲ ਨੀ, ਕਹਿੰਦੇ ਉਹਨਾਂ ਨੇ ਜਾ ਕੇ ਉਹਨੂੰ ਬੰਦੇ ਨੂੰ ਬਦਮਾਸ਼ ਨੂੰ ਫੜ ਲਿਆ, ਸਾਰੇ ਗਹਿਣੇ ਮੁੜਵਾ ਕੇ ਉਸ ਲੇਡੀ ਨੂੰ ਵਾਪਸ ਕੀਤੇ, ਤੇ ਉਸ ਵੇਲੇ ਉਹ ਜਨਾਨੀ ਨੇ ਉਹਨੂੰ ਕਿਹਾ ਵੀ ਤੂੰ ਮੇਰੇ ਹੁਣ ਧਰਮ ਦੇ ਭਰਾ ਹੋ, ਉਹਦੇ ਰੱਖੜੀ ਬੰਨੀ, ਤੇ ਉਸ ਤੋਂ ਬਾਅਦ ਜਿਹੜਾ ਇਹ ਗੱਲ ਲੋਕਾਂ 'ਚ ਹੌਸਲਾ ਪੈ ਗਿਆ ਵੀ ਜਦੋਂ ਅਸੀਂ ਕਿਸੇ ਦੇ ਰੱਖੜੀ ਬੰਨਦੇ ਹਾਂ ਤਾਂ ਉਹ ਸਾਡੀ ਪ੍ਰੋਟੈਕਸ਼ਨ ਕਰਦਾ। ਇਹ ਅਸਲੀ ਭੈਣ ਤੇ ਪਿਆਰਾ ਜਿਹੜਾ ਭਰਾ ਦਾ ਜਿਹੜਾ ਰਿਸ਼ਤਾ ਉਹ ਪਿਆਰ ਦਾ ਰਿਸ਼ਤਾ ਹੈ, ਇਹ ਠੀਕ ਹੈ। ਅੱਜ ਅਸੀਂ ਜਿਹੜਾ ਰਿਸ਼ਤਾ ਹੌਲੀ ਹੌਲੀ ਇਹ ਪਦਾਰਥਵਾਦੀ ਹੋ ਗਿਆ, ਮਟੀਰੀਅਲਿਸਟਿਕ ਹੋ ਗਿਆ, ਅੱਜ ਇਹੀ ਹੈ ਵੀ ਉਹ ਕਿਉਂਕਿ ਪਿਆਰ ਨਹੀਂ ਰਿਹਾ, ਪਿਆਰ ਡੁਪਲੀਕੇਟ ਹੋ ਗਿਆ। ਭਰਾ ਵੀ ਦੇਖਦਾ ਵੀ ਜੇ ਉਹਦੀਆਂ ਤਿੰਨ ਭੈਣਾਂ ਨੇ ਤੇ ਉਹ ਕੋਸ਼ਿਸ਼ ਕਰਦਾ ਜਿਹੜੀ ਰਿਚ ਹੋਵੇ, ਜਿਹੜੀ ਡੈਡੀ ਹੋਵੇ ਉਹਦੇ ਘਰੇ ਜਾ ਕੇ ਤਾਂ ਜ਼ਰੂਰ ਰੱਖੜੀ ਬਣਾਉਂਦੇ ਨੇ, ਰੋਟੀ ਵੀ ਖਾਂਦੇ ਨੇ, ਜਿਹੜੇ ਕੋਈ ਇਕੱਲੀ ਰਹਿੰਦੀ ਹੈ ਉਹ ਹੀ ਡੋਂਟ ਕੇਅਰ, ਉਹਨੂੰ ਪੁੱਛਦੇ ਨੇ ਕੀ ਪ੍ਰੋਗਰਾਮ ਹੈ, ਉਹਨੂੰ ਪਤਾ ਨਹੀਂ ਵੀ ਭੈਣ ਦੇ ਉੱਤੇ ਕੀ ਵਾਪਰ ਰਹੀ ਹੈ। ਤੇ ਜਦੋਂ ਮੈਂ ਕਹਿੰਦਾ ਹੁੰਦਾ ਵੀ ਸੋਟੀ ਦੇ ਡੰਗ ਸੋਟੀ ਚਲਾ ਦੇ ਕੋਈ ਫਰਕ ਨਹੀਂ ਪੈਂਦਾ, ਜਦੋਂ ਬੰਦੇ ਦੀ ਅੰਦਰੋਂ ਚੀਸ ਨਿਕਲਦੀ ਹੈ, ਆਹ ਨਿਕਲਦੀ ਹੈ, ਉਹ ਰੱਬ ਦੇ ਦਰਬਾਰ 'ਚ ਪਹੁੰਚਦੀ ਹੈ, ਫਿਰ ਜੋ ਨੁਕਸਾਨ ਹੁੰਦਾ ਤੁਹਾਡੀ, ਜੇ ਤਾਂ ਇੰਟੈਂਸ਼ਨਲੀ ਕੀਤਾ ਤਾਂ ਵੀ, ਜੇ ਅਨਇੰਟੈਂਸ਼ਨਲੀ ਕੀਤਾ ਤਾਂ ਘੱਟ ਹੋ ਜੂਗਾ। ਸੋ ਸਾਨੂੰ ਸੋਚਣਾ ਚਾਹੀਦਾ ਕਿ ਪਿਆਰ ਨੂੰ ਕਦੇ ਵੀ ਡਿਗਰੀ ਲੈਵਲ ਨਹੀਂ ਕੀਤਾ ਜਾਂਦਾ, ਕਿ ਜੇ ਕੋਈ ਅਮੀਰ ਆ ਉਹਦੇ ਲਈ ਵਧੀਆ ਪਿਆਰ ਕਰੋ, ਤੇ ਉਦੋਂ ਚਾਹੇ ਡਰਦੇ ਮਾਰੀ ਕਰਦੇ ਵਧੀਆ ਫਰੂਟ ਵੀ ਲੈ ਜਾਂਗੇ, ਵਧੀਆ ਰੋਟੀ ਵੀ ਖਾ ਆਵਾਂਗੇ, ਹਾਂਜੀ। ਤੇ ਜੇ ਕੋਈ ਇਕੱਲਾ ਉਹਨੂੰ ਕੋਈ ਪੁੱਛਦਾ ਨਹੀਂ, ਪਰਾਂ ਨਹੀਂ ਪੁੱਛਦਾ ਵੀ ਉਹਨੂੰ ਪੁੱਛਣ ਵਾਲਾ ਪਰਮਾਤਮਾ ਹੈ, ਬੰਦੇ ਦੀ ਕੀ ਔਕਾਤ ਹੈ, ਭਰਾ ਦੀ ਕੀ ਔਕਾਤ ਹੈ। ਸੋ ਸਾਨੂੰ ਮਤਲਬ ਭੈਣਾਂ ਤੇ ਪਿਆਰ, ਇਸੇ ਤਰ੍ਹਾਂ ਭੈਣਾਂ ਦੇ ਬਾਰੇ ਵੀ ਇਹੀ ਗੱਲ ਹੈ ਕਿ ਵੀ ਭੈਣਾਂ ਵੀ ਫਾਰਮੈਲਿਟੀ ਕਰਦੀਆਂ ਵੀ ਚਲੋ ਸ਼ਗਨ ਆਊਗਾ, ਪੈਸੇ ਆਉਣਗੇ, ਉਹ ਕਹਿੰਦੇ ਰੱਖੜੀ ਭੇਜ ਦਿਓ। ਜਦੋਂ ਸਾਡੀ ਭਾਵਨਾ ਇਸ ਤਰ੍ਹਾਂ ਹੁੰਦੀ ਹੈ, ਚਿੱਠੀ ਲਿਖਦੇ ਹਾਂ, ਈਵਨ ਹਿੰਦੂ ਧਰਮ ਦੇ ਵਿੱਚ ਬਦਸ਼ਗਨੀ ਮੰਨੀ ਜਾਂਦੀ, ਜੋ ਕਿਸੇ ਦੀ ਮੌਤ ਹੋ ਜਾਂਦੀ ਹੈ ਨਾ ਉਦੋਂ ਆਪਾਂ ਕਾਗਜ਼ ਪਾੜ ਕੇ ਰੱਖੜੀ ਭੇਜ ਦਿੰਦੇ ਹਾਂ। ਸਾਡੇ ਕਈ ਬੰਦਿਆਂ ਨੂੰ, ਅਣਜਾਣਾਂ ਨੂੰ ਇਹ ਵੀ ਨਹੀਂ ਪਤਾ, ਇੱਕ ਪੂਰਾ ਕਾਪੀ ਦੇ ਕਾਗਜ਼ 'ਚੋਂ ਵੀ ਅੱਧਾ ਕੁ ਪਾੜ ਕੇ ਲਿਖ ਦਿੰਦੇ, ਬਈਆ ਆਪਕੋ ਰਕਸ਼ਾ ਬੰਧਨ ਭੇਜ ਰਹੀ ਹੂੰ, ਆਪਕੀ ਉਮਰ ਲੰਬੀ ਹੋ, ਆਪਕੀ ਬਹਿਣ ਜੀ, ਦੈਟਸ ਇਟ। ਹਾਂਜੀ, ਹੁਣ ਤੱਕ ਟੈਕਸ ਦਾ ਜ਼ਮਾਨਾ ਆ ਗਿਆ, ਹੁਣ ਤਾਂ ਟੈਕਸ ਹੀ ਕਰ ਦਿੰਦੇ, ਹੈਪੀ ਰਕਸ਼ਾ ਬੰਧਨ, ਗੱਲ ਖਤਮ ਹੋ ਗਈ। ਉਹ ਜਿਹੜੀ ਪਿਆਰ ਹੈ ਨਾ, ਉਹ ਸਾਡੇ ਵਿੱਚੋਂ ਖੰਭ ਲਾ ਕੇ ਉੱਡ ਗਿਆ। ਪਰ ਜਿਨ੍ਹਾਂ ਦੇ ਦੇਖੋ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ, ਹੈ ਨਾ, ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕੀ ਕਹਿੰਦੇ ਨੇ। ਉਹ ਰੱਬ ਅੱਗੇ ਫਰਿਆਦ ਕਰਦੇ ਨੇ, ਕਿਉਂਕਿ ਆਪਾਂ ਕੀ ਕਹਿੰਦੇ ਬਾਈ ਗੋਡ, ਮਾਂ ਦੀ ਕਸਮ, ਮੇਰੀ ਮਾਂ ਦੀ ਕਸਮ, ਮੇਰੇ ਭਰਾ ਦੀ ਕਸਮ, ਕਸਮਾਂ ਖਾਂਦੇ ਨਾ ਵੀ ਉਹਦੇ ਲਈ ਇੰਨੀ ਅਸੀਂ ਵੀ ਆਰ ਸਿੰਸੀਅਰ ਟੂਵਰਡਸ ਦੈਮ, ਜਦੋਂ ਸਹੁੰ ਖਾਂਦੇ ਹਾਂ। ਸੋ ਇਸ ਕਰਕੇ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਉਹ ਰੱਬ ਦੇ ਅੱਗੇ ਕਈ ਵਾਰੀ ਫਰਿਆਦ ਕਰਦੇ ਨੇ ਕਿ ਇੱਕ ਵੀਰ ਦੇਈ ਬੇ ਰੱਬਾ, ਇੱਕ ਵੀਰ ਬ੍ਰਦਰ, ਇੱਕ ਵੀਰ ਦੇਈ ਬੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ ਵੀ ਸਹੁੰ ਖਾਣਾ ਨਾ, ਵੀਰ ਦੀ ਸਹੁੰ, ਭਰਾ ਦੀ ਸਹੁੰ, ਜੇ ਭਰਾ ਹੀ ਨਹੀਂ ਤਾਂ ਸਹੁੰ ਕਿਹਦੀ ਖਾਓਗੇ। ਇਸ ਕਰਕੇ ਰੱਬ ਨੂੰ ਕਿਸ ਤਰ੍ਹਾਂ ਮਿਹਨਤ ਮਾਰਦੇ ਨੇ ਭੈਣ ਕਿ ਇੱਕ ਵੀਰ ਦੇਈ ਬੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ। ਸੋ ਜੇ ਕਈ ਵਾਰੀ ਭੈਣਾਂ ਜੋ ਵੀਰ ਵਿਗੜ ਜਾਂਦਾ ਆਪਣੀ ਭਾਬੀ ਭਾਬੀ ਦੇ ਮਗਰ ਲਾ ਕੇ, ਕੋਈ ਖਿਆਲ ਨਹੀਂ ਕਰਦਾ ਭੈਣਾਂ ਦਾ, ਤਾਂ ਕਈ ਵਾਰੀ ਉਹ ਜਿਵੇਂ ਕਿ ਸਿੱਠਣੀਆਂ ਜਾਂ ਥੋੜ੍ਹੇ ਜਿਹੇ ਵਿੰਗਿਆਤਮਕ ਵਿਅੰਗ ਦੇ ਢੰਗ ਨਾਲ ਭਰਾ ਨੂੰ ਕਹਿੰਦੇ ਨੇ, ਭੈਣਾਂ ਵਰਗਾ ਸਾਖ ਨਾ ਕੋਈ, ਟੁੱਟ ਕੇ ਨਾ ਵੀਰ ਜੀ ਬਹਿਣਾ, ਭੈਣਾਂ ਵਰਗਾ ਸਾਖ ਨਾ ਕੋਈ, ਟੁੱਟ ਕੇ ਨਾ ਵੀਰ ਜੀ ਬਹਿਣਾ, ਵੀ ਟੁੱਟ ਨਾ ਜਾਣਾ। ਜੇ ਟੁੱਟ ਗਿਆ ਇੱਕ ਵਾਰੀ ਭੈਣ ਨਾਲ, ਉਹਦਾ ਦਿਲ ਵੀ ਟੁੱਟ ਜੂਗਾ, ਤੇ ਫਿਰ ਹਮੇਸ਼ਾ ਲਈ ਜਿਹੜਾ ਪਾਕ ਰਿਸ਼ਤਾ ਬਣਿਆ ਹੋਇਆ ਉਹ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜੂਗਾ। ਸੋ ਕੋਸ਼ਿਸ਼ ਕਰਿਆ ਕਰੀਏ ਅਸੀਂ ਵੀ ਇਹ ਕਦੇ ਸਾਲ ਦੇ ਵਿੱਚ ਇੱਕ ਆਉਂਦਾ, ਸਿੰਸੀਅਰ ਹੋ ਕੇ ਪਿਆਰ ਨਾ ਮਨਾਈਏ। ਸਾਨੂੰ ਤਾਂ ਇਹੀ ਫਿਕਰ ਪੈਂਦਾ ਵੀ ਸਾਡੀ ਘਰ ਵਾਲੀ ਨੇ $100 ਨਹੀਂ ਦੇਣਾ, $50 ਹੀ ਦੇਣੀ ਸਰ ਜੂਗਾ। ਹਾਂਜੀ, ਉਹ ਸ਼ਰਧਾ ਦੀ ਗੱਲ ਹੈ, ਸ਼ਰਧਾ ਜਿਹੜੇ ਰਿਸ਼ਤੇ ਦੇ ਵਿੱਚ ਸ਼ਰਧਾ ਨਹੀਂ, ਉਹ ਪੈਸਿਆਂ ਦੀ ਉਹਦੀ ਵਿੱਚ ਕੋਈ ਕੀਮਤ ਨਹੀਂ ਹੈ। ਹਾਂਜੀ, ਸੋ ਕਈ ਵਾਰੀ ਜਿਹੜੀ ਹੁੰਦੇ ਨੇ ਜਿਨ੍ਹਾਂ ਦੇ ਭਰਾ ਹੁੰਦੇ ਨੇ, ਦੂਜਿਆਂ ਦੇ ਮੂਹਰੇ ਨਖਰੇ ਵੀ ਕਰਦੇ ਨੇ, ਵੀਰਾਂ ਵਾਲੀਆਂ ਦੇ ਨਖਰੇ ਬਥੇਰੇ, ਇਕੱਲਿਆਂ ਦੀ ਪੁੱਛ ਕੋਈ ਨਾ। ਕਈ ਵਾਰੀ ਇਹ ਕਹਿਣਾ ਤਾਂ ਨਹੀਂ ਚਾਹੀਦਾ, ਜੇ ਕਈ ਵਾਰੀ ਲੇਡੀਜ਼ ਇਸ ਤਰ੍ਹਾਂ ਜਿਨ੍ਹਾਂ ਦੀ ਕੋਈ ਭਰਾ ਨਹੀਂ ਹੁੰਦਾ, ਉਹਨਾਂ ਨੂੰ ਕਹਿੰਦੇ ਨੇ ਵੀਰਾਂ ਵਾਲੀਆਂ ਦੇ ਨਖਰੇ ਬਥੇਰੇ, ਇਕੱਲਿਆਂ ਦੀ ਪੁੱਛ ਕੋਈ ਨਾ, ਵੀ ਤੇਰਾ ਤਾਂ ਕੋਈ ਭਰਾ ਨਹੀਂ ਹੈ। ਪਰ ਇਹ ਸਭ ਰੱਬ ਦੀਆਂ ਰਹਿਮਤਾਂ ਨੇ। ਸੋ ਕਦੇ ਵੀ ਸਾਨੂੰ ਕੋਈ ਅਜਿਹੀ ਟੌਂਚ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਕਿਸੇ ਨੂੰ ਦੁੱਖ ਹੁੰਦਾ ਹੋਵੇ। ਸੋ ਇਸ ਤਰ੍ਹਾਂ ਦੀਆਂ ਹਜ਼ਾਰਾਂ ਐਗਜ਼ਾਮਪਲਾਂ ਨੇ ਸਿੱਖ ਧਰਮ ਦੇ ਵਿੱਚ। ਜਦੋਂ ਅਫਗਾਨਿਸਤਾਨ ਤੋਂ ਧਾੜ ਵੀ ਆਉਂਦੇ ਹੁੰਦੇ ਸੀਗੇ, ਉਹ ਲੋਕਾਂ ਦੀਆਂ ਕੁੜੀਆਂ ਨੂੰ ਚੱਕ ਕੇ ਲਿਆਉਂਦੇ ਸੀ, ਗਰੀਬ ਕਿਸਾਨਾਂ ਦੇ ਵਿੱਚ ਆ ਕੇ ਘਰ ਦੇ ਫਸਲਾਂ ਬਰਬਾਦ ਕਰ ਦਿੰਦੇ ਸੀਗੇ। ਉਦੋਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ 'ਤੇ, ਇਫ ਆਮ ਨਾਟ ਰੋਂਗ, ਅਤੇ ਉਹ ਜਿਹੜੇ ਸਿੱਖ ਜੰਗਲਾਂ ਵਿੱਚ ਲੁਕੇ ਹੁੰਦੇ ਸੀ, ਉਹਨਾਂ ਨੂੰ ਪ੍ਰੋਟੈਕਸ਼ਨ ਕਰਦੇ ਸੀਗੇ। ਹਾਂਜੀ, ਪ੍ਰੋਟੈਕਸ਼ਨ ਕਰਦੇ ਸੀਗੇ, ਅਤੇ ਉਹ ਕਹਿੰਦੇ ਸੀ ਵੀ ਕਈ ਵਾਰੀ ਤਾਂ ਬਾਬੇ ਬਕਾਲੇ ਦੇ ਉੱਤੇ ਰੱਖੜ ਪਾਉਂਦੇ ਹਾਂ, ਸਮਥਿੰਗ ਮੇਲਾ ਲੱਗਦਾ, ਮੈਨੂੰ ਨੌ ਜੀਨ ਦੇ ਵਿੱਚੋਂ ਨਿਕਲ ਗਿਆ। ਅਤੇ ਉਹ ਇਹੀ ਹੁੰਦਾ ਸੀਗਾ ਵੀ ਉਸ ਟਾਈਮ 'ਤੇ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਸਿੱਖ ਕਹਿੰਦੇ ਸੀ, ਸਿੰਘ ਕਹਿੰਦੇ ਸੀ, ਇਹ ਬਚ ਕੇ ਉਹ ਆਪਾਂ ਇੱਥੇ ਮਿਲ ਕੇ ਮਿਲਿਆ ਕਰਾਂਗੇ ਆਪਣੀਆਂ ਭੈਣਾਂ ਨੂੰ। ਕਹਿੰਦੇ ਵੀ ਤੁਸੀਂ ਫਿਕਰ ਨਾ ਕਰੋ, ਜਿੰਨਾ ਚਿਰ ਤੁਸੀਂ ਜੂਨੀਅਰ ਸੋਡਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਸੋ ਇਹ ਪਿਆਰ ਹੈ ਰੱਖੜੀ ਦਾ। ਸੋ ਰੱਖੜੀ ਦੇ ਉੱਤੇ ਤੁਸੀਂ ਕੋਈ ਵੀ ਹੋਰ ਗੱਲ ਕਰਨੀ ਹੈ, ਹੁਣ ਆਪਾਂ ਥੋੜ੍ਹਾ ਜਿਹਾ ਹੋਰ ਇਸ ਟੌਪਿਕ ਨੂੰ ਵਧਾਵਾਂਗੇ। ਉਹਨਾਂ ਚਿਰ ਲਈ ਆਪਾਂ ਇੱਕ ਫੇਰ ਗਾਣਾ ਸੁਣ ਲੈਂਦੇ ਹਾਂ।
ਮੇਰੇ ਰਾਖੀ ਕੇ ਬੰਧਨ ਕੋ ਨਿਭਾਨਾ, ਭਈਆ ਮੇਰੇ ਛੋਟੀ ਬਹਿਨ ਕੋ ਨਾ ਬੁਲਾਨਾ, ਦੇਖੋ ਇਹ ਨਾਤਾ ਨਿਭਾਨਾ ਨਿਭਾਨਾ, ਭਈਆ ਮੇਰੇ ਰਾਖੀ ਕੇ ਬੰਧਨ ਕੋ ਨਿਭਾਨਾ, ਭਈਆ ਮੇਰੇ ਛੋਟੀ ਬਹਿਨ ਕੋ ਨਾ ਬੁਲਾਨਾ, ਭਈਆ ਮੇਰੇ
Thank you.
ਵੈਲਕਮ ਬੈਕ। ਅੱਜ ਰਕਸ਼ਾ ਬੰਧਨ ਹੈ, ਰੱਖੜੀ ਦਾ ਤਿਉਹਾਰ ਹੈ, ਉਸ ਟੌਪਿਕ ਦੇ ਉੱਪਰ ਹੀ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਹੁਣ ਤੱਕ ਅਸੀਂ ਇਹ ਡਿਸਕਸ ਕੀਤਾ ਵੀ ਜਿਹੜਾ ਰਕਸ਼ਾ ਬੰਧਨ ਦਾ ਮੀਨਿੰਗ, ਲਿਟਰਲੀ ਮੀਨਿੰਗ ਕੀ ਹੈ, ਸੋ ਇਹ ਕਿਉਂ ਮਨਾਇਆ ਜਾਂਦਾ, ਸਟੋਰੀਜ਼ ਆਪਾਂ ਦੱਸੀਆਂ ਵੀ ਬੈਕਗਰਾਊਂਡ, ਇੱਕ ਤਾਂ ਆਪਾਂ ਕ੍ਰਿਸ਼ਨ ਭਗਵਾਨ ਤੇਰੇ ਜਿਹੜੀ ਸੀ ਦ੍ਰੋਪਦੀ ਦੱਸੀ ਸੀਗੀ ਵੀ ਕਿਸ ਤਰ੍ਹਾਂ ਉਹਨੇ ਉਂਗਲੀ ਦੇ ਉੱਤੇ ਕ੍ਰਿਸ਼ਨ ਭਗਵਾਨ ਦੇ ਜੋ ਬਲੱਡ ਨਿਕਲਿਆ ਸੀ ਪੱਟੀ ਕੀਤੀ ਸੀਗੀ, ਤੇ ਉਹਦੀ ਇਲਾਜ ਫਿਰ ਕ੍ਰਿਸ਼ਨ ਭਗਵਾਨ ਜੀ ਨੇ ਜਦੋਂ ਦ੍ਰੋਪਦੀ ਚੀਰਹਰਨ ਹੋ ਰਿਹਾ ਸੀਗਾ, ਸਾੜੀ ਲਾਈ ਜਾ ਰਹੀ ਸੀ, ਉਸ ਵੇਲੇ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਸੀ। ਇਸੇ ਤਰ੍ਹਾਂ ਹੀ ਮੈਂ ਇੰਦਰ ਦੀ ਐਗਜ਼ਾਮਪਲ ਦਿੱਤੀ ਸੀ, ਲਾਰਡ ਇੰਦਰਾ ਦੀ, ਵੀ ਉਹਨਾਂ ਦੀ ਜਿਹੜੀ ਸੂਚੀ ਵਾਈਫ ਸੀ ਉਹਨਾਂ ਕਿਸ ਤਰ੍ਹਾਂ ਜਦੋਂ ਹਾਰ ਰਿਹਾ ਸੀਗਾ ਰੱਖੜੀ ਬੰਨ ਕੇ ਜਾਂ ਧਾਗਾ ਥਰੈਡ ਰੱਖੜੀ ਹੈ ਧਾਗਾ, ਸੋ ਉਹਦੀ ਪ੍ਰੋਟੈਕਸ਼ਨ ਕੀਤੀ ਸੀ। ਇਸ ਤਰ੍ਹਾਂ ਹੀ ਅਸੀਂ ਚਿਤੌੜ ਦੀ ਰਾਣੀ ਦੀ ਗੱਲ ਕੀਤੀ, ਤੇ ਫਿਰ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ, ਤੇ ਫਿਰ ਹੋਰ ਅਸੀਂ ਜਿਹੜੀ 18th century ਦੇ ਵਿੱਚ ਜਿਹੜੇ ਝਾੜ ਵੀ ਆਉਂਦੇ ਸੀ ਅਫਗਾਨਿਸਤਾਨ ਤੋਂ ਬਾਬਾ ਬਕਾਲਾ ਦੇ ਕੋਲ, ਲੇਡੀਜ਼ ਨੂੰ ਚੁੱਕ ਕੇ ਲਿਜਾਂਦੇ ਸੀ, ਉਹਨਾਂ ਦੀਆਂ ਫਸਲਾਂ ਗਰੀਬ ਮਜ਼ਦੂਰਾਂ ਦੀਆਂ ਤੰਗ ਕਰਦੇ ਸੀਗੇ, ਉਹ ਉਹਨਾਂ ਦੀ ਪ੍ਰੋਟੈਕਸ਼ਨ ਲਈ ਸੀ, ਬਠਿੰਡੇ ਦੀ ਐਗਜ਼ਾਮਪਲ ਦਿੱਤੀ। ਸੋ ਇਹ ਸਾਰੀਆਂ ਗੱਲਾਂ ਅਸੀਂ ਕੀਤੀਆਂ ਰੱਖੜੀ ਦੀਆਂ। ਸੋ ਹੋਰ ਇਸ ਟੌਪਿਕ ਨੂੰ ਸੀ ਮੈਂ ਕੰਟੀਨਿਊ ਕਰਨਾ ਚਾਹੁੰਦਾ, ਪਰ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡਾ ਜਿਹੜਾ BNC ਵਿਜ਼ਨ ਸੈਂਟਰ ਐਨਕਾਂ ਦੀ ਦੁਕਾਨ ਹੈ, ਉਹ ਅਸੀਂ ਹਮੇਸ਼ਾ ਹਮੇਸ਼ਾ ਲਈ ਬੰਦ ਕਰਨੀ ਹੈ। ਇਹ ਕਿੱਥੇ ਐਨਕਾਂ ਦੀ ਦੁਕਾਨ? ਇਹ ਹੈਗੀ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ। ਬ੍ਰੈਮਲੀ ਜਿਹੜੀ ਰੋਡ ਹੈ ਉਹ ਹਸਪਤਾਲ ਕਰਕੇ ਮਸ਼ਹੂਰ ਹੈ, ਜਿੱਥੇ ਆਪਣਾ ਬ੍ਰੈਮਟਨ ਦਾ ਨਵਾਂ ਹਸਪਤਾਲ ਬਣਿਆ ਉਹ ਬ੍ਰੈਮਲੀ ਰੋਡ ਤੇ ਬਣੇ ਹੈ, ਤੇ ਕੰਟਰੀ ਸਾਈਡ ਇਸ ਕਰਕੇ ਮਸ਼ਹੂਰ ਹੋ ਗਈ ਕਿ ਉੱਥੇ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਟੀਚਰ ਦੇ 3 ਉਹਦੇ ਛੋਟੇ ਛੋਟੇ ਬੱਚਿਆਂ ਦੀ ਡੈਥ ਹੋਈ ਸੀ, ਉਹ ਹੋਇਆ ਸੀ ਕੰਟਰੀ ਸਾਈਡ ਦੇ ਟੌਰਬਰਮ ਤੇ। ਤੇ ਪਿਛਲੇ ਹਫ਼ਤੇ ਕੰਟਰੀ ਸਾਈਡ ਦੇ ਉੱਤੇ 200 ਤੋਂ ਵੱਧ ਬੰਦੇ, ਜਦੋਂ ਕਿ 10 ਬੰਦੇ ਅਲਾਊਡ ਸੀ, 200 ਤੋਂ ਵੱਧ ਬੰਦੇ ਰਾਤ ਨੂੰ ਡਾਂਸ ਕਰਕੇ, ਮੈਂ ਵੀ ਉੱਥੇ ਦੇਖਿਆ ਸੀ, ਘੁੰਮਣ ਜਾ ਰਹੇ ਸੀਗੇ, ਪੂਰਾ ਰਸ਼ ਸੀਗਾ, ਪਾਰਕਿੰਗ ਹੋ ਰਹੀ ਸੀ, ਉਹਨਾਂ ਨੂੰ ਚਾਰਜ ਕੀਤਾ। ਸੋ ਉਹ ਸਾਰੀ ਮੇਨ ਮੀਡੀਆ ਦੇ ਉੱਤੇ ਗੱਲਾਂ ਆਈਆਂ ਸੀ, ਉਹਨੂੰ ਕੰਟਰੀ ਸਾਈਡ ਕਹਿੰਦੇ ਆ। ਸੋ ਜਿੱਥੇ ਵੀ ਕੰਟਰੀ ਸਾਈਡ ਤੇ ਬ੍ਰੈਮਲੀ ਮਿਲਦੀ ਹੈ, ਉੱਥੇ ਖਾਸ ਨਿਸ਼ਾਨੀ ਇਹ ਹੈ ਕਿ ਉੱਥੇ ਗੈਸ ਸਟੇਸ਼ਨ ਹੈ। ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਜੋ ਤੁਸੀਂ ਆਓਗੇ, ਸਾਡਾ ਇਹ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿੰਗ ਹੈ, ਫਿਜੀਓਥੈਰੇਪੀ ਹੈ, ਫਾਰਮੇਸੀ ਹੈ, ਅਰਜੈਂਟ ਅਤੇ ਦੂਸਰੇ ਨਾਲ ਹੀ ਕੌਂਸਲਿੰਗ ਦੀਆਂ ਸਰਵਿਸ ਦਿੱਤੀਆਂ ਜਾਂਦੀਆਂ ਨੇ, ਅਤੇ ਖੁੰਦੇ ਵਿੱਚ ਐਨਕਾਂ ਦੀ ਦੁਕਾਨ ਹੈ, ਉਹ ਦੁਕਾਨ ਅਸੀਂ ਪੱਕੀ ਬੰਦ ਕਰ ਰਹੇ ਹਾਂ। ਸੋ ਉਹਦੇ ਵਿੱਚ ਜਿੰਨਾ ਵੀ ਸਮਾਨ ਪਿਆ, ਚਾਹੇ ਉਹ ਬ੍ਰੈਂਡਡ ਸਨਗਲਾਸਿਸ ਨੇ ਜਾਂ ਬ੍ਰੈਂਡਡ ਆਈ ਗਲਾਸਿਸ ਨੇ ਜਾਂ ਦੂਸਰੇ ਆਈ ਫਰੇਮਸ ਨੇ, ਬੱਚਿਆਂ ਦੀਆਂ ਐਨਕਾਂ ਨੇ, ਉਹ ਸਾਰੀਆਂ ਕੋਸਟ ਪ੍ਰਾਈਸ ਦੇ ਉੱਤੇ ਤਕਰੀਬਨ ਦਿੱਤੀਆਂ ਜਾ ਰਹੀਆਂ ਨੇ। ਮੈਂ ਤਕਰੀਬਨ ਸ਼ਬਦ ਵਰਤੇ ਆ, ਗੱਲ ਜਦੋਂ ਮੈਂ ਅਨਾਊਂਸਮੈਂਟ ਕਰਦਾ ਮੈਨੂੰ ਯਾਦ ਹੁੰਦਾ ਕੌਮਾਂ ਤੇ ਫੁੱਲ ਸਟਾਪ ਕਿਵੇਂ ਬੋਲਣਾ। ਸੋ ਇਸ ਤਰ੍ਹਾਂ ਨਹੀਂ, ਤੁਸੀਂ ਆਪਣੀ ਮਰਜ਼ੀ ਨਾਲ ਕਰਨਾ, ਜਦੋਂ ਮਰਜ਼ੀ ਰਿਕਾਰਡਡ ਕਰ ਲਿਓ, ਆਲਮੋਸਟ ਕੋਸਟ ਪ੍ਰਾਈਸ ਤੇ ਦਿੱਤੀਆਂ ਜਾ ਰਹੀਆਂ ਨੇ। ਸੋ ਸਾਡੇ ਕੋਲ ਰੇਵਨ ਵੀ ਹੈ, ਪ੍ਰਾਡਾ ਵੀ ਹੈ, ਗੁੱਚੀ ਵੀ ਹੈ, ਟੌਮ ਫੋਰਡ ਵੀ ਹੈ, ਹੋਰ ਬੜੀਆਂ ਹੋਣਗੀਆਂ ਕਿਸਮਾਂ, ਪੋਲਿਸ ਹੈਗਾ, ਪੋਰਸ ਹੈਗੀ, ਜੋ ਵੀ ਹੁੰਦੀਆਂ ਨੇ, ਮੈਨੂੰ ਇੰਨਾ ਨਾਂ ਨਹੀਂ ਆਉਂਦੇ। ਸੋ ਇਸੇ ਤਰ੍ਹਾਂ ਫਰੇਮਸ ਨੇ ਤੇ ਸਨਗਲਾਸਿਸ ਨੇ, ਤੇ ਜਿਹੜੀਆਂ ਨੌਨ ਬ੍ਰੈਂਡਡ ਨੇ ਉਹ 100 ਦੀਆਂ 50-50 ਡਾਲਰ ਦੀ ਦਿੰਦੀ ਹੈ, ਬੱਚਿਆਂ ਦੀਆਂ $25-25 ਦੇ ਫਰੇਮ ਲਾਏ ਨੇ। ਜੇ ਸਨਗਲਾਸਿਸ ਦੀ ਕਰੀਏ, ਬੱਚਿਆਂ ਦੇ 100 ਦੇ ਵਿੱਚ 6 ਦਿੱਤੇ ਜਾਂਦੇ ਨੇ, ਤੇ ਜਿਹੜੇ ਵੱਡਿਆਂ ਦੇ ਨੇ ਜਿਹੜੇ 100-125 ਦੇ ਸੀਗੇ, ਉਹ 100 ਦੇ 3 ਲਗਾਤੇ ਹੁਣ। ਸੋ ਇਹ ਸਾਰੀਆਂ ਇਸ ਤਰ੍ਹਾਂ ਜਿਹੜੇ ਲੈਂਜਿਸ ਨੇ, ਸਿੰਗਲ ਵਿਜ਼ਨ, ਬਾਈ ਫੋਕਲ, ਪ੍ਰੋਗਰੈਸਿਵ, ਉਹ ਕੋਸਟ ਪ੍ਰਾਈਸ 'ਤੇ ਦਿੱਤੇ ਜਾਂਦੇ ਨੇ। ਮੈਂ ਪ੍ਰਾਈਸ ਇਸ ਕਰਕੇ ਨਹੀਂ ਦੱਸਦਾ ਕਦੇ ਵੀ, ਮੈਨੂੰ ਪੁੱਛਦੇ ਵੀ ਨਹੀਂ ਕਿ ਨਹੀਂ ਦੱਸ, ਤੁਸੀਂ ਅਨਾਊਂਸ ਕਰ ਦਿਓ। ਮੈਂ ਕਿਹਾ ਵੀ ਨਹੀਂ, ਦੈਟ ਇਜ਼ ਅਨਐਥੀਕਲ, ਕਿਉਂਕਿ ਬ੍ਰੈਂਪਟਨ ਦੇ ਵਿੱਚ, ਮਿਸੀ ਸਾਗਾ ਦੇ ਵਿੱਚ ਸਟੋਰ ਹੋਰ ਬਹੁਤ ਨੇ, ਜੇ ਮੈਂ ਸਿਰਫ ਬੰਦ ਕਰਨ ਕਰਕੇ ਆਪਣੇ ਪ੍ਰਾਈਸ ਦੱਸ ਦਿਆਂ ਤਾਂ ਉਹਦਾ ਅਸਰ ਕਈ ਕਈ ਮਹੀਨੇ ਦੂਜੇ ਸਟੋਰਾਂ 'ਤੇ ਪੈਣਾ, ਅਤੇ ਮੈਂ ਉਹ ਕੰਮ ਨਹੀਂ ਕਦੇ ਵੀ ਕਰਾਂਗਾ ਜਿਹਦੇ ਨਾਲ ਦੂਜੇ ਦਾ ਨੁਕਸਾਨ ਹੋਵੇ, ਕਿਉਂਕਿ ਉਹਨਾਂ ਨੇ ਆਪਣੀ ਰੋਜ਼ੀ ਰੋਟੀ ਉਹਨਾਂ ਦਾ, ਮੇਰੀ ਤਾਂ ਕੁਛ ਮਜਬੂਰੀ ਹੈ ਬੰਦ ਕਰਨ ਦੀ। ਸੋ ਜਦੋਂ ਤੁਸੀਂ ਆਓਗੇ ਤੁਸੀਂ ਦੇਖ ਲੈਣਾ, ਜੇ ਤੁਸੀਂ ਬਹੁਤ ਖੁਸ਼ ਹੋਵੋਗੇ ਵੀ ਵਾਕਿਆ ਹੀ ਪ੍ਰਾਈਸਾਂ ਬਹੁਤ ਜ਼ਿਆਦਾ ਵਧੀਆ ਨੇ, ਅਤੇ ਇੰਨੀਆਂ ਮਾਰਕੀਟ 'ਚ ਨੇੜੇ ਤੇੜੇ ਵੀ ਨਹੀਂ ਮਿਲਦੀਆਂ, ਤੁਸੀਂ ਲੈ ਲਓ। ਜੇ ਤੁਹਾਨੂੰ ਲੱਗਦਾ ਵੀ ਐਵੇਂ ਠੱਗੀ ਠੋਰੀ ਚਰਾਪੀ ਜੀ ਕਰਦੇ, ਨਾ ਲਓ, ਸਿੰਪਲ ਗੱਲ ਹੈ, ਕਿਹੜਾ ਕੋਈ ਫੋਰਸ ਕਰ ਰਿਹਾ। ਮੈਂ ਤਾਂ ਸਿਰਫ ਇਹ ਕਹਿੰਦਾ ਵੀ ਆ ਕੇ ਦੇਖ ਲਓ, ਪਤਾ ਲੱਗ ਜੂਗਾ। ਇਸੇ ਤਰ੍ਹਾਂ ਹੀ ਲੈਂਜੀ ਜਿਹੜੇ ਕੋਸਟ ਪ੍ਰਾਈਸ 'ਤੇ ਦਿੱਤੇ ਨੇ ਉਹ ਤੁਹਾਨੂੰ ਪਤਾ ਲੱਗ ਜੂਗਾ ਉੱਥੇ। ਪਰ ਜਿਹੜਾ ਟਾਈਮ ਹੈ ਉਹ ਅਸੀਂ ਥੋੜ੍ਹੇ ਜਿਹੇ ਘੰਟਿਆਂ ਲਈ ਖੋਲ੍ਹਦੇ ਹਾਂ, ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ, 4 ਦਿਨ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ ਅਸੀਂ 12 ਵਜੇ ਖੋਲ੍ਹਦੇ ਹਾਂ ਅਤੇ 5 ਵਜੇ ਬੰਦ ਕਰ ਦਿੰਦੇ ਹਾਂ। ਜਿਹੜਾ ਫਰਾਈਡੇ ਹੈ, ਪੰਜਾਬੀ 'ਚ ਸ਼ੁੱਕਰਵਾਰ ਕਹਿ ਦਿੰਦੇ ਹਾਂ ਜਾਂ ਜੁਮਾ ਵੀ ਕਹਿ ਦਿੰਦੇ ਨੇ, ਉਸ ਦਿਨ ਅਸੀਂ ਬੰਦ ਹੁੰਦੇ ਹਾਂ। ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ ਖੋਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਸੈਚਰਡੇ ਸੰਡੇ 11 ਤੋਂ 2, ਮੰਡੇ ਟਿਊਜ਼ਡੇ ਵੈਨਸਡੇ ਥਰਸਡੇ 12 ਤੋਂ ਲੈ ਕੇ 5 ਵਜੇ ਤੱਕ। ਫੋਨ ਯਾਦ ਰਹੇ ਜਾਂ ਨਾ ਰਹੇ, ਤੁਸੀਂ ਆਪਣੀ ਕਾਰ ਚੱਕੋ, ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ ਉੱਥੇ ਗੈਸ ਸਟੇਸ਼ਨ ਹੈ, ਉਹਦੇ ਵਿੱਚ ਆ ਜਾਓ ਅਤੇ ਤੁਸੀਂ ਯੂ ਨੈਵਰ ਮਿਸ ਇਟ। ਅਤੇ ਨਾਲੇ ਇਹ ਜਿਹੜਾ ਮੈਡੀਕਲ ਸੈਂਟਰ ਹੈ, ਕਾਫੀ ਵੱਡਾ ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੰਨੀਆਂ ਹੈਲਥ ਨਾਲ ਰਿਲੇਟਡ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ। ਜੇ ਫੋਨ ਯਾਦ ਕਰਨਾ ਦੂਰੋਂ ਉਹਨੇ ਫੋਨ ਕਰ ਲਓ, ਏਰੀਆ ਕੋਡ 289-569-0127 ਜਾਂ ਦੂਸਰਾ ਨੰਬਰ ਹੈਗਾ 905-793-5866। ਇਹ ਸਾਡੇ ਦੋ ਫੋਨ ਨੰਬਰ ਨੇ। ਆਂਸਰਿੰਗ ਮਸ਼ੀਨ 'ਤੇ ਕੋਈ ਮੈਸੇਜ ਨਾ ਛੱਡੀਓ, ਆਂਸਰਿੰਗ ਮਸ਼ੀਨ 'ਤੇ ਸੁਣੀ ਉਹਨਾਂ ਕੋਲ ਕਿ ਮੈਨੂੰ ਚੇਂਜ ਨਹੀਂ ਕਰਨੀ ਆਉਂਦੀ। ਜੇ ਚੇਂਜ ਕਰਨੀ ਆਉਂਦੀ ਹੁੰਦੀ ਫਿਰ ਗੱਲ ਕੁਛ ਅਸੀਂ ਫਿਰ ਬੰਦ ਵੀ ਨਹੀਂ ਕਰਨਾ ਸੀ, ਕਿਉਂਕਿ ਕੁੜੀ ਸਾਡੀ ਆਈ ਨਹੀਂ 8 ਮਹੀਨਿਆਂ ਤੋਂ, ਇਸ ਕਰਕੇ ਆਈ ਹੈਵ ਨੋ ਅਦਰ ਅਲਟਰਨੇਟਿਵ ਟੂ ਕਲੋਜ਼, ਕਿਉਂਕਿ ਲੋਕ ਸਵਾਲ ਪੁੱਛਦੇ ਸੀ, ਮੈਨੂੰ ਕੋਈ ਉਹਦੇ ਬਾਰੇ ਨੌਲੇਜ ਨਹੀਂ ਸੀਗੀ। ਸੋ ਅਸੀਂ ਅਲਟੀਮੇਟਲੀ ਇਹੀ ਡਿਸਾਈਡ ਕੀਤਾ ਵੀ ਉਹਨੂੰ ਬੰਦ ਹੀ ਕਰ ਦਿਓ। ਸੋ ਅਸੀਂ ਉਹਨੂੰ ਬੰਦ ਕਰਨ ਜਾ ਰਹੇ ਹਾਂ, ਪਰ ਜੇ ਕਿਸੇ ਭੈਣ ਭਰਾ ਨੇ ਸਟੋਰ ਲੈਣਾ ਵੀ ਹੋਵੇ, ਚੱਲਦਾ ਬਿਜ਼ਨਸ ਹੈ, ਬੇਸ਼ੱਕ ਆਫਰਸ ਆ ਚੁੱਕੀਆਂ ਨੇ, ਕੰਡੀਸ਼ਨਲ ਆਫਰ ਨੇ, ਨੈਕਸਟ ਵੀਕ ਹੋ ਜਾਏਗਾ ਸਾਰਾ ਕੁਛ, ਪਰ ਜੇ ਕਿਸੇ ਨੇ ਹਾਲੇ ਵੀ ਯੂ ਨੈਵਰ ਨੋ ਕਿਹਦੇ ਕਿਸਮਤ 'ਚ ਦਾਣੇ ਪਾਣੀ ਦਾ ਲਿਖਿਆ ਹੁੰਦਾ, ਜਿਹਦੇ ਨੇ ਜਿੱਥੇ ਜਿੱਥੇ ਚੁਗਣਾ, ਜਿਹਨੇ ਵੀ ਚੁਗਣਾ ਉਹੀ ਚੁਗੂਗਾ। ਸੋ ਜੇ ਕੋਈ ਬੰਦਾ ਸੀਰੀਅਸ ਹੈ, ਫੈਮਿਲੀ ਵਾਲੇ ਮਾਹੌਲ ਦੇ ਤਰੀਕੇ ਨਾਲ ਚੱਲਦਾ ਚਲਾ ਬਿਜ਼ਨਸ ਲੈਣਾ, ਜੋ ਕਿ ਗੱਲਬਾਤ ਵੀ ਕਰ ਸਕਦਾ। ਸੋ ਟਾਈਮਿੰਗ ਤੁਹਾਨੂੰ ਮੈਂ ਦੱਸਤਾ, ਮੰਡੇ ਟਿਊਜ਼ਡੇ ਵੈਨਸਡੇ ਥਰਸਡੇ 4 ਦਿਨ 12 ਤੋਂ ਲੈ ਕੇ 5 ਵਜੇ ਤੱਕ, ਅਤੇ ਸੈਚਰਡੇ ਅਤੇ ਸੰਡੇ ਸ਼ਨੀਵਾਰ ਅਤੇ ਐਤਵਾਰ 11 ਤੋਂ ਲੈ ਕੇ 2 ਵਜੇ ਤੱਕ 3-3 ਘੰਟਿਆਂ ਲਈ ਖੁੱਲ੍ਹਦਾ। ਸੋ ਹੁਣ ਆਪਾਂ ਗੱਲ ਕਰਦੇ ਹਾਂ ਰੱਖੜੀ ਦੇ ਉੱਤੇ। ਰੱਖੜੀ ਜਿਹੜੀ ਹੈਗੀ ਉਹ ਸਾਉਣ ਦੇ ਮਹੀਨੇ 'ਚ ਜਿਹੜੀ ਹੁੰਦੀ ਹੈ, ਜਦੋਂ ਪੂਰਨਿਮਾ ਹੁੰਦੀ ਹੈ, ਫੁੱਲ ਮੂਨ ਆਉਂਦਾ, ਉਦੋਂ ਰੱਖੜੀ ਮਨਾਈ ਜਾਂਦੀ ਹੈ। ਸੋ ਵੈਸੇ ਤਾਂ ਅਗਸਤ ਦੇ ਪਹਿਲੇ ਹਫ਼ਤੇ ਹੁੰਦੀ ਹੈ ਤਕਰੀਬਨ ਰੱਖੜੀ, ਉਦੋਂ ਹੀ ਸਾਉਣ ਦਾ ਮਹੀਨਾ ਚੜ੍ਹਦਾ, ਅਤੇ ਉਦੋਂ ਤੀਆਂ ਦਾ ਵੀ ਮੌਸਮ ਹੁੰਦਾ, ਅਤੇ ਅੱਗੇ ਤਾਂ ਇਹ ਹੁੰਦਾ ਸੀ ਨਾ ਵੀ ਤੀਆਂ ਕਰਕੇ ਜਿਹੜੀਆਂ ਭੈਣਾਂ ਸੀ ਉਹ ਆਪਣੇ ਪੇਕੇ ਘਰ, ਮਾਈਕੇ ਵੀ ਹਮੇਸ਼ਾ ਪੇਕਿਆਂ ਨੂੰ ਕਹਿੰਦੇ ਨੇ, ਪੇਕੇ ਘਰ ਚਲੀਆਂ ਜਾਂਦੀਆਂ ਸੀਗੀਆਂ ਆਪਣੇ ਮਾਂ ਬਾਪ ਦੇ ਕੋਲੇ ਅਤੇ ਭੈਣ ਭਰਾਵਾਂ ਕੋਲੇ, ਅਤੇ ਫਿਰ ਉਹ ਜਦੋਂ ਅਗਸਤ ਆਉਂਦਾ ਸੀ, ਸਾਵਣ ਦਾ ਮਹੀਨਾ ਆਉਂਦਾ ਸੀਗਾ, ਅਤੇ ਫਿਰ ਭਰਾ ਆਪਣੀ ਭੈਣ ਨੂੰ ਸਹੁਰਿਆਂ ਦੇ ਘਰ ਛੱਡਣ ਜਾਂਦਾ ਸੀਗਾ, ਅਤੇ ਉੱਥੇ ਉਹ ਗਿਫਟ ਲੈ ਕੇ ਜਾਂਦਾ ਸੀ, ਅਤੇ ਭੈਣਾਂ ਵੀ ਉਹ ਘਰੋਂ ਬਹੁਤ ਦੁਖੀ ਹੋ ਗਏ ਜਾਂਦੇ। ਮਾਂ ਬਾਪ ਨਾਲ ਜਿਹੜਾ ਪਿਆਰ ਹੁੰਦਾ ਨਾ, ਇਸ ਨਾਲ ਸੋ ਸਿੰਪਲ ਜਿੱਥੇ ਆਪਣੀ ਬਚਪਨ ਗੁਜ਼ਾਰਿਆ ਹੁੰਦਾ, ਬੇਸ਼ੱਕ ਸਹੁਰੇ ਘਰ ਵੀ ਜਿਵੇਂ ਰਾਜ ਘੁੰਮਣ ਜੀ ਕਹਿੰਦੇ ਹੁੰਦੇ ਨੇ, ਨੀ ਮੈਂ ਸੱਸ ਰੱਖਣੀ ਰੱਖਣੀ ਬਣਾ ਕੇ ਮਾਂ, ਬੇਸ਼ੱਕ ਅੱਜ ਦੇ ਸਮੇਂ ਦੇ ਵਿੱਚ ਉਹ ਕੁੱਟ ਕਢਾਈ ਵਾਲਾ ਕੰਮ ਖਰਾਬ ਹੋ ਗਿਆ, ਜਿਹੜੇ ਕਹਿੰਦੇ ਸੀਗੇ ਨੀ ਮੈਂ ਸੱਸ ਰੱਖਣੀ ਕੁੱਟਣੀ, ਨੀ ਮੈਂ ਸੱਸ ਕੁੱਟਣੀ ਕੁੱਟਣੀ ਟਰਾਂਕਾਂ ਦੇ, ਉਹ ਲਿਓ ਹੁਣ ਕੰਮ ਜਾਂਦੇ ਰਹੇ, ਹੁਣ ਤਾਂ 911 ਵਾਲਾ ਕਾਲ ਵੀ ਕਰ ਲੈਂਦਾ, ਹੁਣ ਜਿਹੜੀ ਸੱਸ ਆ ਉਹ ਮਾਂ ਬਣ ਚੁੱਕੀ ਹੈ, ਅਤੇ ਨੂੰਹ ਵੀ ਧੀ ਬਣ ਕੇ ਜਦੋਂ ਕੰਮ ਕਰਦੀ ਹੈ ਫਿਰ ਦੁੱਗਣਾ ਪਿਆਰ ਆਉਂਦਾ, ਪਰ ਫਿਰ ਵੀ ਕਿਸੇ ਨਾ ਕਿਸੇ ਕਾਰਨ ਦੇ ਉੱਤੇ ਜਿਹੜੀ ਬੱਚੀ ਨੇ 25 ਸਾਲ ਜਾਂ 30 ਸਾਲ ਆਪਣੇ ਮਾਂ ਬਾਪ ਦੇ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ ਹੱਸ ਖੇਡ ਕੇ ਮਸਤੀ ਕੀਤੀ ਹੋਵੇ, ਬਿਸਤਰੇ ਵੀ ਨਾ ਵਿਛਾਏ ਹੋਣ, ਕੱਪੜੇ ਵੀ ਭੂੰਜੇ ਛਿੱਟੇ ਹੋਣ, ਸਾਡੇ ਕੈਨੇਡਾ 'ਚ ਰਿਵਾਜ਼ ਆ ਜੇ ਬੱਚੇ ਜਿੰਨਾ ਚਿਰ ਵਿਆਹ ਨਹੀਂ ਨਾ ਜਾਂਦੇ ਉਹ ਮਾਰਦੇ ਨੇ ਕੱਪੜੇ ਚੱਕ, ਲਾਂਡੀ ਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕਰਦੇ, ਪੂਰਾ ਦੱਬ ਕੇ ਗੰਦ ਪਾਇਆ ਹੁੰਦਾ, ਸਵੇਰੇ ਉੱਠ ਕੇ ਬਿਸਤਰੇ ਦੇ ਬਾਹਰ ਉਸੇ ਤਰ੍ਹਾਂ ਹੀ ਲਿਟ ਜਾਂਦੇ ਨੇ, ਉਹ ਮਾਂ ਬਾਪ ਦੇ ਸਿਰ 'ਤੇ ਚੱਲਦਾ ਕੰਮ, ਅਤੇ ਜਦੋਂ ਸਹੁਰੇ ਆਉਣਾ ਪੈਂਦਾ ਅਤੇ ਉੱਥੇ ਸਾਨੂੰ ਫਿਰ ਬਿਸਤਰੇ ਵੀ ਠੀਕ ਕਰਨੇ ਪੈਂਦੇ ਨੇ, ਉਦੋਂ ਫਿਰ ਕੱਪੜੇ ਵੀ ਨਹੀਂ ਅਸੀਂ ਜ਼ਮੀਨ 'ਤੇ ਸਿੱਟਦੇ, ਕਿਉਂਕਿ ਨਵੇਂ ਰੀਤੀ ਰਿਵਾਜ਼ਾਂ 'ਚ ਪੈ ਜਾਂਦੇ ਹਾਂ, ਪਰ ਜਦੋਂ ਵਾਪਸ ਫਿਰ ਮਾਂ ਬਾਪ ਦੇ ਘਰ ਜਾਂਦੇ ਆ ਉਹ ਪੁਰਾਣਾ ਪਿਆਰ ਜਾਗ ਪੈਂਦਾ, ਅਤੇ ਜਦੋਂ ਅਚਾਨਕ ਸਾਉਣ ਦੇ ਮਹੀਨੇ ਅਗਸਤ 'ਚ ਰੱਖੜੀ ਦੇ ਨੇੜੇ ਭਰਾ ਛੱਡਣ ਜਾਂਦਾ, ਉਹਦਾ ਦਿਲ ਧੜਕੂ ਕਰਦਾ, ਸੋ ਉਸ ਵੇਲੇ ਉਹ ਬੜੀ ਰੋਂਦੀ ਹੈ, ਉਦਾਸ ਹੁੰਦੀ ਹੈ, ਸੋ ਉਹ ਭਰਾਵਾਂ ਦੇ ਲਈ 'ਚ ਉਹ ਵੀ ਪਤਾ ਹੁੰਦਾ ਵੀ ਭਰਾ ਮੇਰਾ ਹੁਣ ਇੱਥੇ ਇਕੱਲਾ ਭਾਬੀ ਦੇ ਕੋਲ, ਭਾਬੀ ਨੇ ਪਤਾ ਨਹੀਂ ਕੀ ਕਰਨਾ, ਸੋ ਇਸ ਕਰਕੇ ਉਹਦੀ ਵੀ ਦੁਆ ਮੰਗਦੀ ਹੈ। ਭਾਬੀਆਂ ਵੀ ਤੇਜ਼ ਹੁੰਦੀਆਂ ਨੇ, ਮੈਂ ਤੁਹਾਨੂੰ ਦੱਸਾਂ ਗੱਲ, ਮੈਨੂੰ ਯਾਦ ਹੈ ਸਾਡੇ ਇੱਕ, ਮੈਂ ਤੁਹਾਨੂੰ ਦੂਰ ਨਹੀਂ, ਮੈਂ ਆਪਣੇ ਦਾਦਾ ਨਾਲ ਮੇਰੇ ਬ੍ਰਦਰ ਨਹੀਂ ਲੱਗਣੇ ਲੁਧਿਆਣੇ ਰਹਿੰਦੇ, ਉਹ ਕਹਿੰਦੇ ਵੀ ਅਸੀਂ ਇੱਕ ਵਾਰੀ ਗਏ ਹੋਏ ਸੀ, ਉਹ ਕਹਿੰਦੇ ਪਤਾ ਨਹੀਂ, ਕਹਿੰਦਾ ਕੈਨੇਡਾ ਵਾਲੇ ਸਾਰੇ ਹੀ ਕਹਿੰਦੇ ਆਪਣੀ ਜਨਾਨੀਆਂ ਤੋਂ ਡਰੀ ਜਾਂਦੇ ਨੇ, ਕਹਿੰਦੇ ਡਰਨ ਦਾ ਕੀ ਲੋੜ ਹੈ, ਆਪਣੀ ਮਰਜ਼ੀ ਕਰੋ। ਇਹ ਗੱਲ ਉਹ ਕਹਿ ਹੀ ਰਹੇ ਸੀ, ਉਸ ਦਿਨ ਰੱਖੜੀ ਦਾ ਤਿਉਹਾਰ ਸੀ ਅਤੇ ਮੇਰੀ ਵਾਈਫ ਉਹਨਾਂ ਨੂੰ ਰੱਖੜੀ ਬੰਨ੍ਹਤੀ, ਅਤੇ ਜਦੋਂ ਜੇਬ 'ਚੋਂ ਦੇਣ ਲੱਗੇ ਕੁਛ, ਤਾਂ ਮੇਰੀ ਉਹਨਾਂ ਦੀ ਵਾਈਫ ਨੇ ਜਾਂ ਮੇਰੀ ਵਾਈਫ ਦੀ ਭਰਜਾਈ ਨੇ ਕਿਹਾ, ਇਸ਼ਾਰਾ ਜਿਹਾ ਕੀਤਾ, ਸਾਨੂੰ ਪੰਜਾਬੀ ਨੂੰ ਆਦਤ ਹੈ ਨਾ ਉਨੀ ਬੋਲਦੇ ਅੱਖ ਦਾ ਇਸ਼ਾਰਾ ਕਰਦੇ ਹਾਂ, ਉਹਦੀ ਉੱਠ ਕੇ ਚਲਿਆ ਗਿਆ ਅਤੇ ਉਹਨੂੰ ਕਿਹਾ ਹੋਣਾ ਵੀ 100 ਨਹੀਂ 50 ਦੇ ਦੇ। ਸੋ ਜਿਹੜਾ ਇੱਕ ਮਿੰਟ ਪਹਿਲਾਂ ਬੜਕ ਜੀ ਮਾਰਦਾ ਸੀ ਵੀ ਉਹ ਮੰਨਦੇ ਨਹੀਂ ਜਨਾਨੀ ਦਾ ਕਹਿਣਾ, ਕਿਉਂ ਮੰਨਦੇ ਨੇ, ਆਪੀ ਜਨਾਨੀ ਦਾ ਕਹਿਣਾ ਮੰਨਣ ਲੱਗਿਆ, ਜਨਾਨੀਆਂ ਜ਼ੋਰਾਵਰ ਨੇ ਕੈਨੇਡਾ 'ਚ, ਮੰਨ ਲਓ ਵਧੀਆ ਹੀ ਰਹਿੰਦਾ ਉਹਨਾਂ ਦੀ, ਹੈ ਨਾ, ਜੇ ਮੈਂ ਆਕੜਾਂਗੇ ਫਿਰ ਤੁਹਾਨੂੰ ਪਤਾ ਵੀ ਫਿਰ ਪਹਿਲਾਂ ਆਕੜਦਿਆਂ ਵੀ ਡੱਠੇ ਹਾਂ, ਅਤੇ ਜਦੋਂ ਜਨਾਨੀ ਰੋਹ ਮਾਰਦੀ ਹੈ ਫਿਰ ਗਊ ਜਾਏ ਬਣ ਜਾਂਦੇ ਹਾਂ। ਸੋ ਇਸ ਕਰਕੇ ਜਨਾਨੀਆਂ ਦੀ ਮੰਨ ਲੈਣਾ ਹੀ ਵਧੀਆ ਹੁੰਦਾ, ਕਿਉਂਕਿ ਨਾਲੇ ਕੈਨੇਡਾ ਵਰਗਾ ਮੁਲਕ ਹੈ, ਨਾਲੇ ਰਾਈਟਸ ਹੁਣ ਬਹੁਤ ਜ਼ਿਆਦਾ ਹੋ ਗਏ। ਸੋ ਉਹ ਭਰਾ ਫਿਰ ਭੈਣ ਨੂੰ ਛੱਡਣ ਆਉਂਦਾ ਸਹੁਰੇ, ਅਤੇ ਉਹ ਫਿਰ ਰੱਖੜੀ ਦੇ ਦਿਨ ਉੱਥੇ ਹੁੰਦੇ ਨੇ, ਅਤੇ ਉਹ ਰੱਖੜੀ ਬਣਾ ਕੇ ਵੀ ਜਾਂਦਾ, ਮਠਿਆਈ ਵੀ ਲੈ ਕੇ ਜਾਂਦਾ, ਸਾਰਾ ਕੁਛ ਲੈ ਕੇ ਜਾਂਦਾ। ਸੋ ਇਸ ਤਰ੍ਹਾਂ ਦੀ ਹੁਣ ਆਪਾਂ ਗੱਲ ਕਰਾਂਗੇ ਵੀ ਜਿਸ ਦਿਨ ਰੱਖੜੀ ਆ, ਜਿਵੇਂ ਰੱਖੜੀ ਹੈ ਪਹਿਲਾਂ ਕੀ ਕਰਦੇ ਨੇ, ਡਿਫਰੈਂਟ ਡਿਫਰੈਂਟ ਥਾਵਾਂ 'ਤੇ ਡਿਫਰੈਂਟ ਡਿਫਰੈਂਟ ਰਿਵਾਜ਼ ਨੇ। ਜਿਸ ਤਰ੍ਹਾਂ ਜੇ ਅਸੀਂ ਮਹਾਰਾਸ਼ਟਰ 'ਚ ਗੱਲ ਕਰੀਏ ਤਾਂ ਉੱਥੇ ਕੀ ਹੁੰਦਾ, ਬੰਬੇ ਵਰਗੀ ਸਾਈਡ 'ਤੇ ਉੱਥੇ ਘਰ ਦੇ ਵਿੱਚ ਭਰਾ ਆਉਂਦਾ, ਜਿੱਥੇ ਭੈਣ ਰਹਿੰਦੀ ਹੁੰਦੀ ਉਹ ਭੈਣ ਦੇ ਘਰ ਭਰਾ ਆਉਂਦਾ, ਉਹ ਇੱਕ ਸਟੇਜ ਹੀ ਬਣਾ ਦਿੰਦੇ, ਸਟੇਜ ਕਹਿ ਲਓ ਜਾਂ ਫੱਟਾ ਕਹਿ ਲਓ, ਲੱਕੜ ਦਾ ਫੱਟਾ ਰੱਖ ਕੇ ਉਹਦੇ ਆਲੇ ਦੁਆਲੇ ਜਿਹੜੇ ਨੇ ਰੰਗੋਲੀ ਬਣਾਉਂਦੇ ਨੇ ਚਾਰੇ ਪਾਸੇ। ਉਹ ਰੰਗੋਲੀ ਹੁੰਦੀ ਹੈ ਵੀ ਉਹ ਰੰਗ ਡਿਫਰੈਂਟ ਡਿਫਰੈਂਟ ਰੰਗ ਜੇ ਬਣਾ ਕੇ ਮਤਲਬ ਫੁੱਲ ਜੇ ਟਾਈਪ ਬਣਾ ਲੈਂਦੇ ਨੇ, ਤੇ ਜਦੋਂ ਬ੍ਰਦਰ ਆਉਂਦਾ ਉਹਨੂੰ ਲੱਕੜ ਦੇ ਫੱਟੇ ਤੇ ਖੜਾ ਕੇ ਤੇ ਫੇਰ ਕੀ ਹੈ ਭੈਣ ਉਹਦੀ ਆਰਤੀ ਕਰਦੀ ਹੈ। ਆਰਤੀ ਦੇ ਵਿੱਚ ਜਿਹੜੀ ਆਰਤੀ ਕਾਹਦੀ ਬਣਾ ਕਰਦੀ ਹੈ, ਥਾਲੀ ਦੇ ਵਿੱਚ। ਹੁਣ ਥਾਲੀ ਕਿਵੇਂ ਤਿਆਰ ਕਰਦੇ ਨੇ, ਦੇਸੀ ਤਰੀਕਾ ਤਾਂ ਇਹੀ, ਅੱਜ ਕੱਲ੍ਹ ਪਿਆਰ ਪਿਊਰ ਤਾਂ ਹੈ ਨੀ। ਮੈਨੂੰ ਯਾਦ ਹੈ ਕਈ ਵਾਰੀ ਤਾਂ ਜਿਹੜੇ ਭੈਣਾਂ ਰੱਖੜੀ ਬੰਨਦੇ ਨੇ ਨਾ, ਜਿਹੜੇ ਬਣਾਈਆਂ ਦਾ ਧਰਮ ਪੈਰਾਂ ਬਣਾਈਆਂ ਹੁੰਦੀਆਂ, ਉਹ ਕੋਸ਼ਿਸ਼ ਕਰਦੀਆਂ ਦਿਖਾਵੇ ਦੇ ਲਈ ਵੀ ਕਦੇ ਹੱਥ ਨਾ ਲੱਗ ਜਾਏ ਉਹਨੂੰ, ਨਾਲੇ ਇੱਕ ਪਾਸੇ ਭਰਾ ਕਹਿੰਦੇ, ਨਾਲੇ ਉਹ ਧਾਗਾ ਵੀ ਦੂਰੋਂ ਹੀ ਬੰਨਦੇ ਨੇ। ਹਾਂਜੀ, ਫਿਰ ਕਹਿੰਦੇ ਨੇ ਹਲ ਚੱਕ ਲੈ ਬਰਫੀ, ਆਹ ਲੈ ਲਓ ਭਾਜੀ ਬਰਫੀ ਲੈ ਲਓ ਤੁਸੀਂ, ਕਿਉਂਕਿ ਜੇ ਮੂੰਹ 'ਚ ਪਾ ਦੇਈਏ ਕੋਈ ਡੰਗ ਹੋ ਜਾਊਗਾ। ਇੱਕ ਭੈਣ ਭਰਾ ਦਾ ਰਿਸ਼ਤਾ, ਉਹਨੂੰ ਪਿਆਰ ਦੇ ਤਰੀਕੇ ਨਾਲ ਆਪਣਾ ਮਨ ਸਾਫ਼ ਕਰੋ, ਦੂਜੇ ਦਾ ਆਪ ਹੀ ਹੋ ਜਾਊਗਾ। ਸੋ ਇੱਕ ਦਿਖਾਵੇ ਦੀਆਂ ਵੀ ਅੱਜ ਕੱਲ੍ਹ ਬਣੀਆਂ ਵੀ ਹੈ, ਪਰ ਮਹਾਰਾਸ਼ਟਰ ਦੇ ਵਿੱਚ ਮੈਂ ਕਿਹਾ ਵੀ ਫੱਟੇ ਦੇ ਉੱਤੇ ਰੰਗੋਲੀ ਚਾਰ ਫੇਰੇ ਲਾ ਕੇ ਭਰਾ ਨੂੰ ਖੜਾ ਕਰ ਦਿੰਦੇ ਨੇ, ਫਿਰ ਥਾਲੀ ਦੇ ਵਿੱਚ ਥਾਲੀ ਤਿਆਰ ਕਰਦੇ ਨੇ। ਉਹ ਥਾਲੀ ਦੇ ਵਿੱਚ ਕੀ ਹੁੰਦਾ ਕਿ ਇੱਕ ਦੀਵਾ ਜੋਤ ਜਗਾ ਲੈਂਦੇ ਆ, ਦੀਵਾ ਮਤਲਬ ਨਾ ਜੋਤ, ਦੀਵਾ ਜਿਹਦੇ ਘੀ ਪਾ ਕੇ ਬੱਤੀ ਜਲਾਉਂਦੇ ਹਾਂ ਆਪਾਂ, ਥੋੜ੍ਹੀ ਜਿਹੀ ਚਾਵਲ ਹੁੰਦੀ ਹੈ, ਹਲਦੀ ਹੁੰਦੀ ਹੈ, ਫਿਰ ਮਿਠਾਈ ਵੀ ਰੱਖਦੇ ਨੇ, ਹਾਂਜੀ, ਫਿਰ ਰੱਖੜੀ ਵੀ ਹੁੰਦੀ ਹੈ ਉਹਦੇ ਵਿੱਚ, ਅਤੇ ਫਿਰ ਕੀ ਹੁੰਦਾ ਕਿ ਉਹ ਭਰਾ ਦੇ ਅੱਗੇ ਉਹਦੀ ਆਰਤੀ ਉਤਾਰਦੇ ਨੇ, ਉਹਦੀ ਲੰਬੀ ਉਮਰ ਦੀ, ਉਹਦੀ ਖੁਸ਼ੀਆਂ ਦੀ ਦੁਆ ਕਰਦੇ ਨੇ, ਅਤੇ ਫਿਰ ਉਹਦੇ ਹੱਥ ਦੇ ਉੱਤੇ, ਹੁਣ ਗੱਲ ਹੈ ਵੀ ਕਿਹੜੇ ਹੱਥ 'ਤੇ, ਖੱਬੇ 'ਤੇ ਕਿ ਸੱਜੇ 'ਤੇ, ਹੁਣ ਮੇਰੇ ਵਰਗਾ ਅਣਜਾਣ ਖੱਬਾ ਹੀ ਕਰ ਦੂਗਾ, ਪਰ ਸਾਡੇ ਰਿਵਾਜ ਇਹ ਹੈ ਕਿ ਰੱਖੜੀ ਜਿਹੜੀ ਹੈ ਉਹ ਹਮੇਸ਼ਾ ਰਾਈਟ ਹੱਥ ਦੇ ਉੱਤੇ ਸੱਜੇ ਹੱਥ 'ਤੇ ਬੰਨੀ ਜਾਂਦੀ ਹੈ। ਸੋ ਉੱਥੇ ਕੋਈ ਕਾਲ ਹੁੰਦੀ ਹੈ, ਸੋ ਉੱਥੇ ਆਪਾਂ ਸੱਜੇ ਹੱਥੇ ਰੱਖੜੀ ਬੰਨ ਕੇ ਫਿਰ ਉਹਦੇ ਮੱਥੇ ਦੇ ਟਿੱਕਾ ਲਗਾਇਆ ਜਾਂਦਾ, ਸਿਰ 'ਤੇ ਚੌਲ ਛਿੱਟੇ ਜਾਂਦੇ ਨੇ ਅਤੇ ਨਾਲ ਮਠਿਆਈ ਦਿੱਤੀ ਜਾਂਦੀ ਹੈ। ਸੋ ਇਸ ਤਰ੍ਹਾਂ ਰੱਖੜੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾਂਦਾ ਹੈ, ਅਤੇ ਉਹਦੇ ਰੋਜ਼ਾਨੇ 'ਚ ਭਰਾ ਕੀ ਕਰਦਾ, ਭਰਾ ਕਈ ਤਰ੍ਹਾਂ ਦੇ ਗਿਫਟ ਲੈ ਕੇ ਆਉਂਦਾ। ਅੱਗੇ ਤਾਂ ਕੁਛ ਲੋਕ ਜਿਹੜੇ ਗਿਫਟ ਨੇ ਉਹ ਜੂਲਰੀ ਵੀ ਹੋ ਸਕਦੀ ਹੈ, ਕੋਈ ਗਹਿਣਾ ਵੀ ਹੋ ਸਕਦਾ, ਕੋਈ ਮੂਰਤੀ ਹੋ ਜਾਂਦੀ ਹੈ, ਕੋਈ ਗਣੇਸ਼ ਜੀ ਦੀ ਮੂਰਤੀ, ਗੁਰੂ ਨਾਨਕ ਸਾਹਿਬ ਦੀ ਮੂਰਤੀ, ਜੋ ਵੀ ਮੂਰਤੀਆਂ ਨੇ, ਜਾਂ ਕੋਈ ਫਰੈਸ਼ ਪਲਾਂਟ ਲਿਆਉਂਦੇ ਨੇ, ਮਠਿਆਈ ਲੈ ਕੇ ਆਉਂਦੇ ਨੇ, ਕੀ ਚੇਨ ਲਿਆਉਂਦੇ ਨੇ, ਕੇਕ ਲਿਆਉਂਦੇ ਨੇ, ਹਾਂਜੀ, ਕੋਈ ਪਲਾਸਟਿਕ ਦਾ ਟੈਡੀ ਬੀਅਰ ਲਿਆਉਂਦੇ ਨੇ, ਅਤੇ ਜਾਂ ਫਿਰ ਅਖੀਰਲੀ ਕੈਨੇਡੀਅਨ ਡਾਲਰ, ਹਾਂਜੀ, ਪੈਸੇ। ਸੋ ਉਹ ਪੈਸੇ ਦਿੰਦੇ ਫਿਰ ਭਰਾ, ਅਤੇ ਨਾਲ ਉਹਨੂੰ ਕਮਿਟਮੈਂਟ ਕਰਦਾ, ਉਹ ਪੈਸੇ ਦਿੰਦਾ ਵੀ ਕਮਿਟਮੈਂਟ ਕਰ ਰਿਹਾ ਕਿ ਮੈਂ ਤੇਰੀ ਦੁੱਖ ਔਰ ਸੁੱਖ ਦੇ ਵਿੱਚ ਹਮੇਸ਼ਾ ਦੇ ਲਈ ਉਹ ਸਹਾਈ ਹੋਊਗਾ, ਹਮੇਸ਼ਾ ਖੜੂੰਗਾ। ਸੋ ਹੁਣ ਆਪਾਂ ਛੋਟੀ ਛੋਟੀਆਂ ਗੱਲਾਂ ਹੋਰ ਕਰੀਆਂ, ਪਹਿਲਾਂ ਮੈਂ ਗੱਲ ਨੂੰ ਖਤਮ ਹੀ ਕਰਦਾ ਕਿਉਂਕਿ ਟਾਈਮ ਵੀ ਛੇਤੀ ਛੇਤੀ ਅੱਗੇ ਨੂੰ ਵੱਧ ਜਾ ਰਿਹਾ। ਪਹਿਲੀ ਗੱਲ ਤਾਂ ਇਹ ਹੈ, ਹੁਣ ਛੋਟੇ ਛੋਟੇ ਸਵਾਲ ਨੇ, ਰਾਖੀ ਦੀ ਗੱਲ ਕਰ ਲਈ ਵੀ ਸੱਜੇ ਹੱਥ 'ਤੇ ਬੰਨੀ ਜਾਂਦੀ ਹੈ, ਫਿਰ ਦੂਜੀ ਗੱਲ ਹੈ ਵੀ ਇੱਕ ਸਵਾਲ ਕਈ ਵਾਰੀ ਲੋਕ ਮੈਨੂੰ ਪੁੱਛਿਆ ਸੀਗਾ ਕਿ ਕੈਨ ਆਈ ਮੈਰੀ ਮਾਈ ਰਾਖੀ ਬ੍ਰਦਰ, ਪਹਿਲਾਂ ਗੱਲ ਕਰ ਲਈ ਜਿਹੜੀ ਰੱਖੜੀ ਹੈ ਉਹ ਭਰਾ 'ਤੇ ਬੰਨੀ ਜਾਂਦੀ ਹੈ, ਪਰ ਜ਼ਰੂਰੀ ਨਹੀਂ ਵੀ ਉਹ ਬਲੱਡ ਵਾਲਾ ਭਰਾ ਹੋਵੇ। ਕਈ ਵਾਰੀ ਅਸੀਂ ਆਪਣੇ ਨੈਫਿਊਜ਼ ਦੇ ਹੀ ਬਣ ਦਿੰਦੇ ਹਾਂ, ਆਪਣੇ ਫਾਦਰ ਦੇ ਹੀ ਬਣ ਦਿੰਦੇ ਹਾਂ, ਗੁਆਂਢ ਰਾਂਢ ਦੇ ਵਿੱਚੋਂ ਜਿਵੇਂ ਉਹਨਾਂ ਨੇ ਆਪਣੀ ਚਿਤੌੜ ਦੀ ਰਾਣੀ ਨੇ ਬੰਨੀ ਸੀਗੀ, ਕਿਸੇ ਨੂੰ ਵੀ ਬਣ ਸਕਦੇ, ਮਤਲਬ ਕਿ ਅਸੀਂ ਉਹਨੂੰ ਭਰਾ ਦੇ ਤੌਰ 'ਤੇ ਉਹਨੂੰ ਦਿਲੋਂ ਮੰਨ ਲੈਂਦੇ ਵੀ ਮੇਰਾ ਭਰਾ ਹੈ, ਅਤੇ ਉਹਨੂੰ ਭੈਣ ਮੰਨ ਲੈਂਦਾ। ਸੋ ਤੁਸੀਂ ਕਿਸੇ ਨੂੰ ਵੀ ਕਰ ਸਕਦੇ ਹੋ, ਭਾਬੀ ਨੂੰ ਵੀ ਤੁਸੀਂ ਬਣ ਸਕਦੇ ਹੋ, ਉਹਦਾ ਰਿਲੇਸ਼ਨ ਹੈ ਪਿਆਰ ਦਾ ਅਤੇ ਕਮਿਟਮੈਂਟ ਦਾ। ਦੇਖੋ ਜੇ ਕੋਈ ਛੋਟੀ ਬੱਚੀ ਆਪਣੀ ਵੱਡੀ ਭਾਬੀ ਨੂੰ ਬਣਦੀ ਹੈ, ਉਹ ਕਹਿੰਦੀ ਵੀ ਮੈਂ ਤੇਰੇ ਲਈ ਤੇਰੀ ਵੈਲ ਵਿਸ਼ਰ ਹਾਂ, ਤੇਰੇ ਹਮੇਸ਼ਾ ਚੰਗੀ ਕਾਮਨਾ ਕਰਦੀ ਹਾਂ, ਅਤੇ ਭਾਬੀ ਦਾ ਹੁੰਦਾ ਵੀ ਤੈਨੂੰ ਮੈਂ ਐਜ ਏ ਬੱਚੀ ਤੌਰ 'ਤੇ ਤੇਰੀ ਪ੍ਰੋਟੈਕਸ਼ਨ ਕਰੂੰਗੀ ਹਰ ਤਰੀਕੇ, ਜਦੋਂ ਤੇਰੀ ਜ਼ਰੂਰਤ ਹੋਊਗੀ ਮੈਂ ਖੜੂੰਗੀ, ਉਹ ਕਮਿਟਮੈਂਟ ਹੈ। ਪਰ ਕਿਸੇ ਨੇ ਮੈਨੂੰ ਇਹ ਸਵਾਲ ਪੁੱਛਿਆ ਸੀਗਾ ਕੱਲ੍ਹ ਕਿ ਕੈਨ ਆਈ ਮੈਰੀ ਮਾਈ ਰਾਖੀ ਬ੍ਰਦਰ, ਜਿਵੇਂ ਹੁੰਦੇ ਨਾ ਆਪਾਂ ਆਂਢ ਗੁਆਂਢ ਦੇ ਵਿੱਚੋਂ, ਰਿਸ਼ਤੇਦਾਰੀਆਂ 'ਚੋਂ, ਹੋਰਾਂ ਦੇ ਵਿੱਚੋਂ ਵੀ ਭਰਾ ਬਣਾ ਲਿਆ, ਆਪਾਂ ਮੇਰਾ ਰੱਖੜੀ ਬੰਨੀ ਹੈ, ਮੇਰਾ ਭਰਾ ਹੈ, ਕੀ ਤੁਸੀਂ ਉਹਦੇ ਨਾਲ ਮੈਰਿਜ ਕਰਾ ਸਕਦੇ ਹੋ? ਇਹ ਬੜਾ ਫਨੀ ਜਿਹਾ ਕੁਐਸਚਨ ਹੈ, ਪਰ ਕਿਉਂਕਿ ਮੈਂ ਜਵਾਬ ਦੇਣ ਤੋਂ ਪਹਿਲਾਂ ਇਸ ਗੱਲ ਦਾ ਕਹਿਣਾ ਵੀ ਕਲਯੁਗ ਦਾ ਜ਼ਮਾਨਾ ਜੀ, ਕਲਯੁਗ 'ਚ ਕੀ ਕੁਛ ਨਹੀਂ ਹੁੰਦਾ। ਸੋ ਇੰਨਾ ਕੁ ਮੇਰਾ ਇਸ਼ਾਰਾ ਕਾਫੀ ਹੈ, ਅਜਿਹੀ ਸਾਡੇ ਕੋਲ ਬ੍ਰੈਂਪਟਨ ਦੇ ਵਿੱਚ ਵੀ ਜੇ ਕੋਈ ਮੈਨੂੰ ਐਗਜ਼ਾਮਪਲ ਦਿਓ, ਮੈਂ ਐਗਜ਼ਾਮਪਲ ਵੀ ਦੇ ਸਕਦਾ, ਪਰ ਮੈਂ ਨਹੀਂ, ਆਈ ਡੋਂਟ ਵਾਂਟ ਟੂ ਫਿਨਿਸ਼ ਸੰਬਡੀਜ਼ ਕਰੈਕਟਰ। ਰੱਖੜੀਆਂ ਬਣਾਈਆਂ ਵੀ ਨੇ ਤੇ ਵਿਆਹ ਵੀ ਕਰਾਏ ਨੇ, ਉਹ ਤਾਂ ਕੱਲ ਜੋਗਾ ਜੀ ਆਪਾਂ ਕੀ ਕਰ ਸਕਦੇ ਹਾਂ, ਪਰ ਆਫਕੋਰਸ ਇੰਨੀ ਗੱਲ ਜ਼ਰੂਰ ਰੱਖੀ ਹੈ ਵੀ ਅਨਐਥੀਕਲ ਹੈ, ਇੱਕ ਪਾਸੇ ਆਪਾਂ ਭਰਾ ਬਣਾਇਆ ਰੱਖੜੀ ਬੰਨਦੇ ਹਾਂ, ਦੂਜੇ ਪਾਸੇ ਦੌਰ ਜਿਹਾ ਲੱਗੇ ਵਿਆਹ ਕਰਾ ਲਈਏ, ਫਿਰ ਉਹ ਗੱਲਾਂ ਤਾਂ ਲੋਕ ਕਰਨਗੇ, ਕਰਦਾ ਕੁਛ ਵੀ, ਜੇ ਮੈਂ ਕਹਿੰਦਾ ਕੱਲ ਜੋਗਾ ਜੋ ਕੁਛ ਮਰਜ਼ੀ ਕਰੋ। ਦੂਸਰੀ ਗੱਲ ਇਹ ਹੈ ਵੀ ਇੱਕ ਬੰਦੇ ਨੇ ਮੈਨੂੰ ਕੱਲ੍ਹ ਇਹ ਸਵਾਲ ਕੀਤਾ ਵੀ ਜਿਹੜਾ ਭਰਾ ਹੈ, ਇਹ ਤਾਂ ਠੀਕ ਹੈ ਵੀ ਭੈਣ ਭਰਾ ਦੇ ਰੱਖੜੀ ਬੰਨਦੀ ਆ, ਕੀ ਭਰਾ ਵੀ ਭੈਣ ਦੇ ਰੱਖੜੀ ਬੰਨ ਸਕਦਾ? ਮੇਰੇ ਖਿਆਲ 'ਚ ਇਹਦੀ ਕੋਈ ਪ੍ਰੋਬਲਮ ਨਹੀਂ, ਜਿਹਦਾ ਮਰਜ਼ੀ ਬੰਨ ਲਓ, ਪਰ ਜਿਹੜੀ ਟ੍ਰੈਡੀਸ਼ਨ ਹੈ, ਟ੍ਰੈਡੀਸ਼ਨ ਜਿਹੜਾ ਰੀਤੀ ਰਿਵਾਜ਼ ਹੈ, ਉਹ ਜਿਹੜਾ ਹੈਗਾ ਉਹ ਭੈਣਾਂ ਹੀ ਭਰਾ ਦੇ ਰੱਖੜੀ ਬੰਨਦੀਆਂ ਨੇ, ਪਰ ਰਿਵਾਜ਼ ਹੌਲੀ 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 ਬਦਲੀ ਜਾਂਦੇ ਨੇ। ਮੈਂ ਤੁਹਾਨੂੰ ਇੱਕ ਲਾਈਟ ਨੋਟ 'ਚ ਗੱਲ ਸੁਣਾ ਦਿੰਦਾ ਵੀ ਕੋਈ ਬੰਦਾ ਰੋਟੀ ਖਾਣ ਗਿਆ, ਕਿਸੇ ਦੇ ਮਹਿਮਾਨ ਆਇਆ ਸੀਗਾ, ਤੇ ਉਹਨੇ ਜੋ ਥਾਲੀ ਚ ਰੋਟੀ ਪਾ ਕੇ ਰੱਖੀ ਤੇ ਨਾਲ 6 ਫੁੱਟ ਦੀ ਸੋਟੀ ਰੱਖੀ, ਉਹ ਬੰਦਾ ਸੋਚਦਾ ਵੀ ਇਹ ਰੋਟੀ ਤਾਂ ਠੀਕ ਹੈ, ਮੇਰੇ ਕੋਲੇ ਡਾਂਗ ਕਾਹਦੇ ਲਈ ਰੱਖਦੀ। ਉਹ ਘਬਰਾ ਗਿਆ, ਉਹਨੇ ਸੋਚਿਆ ਵੀ ਇਹ ਰੋਟੀ ਖਾ ਕੇ ਕਿਤੇ ਬਾਅਦ ਚ ਮੈਨੂੰ ਕੁੱਟਣੀ ਨਾ ਮੜ ਕੇ। ਉਹ ਕਹਿੰਦਾ ਜੀ ਘਰਦਿਆਂ ਨੂੰ ਕਹਿੰਦਾ ਮੈਨੂੰ ਰੋਟੀ ਤਾਂ ਸਮਝ ਲੱਗ ਗਈ, ਡਾਂਗ ਮੇਰੇ ਕੋਲ ਕਿਉਂ ਰੱਖੀ ਹੈ? ਕਹਿੰਦੇ ਰਿਵਾਜ ਪਰੰਪਰਾ, ਜਿਵੇਂ ਉਹ ਸੀ ਨਾ ਇੱਕ ਅਮਿਤਾਭ ਬੱਚਨ ਦੀ ਪਰੰਪਰਾ ਵੀ ਮੇਰੇ ਫਾਦਰ ਇਸ ਤਰ੍ਹਾਂ ਕਰਦੇ ਸੀ, ਇਸ ਕਰਕੇ ਮੈਂ ਕਰਦਾ। ਉਹ ਕਹਿੰਦੇ ਸਾਡੇ ਮਾਂ ਬਾਪ ਜਦੋਂ ਹੁੰਦੇ ਸੀਗੇ ਉਹ ਸੋਟੀ ਨਾਲ ਰੱਖਦੇ ਨੇ। ਕਹਿੰਦਾ ਪਰ ਮਤਲਬ ਤਾਂ ਹੋਊ ਕੋਈ, ਸੋਟੀ ਰੱਖੀ ਕਿਉਂ ਹੈ? ਉਹ ਕਹਿੰਦੀ ਸਾਨੂੰ ਤਾਂ ਪਤਾ ਨੀ। ਉਹ ਫਿਰ ਨਾ ਸਾਡੇ ਪਿੰਡ ਦੇ ਵਿੱਚ ਕੋਈ ਸਿਆਣਾ ਬਜ਼ੁਰਗ ਹੈ, ਉਹਨੂੰ ਪੁੱਛ ਲੈਂਦੇ ਹਾਂ। ਉਹਦੇ ਕੋਲੇ ਗਏ, ਉਹ ਕਹਿੰਦਾ ਮੈਂ ਰੋਟੀ ਬਾਅਦ ਚ ਹੀ ਖਾ ਲੂੰਗਾ, ਪਹਿਲਾਂ ਪਤਾ ਤਾਂ ਲੱਗਿਆ ਵੀ ਇਹ ਕਿਉਂ ਸੋਟੀ ਰੱਖੀ ਆ। ਉਹ ਬਜ਼ੁਰਗ ਨੂੰ ਪੁੱਛਦੇ, ਕਹਿੰਦਾ ਹਾਂ ਇਹ, ਕਹਿੰਦਾ ਹੁਣ 6 ਫੁੱਟ ਦੀ ਰੱਖਦੇ ਆ? ਕਹਿੰਦਾ ਸਾਡੇ ਟਾਈਮ ਚ ਇਹ 2 ਫੁੱਟ ਦੀ ਰੱਖਦੇ ਸੀ, ਜਦੋਂ ਥਾਲੀ ਚ ਰੋਟੀ ਪਾਉਂਦੇ 2 ਫੁੱਟ ਦੀ ਰੱਖਦੇ। ਉਹ ਕਹਿੰਦਾ 2 ਫੁੱਟ ਦੀ ਵੀ ਕਿਉਂ? ਕਹਿੰਦੇ ਇਹ ਤਾਂ ਮੈਨੂੰ ਵੀ ਨੀ ਪਤਾ, ਰਿਵਾਜ ਪਰੰਪਰਾ। ਉਹ ਕਹਿੰਦੇ ਪਰੰਪਰਾ ਪਰ ਪਤਾ ਤਾਂ ਲੱਗਣਾ ਚਾਹੀਦਾ। ਉਹ ਕਹਿੰਦਾ ਨਾਲ ਦੇ ਪਿੰਡ ਚ ਮੈਥੋਂ ਵੀ ਸਿਆਣਾ ਬੰਦਾ 25-30 ਸਾਲ ਬੜਾ, ਉਹਨੂੰ ਪੁੱਛ ਲੈਣੇ। ਉਹ ਉਹਦੇ ਕੋਲੇ ਚਲੇ ਗਏ, ਉਹਨੂੰ ਪੁੱਛਿਆ ਵੀ ਭਾਈ ਸਾਹਿਬ ਵੀ ਇਹ ਰੋਟੀ ਜਦੋਂ ਤੁਸੀਂ ਪਰਾਹੁਣੇ ਨੂੰ ਦਿੰਦੇ ਹੋ ਥਾਲੀ ਦੇ ਨਾਲ ਤੁਸੀਂ ਸੋਟੀ ਕਿਉਂ ਰੱਖਦੇ ਹੋ? ਪਹਿਲਾਂ ਤਾਂ ਕਹਿੰਦੇ 6 ਫੁੱਟ ਦੀ ਹੁੰਦੀ ਸੀ, ਹੁਣ 6 ਫੁੱਟ ਦੀ ਹੈ, ਫਿਰ 2 ਫੁੱਟ ਦੀ ਹੋ ਗਈ, ਤੇ ਤੁਹਾਡੇ ਟਾਈਮ ਤੇ ਕੀ ਹੁੰਦਾ ਸੀ? ਕਹਿੰਦਾ ਮੇਰੇ ਟਾਈਮ ਤੇ ਮੇਥੋਂ ਪਹਿਲਾਂ 6 ਇੰਚ ਦੀ ਹੁੰਦੀ ਸੀ। ਉਹ ਕਹਿੰਦਾ 6 ਇੰਚ ਦੀ ਸੋਟੀ? ਕਹਿੰਦਾ ਹਾਂ। ਕਹਿੰਦਾ ਪਰ 6 ਇੰਚ ਦੀ ਵੀ ਕਿਉਂ? ਪਤਾ ਤਾਂ ਲੱਗੇ ਵੀ ਕੀ ਰਿਵਾਜ ਕੀ ਹੈ। ਉਹ ਕਹਿੰਦਾ ਫਿਰ ਤੀਸਰੇ ਕਹਿੰਦਾ ਕੋਈ ਹੋਰ ਬਜ਼ੁਰਗ ਆ, ਉਹਨੂੰ ਪੁੱਛ ਲੈਣੇ ਆ। ਉਹਦੇ ਕੋਲੇ ਚਲੇ ਗਏ, ਕਹਿੰਦੇ ਜੀ ਆ ਸੋਟੀ ਦਾ ਰੌਲਾ ਤਾਂ ਦੱਸੋ ਵੀ ਹੁਣ 6 ਫੁੱਟ ਦੀ ਹੈ, ਕੋਈ ਕਹਿੰਦਾ 2 ਫੁੱਟ ਦੀ ਹੁੰਦੀ ਸੀ, ਕੋਈ ਕਹਿੰਦਾ 6 ਇੰਚ ਦੀ ਹੁੰਦੀ ਸੀ। ਕਹਿੰਦਾ ਅਸਲ 'ਚ ਪਤਾ ਗੱਲ ਕੀ ਹੈ? ਕਹਿੰਦਾ ਸਾਡੇ ਟਾਈਮ ਜਦੋਂ ਸਾਗ ਸੂਗ ਬਣਾ ਕੇ ਪਰਾਹੁਣੇ ਦੇ ਮੂਹਰੇ ਰੱਖੀਦਾ ਹੁੰਦਾ ਸੀ ਨਾ, ਕਈ ਬਜ਼ੁਰਗ ਇਹੋ ਜਿਹੇ ਹੁੰਦੇ ਸੀ, ਉਹਨਾਂ ਦੇ ਦੰਦ ਦੇ ਵਿੱਚ ਗੈਪ ਹੁੰਦਾ ਸੀਗਾ, ਜਦੋਂ ਗੈਪ ਹੁੰਦਾ ਸੀ ਉਹ ਚੀਜ਼ ਦੰਦਾਂ 'ਚ ਫਸ ਜਾਂਦੀ ਸੀ। ਸੋ ਅਸੀਂ 2 ਇੰਚ ਦੀ ਲੱਕੜ ਤੇ ਤਿੱਖੀ ਕੱਢ ਕੇ ਨਾ, ਜਿਹਨੂੰ ਆਪਾਂ ਟੁੱਥਪਿਕ ਕਹਿੰਦੇ ਹਾਂ, ਉਹ ਰੱਖਦੇ ਹੁੰਦੇ ਸੀਗੇ ਵੀ ਜਦੋਂ ਪਰਾਹੁਣਾ ਕੁਛ ਖਾ ਲਏ ਜਾਂ ਮੀਟ ਮੂਟ ਖਾਵੇ, ਉਹ ਟੁੱਥਪਿਕ ਦੇ ਨਾਲ ਜਿਹੜੇ ਮੂੰਹ ਦੇ ਵਿੱਚ ਫਸੀ ਚੀਜ਼ ਹੈ ਦੰਦਾਂ 'ਚ ਫਸੀ ਉਹ ਕੱਢ ਲਏ। ਸੋ ਹੌਲੀ ਹੌਲੀ ਉਹ ਟੁੱਥਪਿਕ ਬਣਦੀ ਬਣਦੀ 6 ਫੁੱਟ ਦੀ ਸੋਟੀ ਬਣ ਗਈ। ਇਹ ਸਾਡੇ ਰਿਵਾਜ ਨੇ। ਸੋ ਰਿਵਾਜ ਪਤਾ ਨਹੀਂ ਲੱਗਦਾ ਕਿੱਥੋਂ ਤੋਂ ਕਿੱਥੇ ਚੱਲਦੇ ਨੇ। ਸੋ ਇਸ ਕਰਕੇ ਇਹੀ ਰਿਵਾਜ ਨੇ ਵੀ ਬ੍ਰਦਰ, ਅੱਜ ਕੱਲ੍ਹ ਸਿਸਟਰ ਬ੍ਰਦਰ ਨੂੰ ਬਣਦੀ ਆ, ਪਰ ਰਿਵਾਜ ਬਦਲਣਾ ਜੋ ਮਰਜ਼ੀ ਬਦਲੋ, ਕਿਹੜਾ ਕੋਈ ਕਿਸੇ ਨੂੰ ਪੁੱਛਦਾ? ਕੋਈ ਕੰਸਟੀਟਿਊਸ਼ਨ ਤਾਂ ਬਣਿਆ ਨਹੀਂ ਹੈ। ਕਿਸੇ ਨੇ ਮੈਨੂੰ ਸਵਾਲ ਕੀਤਾ ਸੀ ਵੀ ਕੀ ਰੱਖੜੀ ਜਿਹੜੀ ਹੈਗੀ ਉਹ ਇੱਕ ਦਿਨ ਬਾਅਦ ਚ ਵੀ, ਜਿਵੇਂ ਅੱਜ ਰੱਖੜੀ ਕੱਲ੍ਹ ਨੂੰ ਵੀ ਬਣ ਸਕਦੇ ਹਾਂ? ਇਹਦੇ ਵਿੱਚ ਵੀ ਕੋਈ ਪੁਰਾਣ ਜਿਹੜੇ ਨੇ ਸਾਡੇ ਪੁਰਾਣਾਂ ਦੇ ਵਿੱਚ ਰੱਖੜੀ ਦੇ ਰੱਖਿਆ ਬੰਧਨ ਦੇ ਬਾਰੇ ਵੇਦ ਤਾਂ ਕੁਛ ਕਹਿੰਦੇ ਨਹੀਂ, ਪੁਰਾਣ ਜ਼ਰੂਰ ਕਹਿੰਦੇ ਨੇ, ਤੇ ਉਹਦੇ ਵਿੱਚ ਇਹਦੀ ਅਜਿਹੀ ਗੱਲ ਦੇ ਬਾਰੇ ਕੋਈ ਚੀਜ਼ ਵੀ ਨਹੀਂ ਲਿਖੀ ਵੀ ਤੁਸੀਂ ਕਿਸੇ ਦਿਨ ਪਹਿਲਾਂ ਬੰਨੀ ਆ ਕਿ ਪਿੱਛੋਂ ਬੰਨੀ ਆ। ਸਿਰਫ ਇਹ ਵੀ ਜਿਸ ਦਿਨ ਵੀ ਤੁਸੀਂ ਮਨਾਉਣੀ ਹੈ ਉਸ ਦਿਨ ਮਨਾ ਸਕਦੇ, ਪਰ ਚੰਗੀ ਗੱਲ ਇਹ ਹੁੰਦੀ ਹੈ ਵੀ ਉਸੇ ਦਿਨ ਹੀ ਮਨਾਈ ਜਾਵੇ ਜਦੋਂ ਕਿ ਉਹ ਤਿਉਹਾਰ ਹੁੰਦਾ। ਹਿੰਦੁਸਤਾਨ ਦੇ ਵਿੱਚ ਅੱਜ ਜੋ ਮਨਾਈ ਗਈ ਸੀਗੀ, ਉਹ ਜਿਹੜੇ ਪੰਡਿਤ ਜੀ ਨੇ ਜੋਸ਼ੀ ਨੇ ਉਹ ਟਾਈਮ ਕੱਢਿਆ ਸੀਗਾ, ਉਹ 9:28 ਤੋਂ ਲੈ ਕੇ ਰਾਤ ਦੇ 9:15 ਤੱਕ ਸੀਗਾ, 12 ਜਿਹੜੇ ਘੰਟੇ ਨੇ ਇਹ ਸ਼ੋਅ ਹੈ। ਇਸ ਦਿਨ ਕੋਈ ਕੈਨੇਡਾ ਚ ਹੋਣਗੇ, ਪਰ ਇਹ ਮੈਂ ਤਾਂ ਇਸ ਗੱਲਾਂ 'ਚ ਵਿਸ਼ਵਾਸ ਨਹੀਂ ਕਰਦਾ, ਪਰ ਫਿਰ ਉਹੀ ਪਰੰਪਰਾ ਮੰਨਣੀ ਚਾਹੀਦੀ ਹੈ, ਪਰੰਪਰਾ ਜਿਵੇਂ ਚੱਲਦੀ ਹੈ। ਜੇ ਤੋੜਾਂਗੇ ਫਿਰ ਲੋਕਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਹੈ, ਬੰਦਾ ਮੰਨਦਾ ਨਹੀਂ ਸਾਡੀ ਗੱਲ। ਤੇ ਫਿਰ ਕਈ ਵਾਰੀ ਸਵਾਲ ਸੀ ਵੀ ਰੱਖੜੀ ਕਿੰਨੇ ਦਿਨ ਰੱਖਣੀ ਹੈ? ਦੇਖੋ ਰੱਖੜੀ ਜਿੰਨਾ ਚਿਰ, ਮੇਰਾ ਤਾਂ ਖਿਆਲ ਇਹ ਵੀ ਜਿੰਨਾ ਚਿਰ ਧਾਗਾ ਨਹੀਂ ਟੁੱਟਦਾ ਤੁਸੀਂ ਰੱਖੀ ਰੱਖੋ, ਤੁਹਾਨੂੰ ਯਾਦ ਆਉਂਦੀ ਰਹਿੰਦੀ ਵੀ ਰੱਖੜੀ ਹੈ। ਪਰ ਘੱਟੋ ਘੱਟ ਕਹਿੰਦੇ ਜਿਸ ਦਿਨ ਕ੍ਰਿਸ਼ਨ ਅਸ਼ਟਮੀ ਹੁੰਦੀ ਹੈ, ਰੱਖੜੀ ਤੋਂ 8 ਦਿਨਾਂ ਬਾਅਦ ਆਉਂਦੀ ਹੈ, ਸੋ ਉਹ ਇਹ ਇੱਕ ਰਿਵਾਜ਼ ਹੈ ਵੀ ਕ੍ਰਿਸ਼ਨ ਅਸ਼ਟਮੀ ਵਾਲੇ ਦਿਨ ਉਹ ਧਾਗਾ ਕੱਟ ਦਿੱਤਾ ਜਾਂਦਾ ਵੀ, ਕਿਉਂਕਿ ਉਸ ਦਿਨ ਜੀ ਕ੍ਰਿਸ਼ਨ ਜੀ ਪੈਦਾ ਹੋਏ ਸੀਗੇ ਨੇਰੀ ਆਦ ਚੋਂ, ਪਤਾ ਹੀ ਆ ਉਹਦੇ ਬਾਰੇ, ਫਿਰ ਨੈਕਸਟ ਟੋਪਿਕ ਤੇ ਕਿਤੇ ਗੱਲ ਕਰ ਲਾਂਗੇ। ਸੋ ਉਹ 8 ਦਿਨ ਘੱਟੋ ਘੱਟ ਰੱਖੋ, ਤੇ ਜਾਂ ਜੇ ਟੁੱਟ ਗਿਆ ਤਾਂ ਕੋਈ ਗੱਲ ਹੀ ਨਹੀਂ, ਜੇ ਨਹੀਂ ਟੁੱਟਦਾ ਤਾਂ ਹੋਰ ਵੀ ਲੰਬਾ ਰੱਖ ਲਓ, ਕੋਈ ਹਾਰਡ ਐਂਡ ਫਾਸਟ ਰੂਲ ਨਹੀਂ। ਪਰ ਜਿਹੜੇ ਮਹਾਰਾਸ਼ਟਰ ਦੇ ਵਿੱਚ ਹੈ ਉਹ ਜਿਹੜੀ ਹੈਗੀ ਉਹ 15 ਦਿਨ ਤੱਕ ਉਹ ਰੱਖੜੀ ਜਿਹੜੀ ਹੈ ਉਹ ਬੰਨ ਕੇ ਰੱਖਦੇ ਨੇ। ਸੋ ਮੇਰੇ ਖਿਆਲ 'ਚ ਮੈਂ ਤਕਰੀਬਨ ਸਾਰੀਆਂ ਗੱਲਾਂ ਕਰ ਲਈਆਂ। ਸੋ ਕੋਈ ਹੋਰ ਕੋਈ ਗੱਲ ਹੋਈ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਰੱਖੜੀ ਦਾ ਜਿਹੜਾ ਪਵਿੱਤਰ ਤਿਉਹਾਰ ਹੈ ਨਾ, ਇਹਨੂੰ ਸਾਨੂੰ ਇਹਦੀ ਸੈਂਸ ਨੂੰ ਸਮਝਣਾ ਚਾਹੀਦਾ, ਕਿਉਂਕਿ ਅਸੀਂ ਛੋਟੀਆਂ ਛੋਟੀਆਂ ਬੇਵਕੂਫੀਆਂ ਕਰਦੇ ਹਾਂ। ਮੈਂ ਵੀ ਭਰਾ, ਅਸੀਂ ਵੀ ਛੋਟੀ ਛੋਟੀਆਂ ਬੇਵਕੂਫੀਆਂ ਕਰਦੇ ਹਾਂ ਜਦੋਂ ਕਿ ਅਸੀਂ ਪਿਆਰ ਨੂੰ ਸਮਝਦੇ ਨਹੀਂ। ਭੈਣ ਵੀ ਡੀਕਦੀ ਹੁੰਦੀ ਆ ਕਿ ਰੱਖੜੀ ਆਊਗੀ, ਭੈਣ ਦਾ ਪਿਆਰ ਡਿਫਰੈਂਟ ਹੁੰਦਾ, ਉਹਦੀ ਫੀਲਿੰਗ ਡਿਫਰੈਂਟ ਹੁੰਦੀ ਹੈ, ਕਿੱਡੀ ਅਮੀਰ ਹੋ ਜਾਏ ਕਿੱਡੀ ਗਰੀਬ ਹੋ ਜਾਏ ਉਹਦੀ ਫੀਲਿੰਗ ਡਿਫਰੈਂਟ ਹੁੰਦੀ ਹੈ। ਪਰ ਸਾਡੀ ਜਿਹੜੀ ਕਿੱਲੇ ਜਿਹੜੀ ਧੌਣ ਦੇ ਵਿੱਚ ਸਰੀਆ ਫਸਿਆ ਹੋਇਆ ਨਾ ਭਰਾਵਾਂ ਦੇ, ਹੈ ਨਾ, ਇਹ ਬੜਾ ਸਰੀਆ ਔਖਾ, ਇਹ ਝੁਗ ਨਹੀਂ ਦਿੰਦਾ, ਫਿਰ ਕੱਟ ਜਾਂਦਾ, ਉੱਡ ਜਾਂਦਾ। ਸੋ ਜਦੋਂ ਦਿਨ ਆਉਂਦਾ ਘੱਟੋ ਘੱਟ 2 ਸ਼ਬਦ ਰੱਖੜੀ ਵਾਲੇ ਦਿਨ ਚੰਗੇ ਕਹਿ ਦਿਆ ਕਰੋ, ਥੋੜ੍ਹਾ ਮੋਟਾ ਪੈਸੇ ਤੁਹਾਡੇ ਕੋਈ ਘੱਟਦੇ ਨਹੀਂ, ਜਿਹੜੀ ਅਮੀਰੀ ਹੈ ਕਹਿੰਦਾ ਦਾਨ ਦਿੱਤੇ ਦੇ ਨਾਲ ਘੱਟਦਾ ਨਹੀਂ ਕੁਛ, ਦਾਨ ਆਪਣੇ ਨਾਲ ਦੇਣ ਵੀ ਪੈਣ ਨੂੰ। ਸਾਡੀ ਜਿਹੜੀ ਨੀਤ ਸਾਫ਼ ਹੋਣੀ ਚਾਹੀਦੀ, ਕਹਿੰਦੇ ਨੇ ਨਾ ਇੱਕ ਵਾਰੀ ਰਾਜੇ ਨੇ ਐਲਾਨ ਕੀਤਾ ਮੇਰੇ ਹੁਣ ਚਲੋ ਮੈਂ ਅਖੀਰਲੇ ਮਿੰਟ ਚ ਕਹਾਣੀ ਸੁਣਾ ਕੇ ਜਿਹਨੂੰ ਸਮਝ ਆਜੂ ਤਾਂ ਪਤਾ ਲੱਗ ਜੂਗਾ। ਰਾਜੇ ਨੇ ਐਲਾਨ ਕੀਤਾ ਵੀ ਮੈਂ 2 ਘੰਟੇ ਫਰਕ ਲਓ ਜਿਵੇਂ ਮੇਰਾ ਪ੍ਰੋਗਰਾਮ ਆ ਚਲੋ 3 ਤੋਂ ਲੈ ਕੇ 4 ਵਜੇ ਤੱਕ ਜਿਹੜਾ ਵੀ 1 ਘੰਟੇ ਵਿੱਚ ਆਊਗਾ ਉਹਨੂੰ ਮੈਂ ਦਾਨ ਕਰਿਆ ਕਰੂੰਗਾ। ਸੋ ਜਿਹੜੇ ਗਰੀਬ ਹੁੰਦੇ ਸੀ ਲੰਬੀਆਂ ਲਾਈਨਾਂ ਬਣਾ ਕੇ ਖੜ੍ਹ ਜਾਂਦੇ ਸੀਗੇ ਅਤੇ ਜੋ 3 ਵਜਦੇ ਸੀ ਰਾਜੇ ਦਾ ਗੇਟ ਖੁੱਲ੍ਹਦਾ ਸੀਗਾ ਅਤੇ ਜਿਹੜੇ ਉਹਦੇ ਸੇਵਕ ਸੀਗੇ ਉਹ ਥਾਲ ਭਰੇ ਹੁੰਦੇ ਸੀ ਸੋਨਿਆਂ ਦੇ ਸਿੱਕਿਆਂ ਦੇ ਅਤੇ ਰਾਜਾ ਮੁੱਠੀ ਭਰ ਭਰ ਕੇ ਹਰੇਕ ਨੂੰ ਦੇਈ ਜਾਂਦਾ ਸੀ। ਲਾਈਨ 'ਚ ਲੱਗੇ ਹੁੰਦੇ ਸੀ ਬੰਦੇ ਉਹ ਦੇਈ ਗਿਆ। ਉਹਨੇ ਅਖੀਰ 'ਚ ਦੇਖਿਆ ਵੀ ਜਿਹੜਾ ਇੱਕ ਅਖੀਰ 'ਚ ਬੰਦਾ ਖੜ੍ਹਾ ਨਾ ਉਹ ਕੀ ਕਰਦਾ ਉੱਥੇ ਹੀ ਖੜ੍ਹਾ, ਜਿਹੜੇ ਉਹਦੇ ਪਿੱਛੇ ਖੜੇ ਨੇ ਉਹ ਹਰੇਕ ਨੂੰ ਕਹਿੰਦਾ ਤੂੰ ਚੱਲ ਲੱਗੇ ਤੂੰ ਚੱਲ ਲੱਗੇ। ਕਦੇ ਦੇਖ ਲਓ ਧਿਆਨ ਨਾਲ ਸੁਣਿਓ ਗੱਲ, ਅਸੀਂ ਤਾਂ ਜੇ ਸਿਨਮੇ ਦੀ ਲਾਈਨ 'ਚ ਵੀ ਲੱਗ ਜਾਈਏ ਨਾ ਉੱਥੇ ਵੀ ਸਾਡੀ ਕੋਸ਼ਿਸ਼ ਹੁੰਦੀ ਆ ਮੂਹਰੇ ਇੱਧਰ ਉੱਧਰ ਵੜ ਕੇ ਵੀ ਮੂਹਰੇ ਟਿਕਟ ਲੈ ਲਈਏ। ਉਹ ਬੰਦਾ ਉਲਟ ਕਰ ਰਿਹਾ, ਉਹ ਜਿਹੜਾ ਵੀ ਬੰਦਾ ਪਿੱਛੇ ਹੁੰਦਾ ਉਹਨੂੰ ਕਹਿੰਦਾ ਚੱਲ ਲੱਗੇ, ਫਿਰ ਕੋਈ ਹੋਰ ਪਿੱਛੇ ਦਾ ਕਹਿੰਦਾ ਚੱਲ ਲੱਗੇ। ਤੇ ਰਾਜਾ ਦੇਖਦਾ ਵੀ ਬੰਦਾ ਅਜੀਬ ਜੀ ਗੱਲ ਕਰਦਾ, ਮੈਂ ਸੋਨੇ ਦੀਆਂ ਮੋਹਰਾਂ ਵੰਡ ਰਿਹਾ, ਇਹ ਬੰਦਾ ਆਪ ਨਹੀਂ ਆਉਂਦਾ ਅੱਗੇ ਜੇ ਨਾਲੇ ਮੈਂ ਪੂਰੇ ਇਸ਼ਾਰ ਜਿਵੇਂ ਸਾਡਾ ਰੇਡੀਓ ਦਾ ਪ੍ਰੋਗਰਾਮ ਜੋ 4 ਵਜੇ ਮੈਨੂੰ ਇਸ਼ਾਰਾ ਹੋ ਗਿਆ ਨੋ ਮੈਟਰ ਬਟ ਸਤਿ ਸ਼੍ਰੀ ਅਕਾਲ ਬੁਲਾਉਣੀ ਹੈ ਤੇ ਪ੍ਰੋਗਰਾਮ ਖਤਮ ਹੋ ਜਾਣਾ ਤੇ ਉਹਨੂੰ ਉਹਨੇ ਵੀ 4 ਵਜੇ ਤੱਕ ਰੱਖਿਆ 4 ਵਜੇ ਤੱਕ ਹੀ ਮੋਹਰਾਂ ਵੰਡਣੀਆਂ ਨੇ। ਮੈਂ ਸਿੰਬੋਲਿਕਲੀ ਆਪਣੇ ਨਾਲ ਜੋੜੀ ਆ ਗੱਲ। ਸੋ ਅਗਲਾ ਪਹਿਲਾਂ ਲੈਣਾ ਚਾਹੁੰਦਾ ਮੋਹਰਾਂ, ਸੋ ਉਹ ਇੱਕ ਬੰਦਾ ਜਦੋਂ ਦੇਖਦਾ ਕਿ ਉਹ ਦੂਸਰੇ ਬੰਦੇ ਨੂੰ ਮੂਹਰੇ ਕਰੀ ਜਾ ਰਿਹਾ ਤੇ ਅਖੀਰ ਦੇ ਵਿੱਚ ਉਹ ਆ ਗਿਆ ਤੇ ਰਾਜੇ ਨੇ ਉਹਨੂੰ ਮੋਹਰਾਂ ਦਿੱਤੀਆਂ ਤੇ ਮੋਹਰਾਂ ਦੇ ਕੇ ਜੋ ਜਾਣ ਲੱਗਾ ਉਹ ਕਹਿੰਦਾ ਰੁੱਕ ਮੈਂ ਤੈਨੂੰ ਕੋਈ ਕੁਐਸਚਨ ਪੁੱਛਣਾ। ਕਹਿੰਦੇ ਕੀ? ਰਾਜਾ ਕਹਿੰਦਾ ਮੈਂ ਅਜੀਬ ਜੀ ਗੱਲ ਹੈ, ਤੂੰ ਜਦੋਂ ਪਿੱਛੇ ਖੜਾ ਸੀ ਤੂੰ ਤੇਰਾ ਨੰਬਰ ਆਉਂਦਾ ਸੀ ਤੂੰ ਅੱਗੇ ਕਿਉਂ ਨਹੀਂ ਆਇਆ, ਤੂੰ ਹਰੇਕ ਨੂੰ ਆਪਣੇ ਤੋਂ ਪਿੱਛੇ ਨੂੰ ਮੂਹਰੇ ਵਾਲੇ ਬੰਦੇ ਨੂੰ ਕਿਉਂ ਭੇਜ ਰਿਹਾ? ਕਹਿੰਦਾ ਜੀ ਮੈਂ ਤੁਹਾਡੇ ਵਾਲਾ ਕੰਮ ਕਰਦਾ। ਕਹਿੰਦਾ ਮੇਰੇ ਵਾਲਾ? ਮੈਂ ਤਾਂ ਤੈਨੂੰ ਮੈਂ ਤਾਂ ਸੋਨਾ ਵੰਡ ਰਿਹਾ, ਤੂੰ ਕੀ ਵੰਡ ਰਿਹਾ? ਕਹਿੰਦਾ ਸਰ ਤੁਹਾਡੀ ਕਪੈਸਿਟੀ ਸੋਨੇ ਵੰਡਣ ਦੀ ਹੈ, ਮੇਰੀ ਕਪੈਸਿਟੀ ਵਾਰੀ ਵੰਡਣ ਦੀ ਹੈ, ਮੈਂ ਦੂਜੇ ਨੂੰ ਖੁਸ਼ੀ ਦੇਣ ਦਾ। ਸੋ ਜਿਹਦੀ ਜਿੰਨੀ ਇੰਨੀ ਕਪੈਸਿਟੀ ਉਨੀ ਦਿਓ, ਉਹਦੀ ਕਪੈਸਿਟੀ ਗਰੀਬ ਦੀ ਇੰਨੀ ਸੀ ਨਾ, ਨਹੀਂ ਤਾਂ ਬੰਦਾ ਕਦੇ ਨਹੀਂ ਆਪਣੀ ਵਾਰੀ ਛੱਡਦਾ। ਉਹ ਕਹਿੰਦਾ ਜੀ ਕੋਈ ਨਹੀਂ ਤੂੰ ਲੜਾ, ਮੈਨੂੰ ਤਾਂ ਨਾ ਮਿਲਣਗੇ ਤਾਂ ਵੀ ਕੋਈ ਗੱਲ ਨਹੀਂ। ਕਹਿੰਦਾ ਮੈਂ ਵੀ ਉਹੀ ਕਰਦਾ, ਮੈਂ ਵੀ ਲੋਕਾਂ ਦੀ ਜਿਵੇਂ ਤੁਸੀਂ ਖੁਸ਼ੀ ਦਿੰਦੇ ਹੋ ਸੋਨੇ ਦੀਆਂ ਮੋਹਰਾਂ ਦੇ ਕੇ, ਮੈਂ ਆਪਣੀ ਜਿਹੜੀ ਲੋਕਾਂ ਦੀ ਖੁਸ਼ੀ ਆ ਉਹ ਵਾਰੀ ਦੇ ਕੇ ਕਰਦਾ ਵੀ ਕੋਈ ਨਹੀਂ ਤੂੰ ਮੂਹਰੇ ਅੱਗੇ ਹੋ ਜਾ। ਸੋ ਇਸ ਕਰਕੇ ਜਿੰਨੀ ਜਿੰਨੀ ਬੰਦੇ ਦੀ ਕਪੈਸਿਟੀ ਹੈ ਉਨੀ ਉਨੀ ਇਹ ਕੋਸ਼ਿਸ਼ ਕਰੋ ਵੀ ਲਾਈਫ ਇਜ਼ ਟੂ ਸ਼ੋਰਟ ਕਿ ਜੇ ਲੋਕ ਖੁਸ਼ ਹੋ ਜਾਣ ਤੁਹਾਡੇ ਕੋਈ ਵੀ ਐਕਸ਼ਨ ਨਾ, ਤੁਹਾਡੀ ਕੋਈ ਵੀ ਬੋਲਬਾਣੀ ਨਾ, ਤੁਹਾਡੇ ਕੋਈ ਵੀ ਕੰਮ ਨਾ, ਕੋਈ ਤੁਹਾਡੇ ਜੇਬ 'ਚੋਂ ਥੋੜ੍ਹੇ ਦੇਣ ਨਾਲ ਨਾ ਘੱਟਦਾ ਕੋਈ ਨਹੀਂ। ਪਰ ਜਾ ਕੇ ਦੇਖ ਲਿਓ, ਮੈਂ ਤੁਹਾਨੂੰ 100% ਇਹ ਗੱਲ ਕਹਿੰਦਾ, ਜਿੰਨਾ ਤੁਸੀਂ ਦਿਓਗੇ ਤੁਹਾਨੂੰ ਪੂਰੀ ਖੁਸ਼ੀ ਹੋਊਗੀ, ਓਨਾ ਹੀ ਫਲ ਵੱਧ ਲੱਗੂਗਾ। ਮੇਰੇ ਖਿਆਲ ਟਾਈਮ ਹੈ, ਸੋ ਚਲੋ ਟਾਈਮ ਹੋ ਗਿਆ, ਹੁਣ ਇੱਥੇ ਤਾਂ ਰਾਖੀ ਦਾ ਕਰਦੇ ਹਾਂ ਟੋਪਿਕ ਬੰਦ। ਹੁਣ ਕਰਦਾ ਮੈਂ ਬਿਜ਼ਨਸ ਦੀ ਗੱਲ, 2-3 ਮਿੰਟ ਪਏ ਨੇ, 4 ਮਿੰਟ ਪਏ ਨੇ, ਬੱਲੇ ਬੱਲੇ ਜੀ ਹੁਣ ਤਾਂ ਆਪਾਂ ਆਰਾਮ ਨਾਲ ਗੱਲ ਕਰਦੇ ਹਾਂ। ਸੋ 4 ਮਿੰਟ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਸਾਡੀ ਐਨਕਾਂ ਦੀ ਦੁਕਾਨ ਹੈ ਨਾ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਪਤਾ ਹੀ ਆ ਹੁਣ ਜੇ ਤੁਸੀਂ ਕਹੋਗੇ ਬ੍ਰੈਂਪਟਨ ਕਿੱਥੇ ਆ, ਫਿਰ ਤਾਂ ਮੈਨੂੰ ਬੜਾ ਮੁਸ਼ਕਿਲ ਦੱਸਣਾ। ਬ੍ਰੈਂਪਟਨ ਦੇ ਵਿੱਚ ਹੀ ਆ, ਹੋਰ ਕਿੱਥੇ ਆ? ਬ੍ਰੈਂਪਟਨ ਦੇ ਵਿੱਚ ਇੱਕ ਹਸਪਤਾਲ ਹੈ, ਹਸਪਤਾਲ ਦੇ ਜਿਹੜਾ ਹੈਗਾ ਉਹ ਕੰਟਰੀ ਸੌਰੀ ਬ੍ਰੈਮਲੀ ਰੋਡ ਦੇ ਉੱਤੇ ਬਣਿਆ ਹੋਇਆ, ਮਸ਼ਹੂਰ ਹੈ। ਜਦੋਂ ਤੁਸੀਂ ਬ੍ਰੈਮਲੀ ਰੋਡ ਨੌਰਥ ਜਾਓਗੇ, ਹੁਣ ਮੈਨੂੰ ਐਨਾ ਪੁੱਛ ਲਿਓ ਨੌਰਥ ਸਾਊਥ ਕਿਹਨੂੰ ਕਹਿੰਦੇ, ਇੰਨਾ ਤੁਸੀਂ ਵੀ ਰੱਖਿਆ ਕਰੋ ਵੀ ਨੌਰਥ ਨੂੰ ਜਾਓਗੇ ਉਹਨੂੰ ਕੰਟਰੀ ਸਾਈਡ ਕੱਟਦੀ ਹੈ, ਉਹਦੀ ਨਿਸ਼ਾਨੀ ਇਹ ਹੈ ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਕੱਟੂਗੀ ਉੱਥੇ ਗੈਸ ਸਟੇਸ਼ਨ ਹੈ। ਉਸ ਪਲਾਜ਼ੇ ਦੇ ਵਿੱਚ ਆ ਜਾਓ, ਪੀਜ਼ਾ ਖਾਣਾ ਪੀਜ਼ਾ ਖਾ ਲਓ, ਦੰਦਾਂ ਦੀ ਜੜ੍ਹ ਭਰਵਾਉਣੀ ਹੈ ਡਾਕਟਰ ਆਈ ਡਾਕਟਰ ਤੁਹਾਡਾ ਡੈਂਟਿਸਟ ਵੀ ਹੈਗਾ, ਜੇ ਪੇਟ ਦੁਖਦਾ ਤਾਂ ਦੂਜੇ ਡਾਕਟਰ ਕੋਲ ਸਾਡੇ ਕੋਲ ਆ ਜਾਓ, ਜੇ ਮਾਲਿਸ਼ ਕਰਾਉਣੀ ਹੈ ਤਾਂ ਫਿਜ਼ੀਓਥੈਰੇਪੀ ਵਾਲੇ ਹੈਗੇ, ਅਤੇ ਜੇ ਖੁਜਲੀ ਹੁੰਦੀ ਹੈ ਤਾਂ ਸਕਿਨ ਵਾਲੇ ਵੀ ਹੈਗੇ, ਅਤੇ ਜੇ ਦਿਮਾਗ 'ਚ ਕੋਈ ਖਰਾਬੀ ਹੈ ਤਾਂ ਸਾਡੇ ਕੋਲ ਸਾਈਕੈਟ੍ਰਿਸਟ ਵੀ ਹੈਗੇ, ਅਤੇ ਜੇ ਅੱਖਾਂ ਦਿਖਾਉਣੀਆਂ ਡਾਕਟਰ ਤਾਂ ਹੈ ਨਹੀਂ ਪਰ ਐਨਕਾਂ ਲੈਣੀਆਂ ਸਾਡੇ ਕੋਲ ਆ ਜਾਓ ਕਿਉਂਕਿ ਅਸੀਂ ਬੰਦ ਕਰ ਰਹੇ ਹਾਂ। ਸੋ ਉਹਦੇ ਵਿੱਚ ਜਿੰਨੀਆਂ ਵੀ ਬ੍ਰੈਂਡਡ ਐਨਕਾਂ ਪਈਆਂ ਨੇ, ਚਾਹੇ ਸਨਗਲਾਸਿਸ ਨੇ ਚਾਹੇ ਆਈ ਗਲਾਸਿਸ ਨੇ, ਉਹ ਕੋਸਟ ਪ੍ਰਾਈਸ ਤਾਂ ਵੇਚੀਆਂ ਜਾ ਰਹੀਆਂ ਨੇ, ਅਤੇ ਜਿਹੜੀਆਂ ਨੋਨ ਬ੍ਰੈਂਡਡ ਨੇ ਉਹ $50 ਦੀਆਂ ਅਡਲਟਸ ਦੀਆਂ ਵੱਡਿਆਂ ਦੀਆਂ, ਅਤੇ ਬੱਚਿਆਂ ਦੀਆਂ 100 ਦੀਆਂ $4-25 ਦੀਆਂ ਵੇਚੀਆਂ ਜਿਹੜੀਆਂ ਕਿ 100-150 ਦੀ ਹੁੰਦੀ ਹੈ। ਜੇ ਤੁਸੀਂ ਪੈਸੇ ਢੇਰ ਸਾਰੇ ਬਚਾਉਣੇ ਆ ਜਾਓ, ਕਿਉਂਕਿ ਬੱਚਿਆਂ ਨੂੰ ਚੱਬਣ ਦੀ ਆਦਤ ਹੁੰਦੀ ਹੈ, ਮੈਂ ਰੋਜ਼ ਦੇਖਦਾ ਹਾਂ ਬੱਚੇ ਮੂੰਹ 'ਚ ਪਾ ਕੇ ਨਾ ਡੱਡੀ ਜੀ ਚੱਬ ਚੱਬ ਕੇ ਵਧੀਆ ਉਹਦਾ ਮਲੀਦਾ ਕੱਢਦਾ ਹੁੰਦੇ ਨੇ, ਫਿਰ ਮਾਂ ਬਾਪ ਨੂੰ ਹੋਰ ਲੈ ਕੇ ਦੇਣੀ ਪੈਂਦੀ ਹੈ। ਸੋ ਬੱਚਿਆਂ ਨੇ ਤਾਂ ਤੋੜਨੀਆਂ ਨੇ, ਉਹ ਆਪਣੀ ਜਿਵੇਂ ਹੈ ਉਹਨਾਂ ਦੀ ਆਪਣੀ ਪਰੰਪਰਾ ਰਿਵਾਜ ਹੈ, ਅਤੇ ਸਾਡਾ ਰਿਵਾਜ ਆ ਮਾਂ ਬਾਪ ਦਾ ਲੈ ਕੇ ਦੇਣਾ। ਸੋ ਜੇ ਪੈਸੇ ਬਚਾਉਣੇ ਨੇ ਫਿਰ ਥੋੜ੍ਹੀਆਂ ਵੱਧ ਲੈ ਕੇ ਰੱਖ ਲਓ, ਉਹਨਾਂ ਨੇ ਤਾਂ ਤੋੜਨੀਆਂ ਹੀ ਨਹੀਂ। ਸੋ ਜੇ ਤੁਹਾਨੂੰ ਲੋੜ ਹੈ ਸਾਡੇ ਕੋਲ BNC ਵਿਜ਼ਨ ਸੈਂਟਰ 'ਤੇ ਆਓ, ਜਿਹੜਾ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਹੈ। ਸੋ ਮੈਨੂੰ ਅੱਜ ਪਤਾ ਨਹੀਂ ਕਿਉਂ ਟਾਈਮ ਨਹੀਂ ਨਿਕਲ ਰਿਹਾ, ਮੈਂ ਤਾਂ ਚਾਹੁੰਦਾ ਵੀ ਛੇਤੀ ਬੰਦ ਹੋ ਜੇ, ਸੋ ਨਹੀਂ ਹੋ ਰਿਹਾ। ਚਲੋ ਬਸ ਹੁਣ ਇਹੀ ਪ੍ਰੋਗਰਾਮ ਦੇ ਨਾਲ ਮੈਂ ਤੁਹਾਨੂੰ ਆਸ ਕਰਦਾ ਵੀ ਤੁਸੀਂ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ 4 ਦਿਨ ਅਸੀਂ ਖੁੱਲ੍ਹੇ ਹੁੰਦੇ ਹਾਂ 12-5, ਸੈਚਰਡੇ ਐਂਡ ਸੰਡੇ 11-2, ਜਦੋਂ ਵੀ ਆਉਣਾ ਪਿਆਰ ਨਾਲ ਆਓ। ਦੇਖੋ ਜੇ ਤੁਸੀਂ ਮਹਿਸੂਸ ਕਰਦੇ ਹੋ ਵੀ ਵਾਕਿਆ ਹੀ ਜੋ ਮੈਂ ਇੱਥੇ ਕਹਿ ਰਿਹਾ ਵੀ ਵਾਕਿਆ ਹੀ ਤੁਸੀਂ ਕਾਫੀ ਪੈਸੇ ਬਚਾ ਰਹੇ ਹੋ, ਵਾਕਿਆ ਹੀ ਕੋਸਟ ਪ੍ਰਾਈਸ ਤਾਂ ਲੈ ਲਓ। ਜੇ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਦੁਕਾਨਾਂ ਨੇ ਤੇ ਮੈਂ ਪ੍ਰਾਈਸ ਇਸ ਕਰਕੇ ਦਿੰਦਾ ਆਈ ਡੋਂਟ ਵਾਂਟ ਟੂ ਕਿਲ ਐਨੀਬਾਡੀਜ਼ ਬਿਜ਼ਨਸ ਕਿਉਂਕਿ ਮੈਂ ਤਾਂ ਬੰਦ ਕਰ ਦੇਣਾ ਪਰ ਮੈਂ ਕਿਸੇ ਦਾ ਕੋਈ ਬਿਜ਼ਨਸ ਖਰਾਬ ਕਰਾਂ ਗੁੱਡ ਲੱਕ ਫਰ ਦਿਆਂ ਉਹਨਾਂ ਨੇ ਤਾਂ ਆਪਣੀ ਰੋਜ਼ੀ ਰੋਟੀ ਕਮਾਉਣੀ ਹੈ ਹਰੇਕ ਬੰਦਾ ਕਮਾਉਂਦਾ ਸੋ ਕਦੇ ਵੀ ਕੋਸਟ ਪ੍ਰਾਈਸ ਨਹੀਂ ਤਾਂ ਸਾਡੀ ਮਜਬੂਰੀ ਅਸੀਂ ਇਸ ਕਰਕੇ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ ਸੋ ਜੇ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਮੇਰੇ ਘਰ 'ਚ ਕਹਿਣ ਦੀ ਲੋੜ ਨਹੀਂ ਸੀਗੀ ਨਾ ਹੀ ਕੋਈ ਲੋੜ ਹੈ ਭੈਣਾਂ ਭਰਾਵਾਂ ਦਾ ਪਿਆਰ ਪਰਮਾਤਮਾ ਕਰੇ ਬਣਿਆ ਰਹੇ ਅਸੀਂ ਅੰਦਰ ਝਾਤੀ ਮਾਰੀਏ ਭਰਾ ਵੀ ਅੰਦਰ ਬੈਠਣ ਕਿ ਉਹਨਾਂ ਨੇ ਜੋ ਗੁਸਤਾਖੀਆਂ ਕੀਤੀਆਂ ਚਲਾਕੀਆਂ ਕੀਤੀਆਂ ਭੈਣਾਂ ਨਾਲ ਸੱਚੇ ਦਿਲੋਂ ਬੰਦੇ ਦੇ ਪੁੱਤ ਬਣ ਕੇ ਅਸੀਂ ਬੰਦੇ ਬਣੀਏ ਤੇ ਭੈਣਾਂ ਵੀ ਜੇ ਕੋਈ ਪੈਸੇ ਦੀ ਧੌਂਸ ਬਣਾਉਂਦੀਆਂ ਨੇ ਉਹ ਛੱਡ ਕੇ ਸੱਚਾ ਪਿਆਰ ਭਰਾਵਾਂ ਨਾਲ ਕਰਨ ਇਹ ਰਿਸ਼ਤਾ ਅਟੁੱਟ ਰਿਸ਼ਤਾ ਹੈ ਜੇ ਇੱਕ ਵਾਰੀ ਟੁੱਟ ਗਿਆ ਫਿਰ ਗੱਠ ਹੀ ਪੈਣੀ ਹੈ ਸੋ ਉਸ ਗੱਠ ਨੂੰ ਬਚਾਈਏ ਲੋਕਾਂ ਦੇ ਇੱਕ ਬਹਿਕਾਵੇ 'ਚ ਨਾਈਏ ਪਵਿੱਤਰ ਰਿਸ਼ਤਾ ਰੱਖੀਏ ਜਿਹੜੇ ਕੋਈ ਕਿਸੇ ਨੇ ਕੋਈ ਜਲਦੀ ਕਰ ਵੀ ਦਿੱਤੀ ਜਸਟ ਇਗਨੋਰਡ ਤੇ ਫਿਰ ਸਾਡਾ ਰਿਸ਼ਤਾ ਇਹ ਚੱਲੂਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਫਿਰ ਮੈਂ ਸਾਰੇ ਭੈਣ ਭਰਾਵਾਂ ਨੂੰ ਰਕਸ਼ਾ ਬੰਧਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਕਿ ਪਰਮਾਤਮਾ ਦੇ ਚਰਨਾਂ 'ਚ ਰਜੋਈ ਕਰਦਾ ਕਿ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੈ ਉਹ ਬਹੁਤ ਬਣਿਆ ਰਹੇ ਭੈਣਾਂ ਭੈਣਾਂ ਦਾ ਵੀ ਬਣਿਆ ਰਹੇ ਭੈਣਾਂ ਇੱਕ ਦੂਜੇ ਨਾਲ ਜੈਲਸੀ ਨਾ ਕਰਨ ਭਰਾਵਾਂ ਨੂੰ ਇੱਕ ਦੂਜੇ ਦੇ ਵਿੱਚ ਵੰਡਣ ਨਾ ਸੋ ਇਹੀ ਗੱਲਾਂ ਕਰਨ ਨਾਲ ਕਿਉਂਕਿ ਤੁਹਾਡਾ ਸ਼ੀਸ਼ੇ ਵਰਗੀ ਲੇਖਾ ਰੱਬ ਮੰਗੇ ਸੀ ਤੂੰ ਆਇਓ ਕਿਹੜੇ ਕੰਮ ਉੱਥੇ ਧਰਮਰਾਜ ਨੇ ਖਾਤਾ ਖੋਲ੍ਹਣਾ ਫਿਰ ਉੱਥੇ ਚਲਾਕੀਆਂ ਨਹੀਂ ਚੱਲੀਆਂ ਸੋ ਸਾਫ ਮਨ ਨਾਲ ਆਪਣੀ ਜਿੰਨੀ ਕੁ ਜ਼ਿੰਦਗੀ ਹੈ ਪਿਆਰ ਵੰਡੀਏ ਨਫ਼ਰਤਾਂ ਨਾ ਵੰਡੀਏ ਨਫ਼ਰਤ ਦੇ ਵਿੱਚੋਂ ਕੱਢਣ ਪਾਉਣ ਕੁਛ ਨਹੀਂ ਪਿਆਰ ਦੇ ਨਾਲ ਹੀ ਹੈ ਕੋਈ ਵੀ ਮਸਲਾ ਜਿਹੜਾ ਉਹ ਪਿਆਰ ਦੇ ਨਾਲ ਹੱਲ ਹੋ ਸਕਦਾ ਨਾ ਕਿਸੇ ਨੂੰ ਧੌਂਸ ਦਈਏ ਨਾ ਕਿਸੇ ਨੂੰ ਮਿਹਨਤ ਦਈਏ ਅਤੇ ਉਹਦੇ ਨਾਲ ਨਫ਼ਰਤ ਵੱਧਦੀ ਹੈ ਸੋ ਪਿਆਰ ਹੀ ਵੰਡੀਏ ਪਿਆਰ ਹੀ ਵੰਡੀਏ ਪਿਆਰ ਹੀ ਵੰਡੀਏ ਥੈਂਕ ਯੂ
ਮੇਰੀ ਬਹਿਨਾ ਯੇ ਰਾਖੀ ਕੀ ਲਾਜ ਤੇਰਾ ਭਈਆ ਨਿਭਾਏਗਾ ਮੇਰੀ ਬਹਿਨਾ ਯੇ ਰਾਖੀ ਕੀ ਲਾਜ ਤੇਰਾ ਭਈਆ ਨਿਭਾਏਗਾ ਤੁਝੇ ਦਿਲ ਸੇ ਕਭੀ ਨਾ ਭੁਲਾਏਗਾ ਮੇਰੀ ਬਹਿਨਾ ਰਾਜ ਤੇਰਾ ਭਈਆ ਨਿਭਾਏਗਾ ਦਿਨ ਰਾਤ ਦੇਖ
The views expressed on the preceding program may not necessarily be those of the owner or management of WTOR radio station.
جیسے مزید کاروبار اور خدمات دوبارہ کھل رہی ہیں ہم سب کو ایک دوسرے کو محفوظ رکھنے کی کوشش جاری رکھنی چاہیے جسمانی فاصلہ رکھنے کا عمل جاری رکھیے اور 2 میٹر کا فاصلہ رکھیں جہاں جسمانی فاصلہ رکھنا دشوار ہو اور لازمی ہو وہاں فیس ماسک پہنے کثرت سے ہاتھوں کو دھونا جاری رکھیں اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو آپ معائنہ کروائیں گھر کے اندر یا باہر محفوظ رہیں زندگیاں بچائیں مزید معلومات کے لیے ontario.ca/coronavirus ملاحظہ کریں حکومت اونٹیریو کی جانب سے ادائیگی کرتا
ابھی جان سلام پیسے مل گئے
جیتی رہو ہاں ہاں بیٹا اس بار سیلری جلدی مل گئی کیا زوم کیا مطلب
زوم مطلب فاسٹ اینڈ ریلائبل منی ٹرانسفر ابھی ڈاؤن لوڈ کیجیے زوم منی ٹرانسفر ایپ فرام پے پال دیٹس XOOM اور اپنے موبائل سے پیسے ٹرانسفر کیجیے بینک ڈپازٹ کیش پک اپ یا موبائل ریچارج
اب پاکستان پیسے بھیجیے صرف چند کلکس کے ذریعے
زوم پے پال سروس تیز آسان اور محفوظ منی ٹرانسفر
آپ سی آئی بی سی گلوبل منی ٹرانسفر کے ساتھ بہت ہی آسانی سے اپنے گھر سے ودیش پیسے بھیج سکتے ہیں وہ بھی $0 ٹرانسفر فی پر آپ پیسے آن لائن یا سی آئی بی سی کے موبائل ایپ سے بھیج سکتے ہیں آج ہی اپنا پہلا ٹرانسفر کریں اور پائیں $50 ادھک جانکاری کے لیے cibc.com/transfer پر جائیں
ट्रक ल्यूब दी ग्रैंड ओपनिंग ताड़े जाने पहचाने राजा या फिर जस ट्रक दी बेहतरीन क्वालिटी सर्विस नाल फिर वारंटी अकाल ट्रक एंड ल्यूब
ड्राइव थ्रू
अकाल ट्रक एंड ल्यूब
ट्रक वॉश
अकाल ट्रक एंड ल्यूब
रिपेयर
अकाल ट्रक एंड ल्यूब
टायर सर्विस
अकाल ट्रक एंड ल्यूब
कॉल जस ओ राजा 905-565-1100
1776 Myers Side Drive in Mississauga. The car, truck and you.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ